And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਕਿਵੇਂ ਰਿਹਾ ਵੀਕਐਂਡ?
ਵੀਕਐਂਡ ਤਾਂ ਵਧੀਆ ਹੁੰਦਾ ਜੀ।
ਵੀਕਐਂਡ ਵਾਜ਼ ਨਾਟ ਲੌਂਗ ਇਨਫ।
ਯਾ, ਹੁਣੇ ਜਸਪ੍ਰੀਤ ਜੀ ਨਾਲ ਐਕਚੁਲੀ ਗੱਲ ਹੋ ਰਹੀ ਸੀ। ਜਸਪ੍ਰੀਤ ਜੀ ਜਸਟ ਵਾਕਡ ਇਨ ਟੂ ਦ ਸਟੂਡੀਓ ਅਤੇ ਗੁੱਡ ਮਾਰਨਿੰਗ ਹੋਈ। ਮੈਂ ਕਿਹਾ ਵੀਕਐਂਡ ਕਿੱਦਾਂ ਰਿਹਾ? ਅਤੇ ਜਸਪ੍ਰੀਤ ਜੀ ਨੇ ਕਿਹਾ, ਕਹਿੰਦੇ ਵੀਕਐਂਡ ਤਾਂ ਵਧੀਆ ਹੀ ਹੁੰਦਾ।
ਜੀ ਜੀ,
ਮੈਂ ਉਹਨਾਂ ਦਾ ਹੀ ਫਿਰ ਡਾਇਲੋਗ ਜਿਹੜਾ ਕਾਪੀ ਪੇਸਟ ਕੀਤਾ।
ਨਹੀਂ ਨਹੀਂ ਠੀਕ ਆ, ਉਹ ਗੱਲ ਸਹੀ ਆ, ਸਹੀ ਆ ਬਸੂ ਜੀ। ਅੱਛਾ, ਜਿਹੜਾ ਇਹ ਵਾਲਾ ਹਫ਼ਤਾ, ਇਹ ਵਾਲਾ ਮਹੀਨਾ ਨਾ ਮਈ ਦਾ, ਇਹਦੇ 'ਚ ਸ਼ੁੱਕਰ ਸ਼ਨੀਵਾਰ ਵੀ 5 ਸੀ ਅਤੇ ਐਤਵਾਰ ਵੀ 5 ਸੀ, ਅਤੇ ਇਹ 'ਚ ਲੌਂਗ ਵੀਕਐਂਡ ਵੀ ਸੀ।
ਹਾਂਜੀ,
ਅਤੇ ਇਹਦੇ ਜ਼ਿਆਦਾ ਵੀਕਐਂਡ ਸੀਗੇ। ਜਿਹੜਾ ਨੈਕਸਟ ਮੰਥ ਆ ਜੂਨ, ਉਹਦੇ ਲੌਂਗ ਵੀਕਐਂਡ ਵੀ ਕੋਈ ਨਹੀਂ ਹੈਗਾ।
ਅੱਛਾ,
ਅਤੇ ਉਹਦੇ 'ਚ ਸੈਟਰਡੇ ਵੀ 4 ਨੇ ਅਤੇ ਸੰਡੇ ਵੀ 4 ਹੀ ਨੇ। ਅੱਛਾ ਬਸ ਜੀ, ਖ਼ਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ। ਕਈ ਅਪਡੇਟਸ ਨੇ ਇੰਪੋਰਟੈਂਟ, ਜਿਹੜੀਆਂ ਅੱਜ ਸੁਣਨ ਵਾਲਿਆਂ ਨਾਲ ਸਾਂਝੀਆਂ ਕਰਨੀਆਂ ਜ਼ਰੂਰੀ ਨੇ। ਇੱਕ ਤਾਂ ਅੱਜ ਸਵੇਰ ਸਾਰ ਪੀਲ ਰੀਜਨਲ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਜੋ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਉੱਥੇ ਐਕਸਟੋਰਸ਼ਨ ਨਾਲ ਰਿਲੇਟਡ 17 ਸਸਪੈਕਟਸ ਦੇ ਉੱਪਰ ਚਾਰਜਿਸ ਲਾਏ ਗਏ ਨੇ। ਇਹ 17 ਜਾਣੇ ਘੱਟੋ ਘੱਟ 16 ਵਾਇਲੈਂਟ ਐਕਸਟੋਰਸ਼ਨ ਵਾਰਦਾਤਾਂ ਨਾਲ ਸੰਬੰਧਿਤ ਸੀਗੇ ਅਤੇ ਟੋਟਲ 106 ਕ੍ਰਿਮੀਨਲ ਚਾਰਜਿਸ ਨੇ। ਅਤੇ ਜਿਹੜਾ ਦਾਇਰਾ ਹੈ ਇਨਵੈਸਟੀਗੇਸ਼ਨ ਦਾ, ਉਹ ਇਕੱਲਾ ਪੀਲ ਰੀਜਨ ਤੱਕ ਸੀਮਿਤ ਨਹੀਂ ਆ।
ਯਾ, ਸੋ ਟੋਟਲ 24 ਇੰਸੀਡੈਂਟਸ ਦੇ ਸੰਬੰਧ ਵਿੱਚ,
24 ਹੋ ਗਿਆ ਹੁਣ ਨੰਬਰ,
ਸੋ ਟੋਟਲ 24 ਨੰਬਰ ਆ। ਉਹਨਾਂ ਵਿੱਚੋਂ ਜਿਹੜੀਆਂ ਵਾਇਲੈਂਟ ਐਕਟੀਵਿਟੀਜ਼ ਨੇ ਉਹ 16 ਮੰਨੀਆਂ ਜਾਂਦੀਆਂ।
ਓਕੇ,
ਸੋ ਜਿਹੜੇ 17 ਵਿਅਕਤੀ ਗ੍ਰਿਫਤਾਰ ਕੀਤੇ ਗਏ ਉਹਨਾਂ ਵਿੱਚੋਂ 16 ਵਾਇਲੈਂਸ ਨਾਲ ਸੰਬੰਧਿਤ ਸਨ ਅਤੇ ਟੋਟਲ ਇੰਸੀਡੈਂਟਸ 24 ਨੇ। ਅਤੇ ਇਹਨਾਂ ਦੇ ਉੱਤੇ ਵਿਜੇ ਜੀ ਦੱਸਿਆ ਜਾਂਦਾ ਕਿ ਜਿਹੜੇ 17 ਵਿਅਕਤੀ ਗ੍ਰਿਫਤਾਰ ਕੀਤੇ ਗਏ ਇਹਨਾਂ ਵਿੱਚੋਂ 16 ਫੌਰ ਬ੍ਰਦਰਸ ਨਾਮ ਦਾ ਕੋਈ ਇੰਟਰਨੈਸ਼ਨਲ ਕ੍ਰਿਮੀਨਲ ਨੈਟਵਰਕ ਆ, ਉਹਦੇ ਮੈਂਬਰਸ ਨੇ,
ਉਹਦੇ ਨਾਲ ਸੰਬੰਧਿਤ।
ਹਾਂਜੀ, ਤੇ ਇਹ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਕੈਨੇਡਾ ਦੇ ਵਿੱਚ ਐਕਟਿਵ ਦੱਸੇ ਜਾਂਦੇ ਆ। ਬ੍ਰੈਂਪਟਨ, ਮਿਸੀਸਾਗਾ, ਖੇਲਡਨ ਤੇ ਬ੍ਰਿਟਿਸ਼ ਕੋਲੰਬੀਆ ਦੇ ਵੱਖੋ ਵੱਖਰੇ ਸ਼ਹਿਰ, ਤੇ ਉਧਰੋਂ ਕੈਲੀਫੋਰਨੀਆ ਦੇ ਨਾਲ ਵੀ ਇਹਨਾਂ ਦੇ ਕਹਿੰਦੇ ਸੰਬੰਧ ਨੇ।
ਗੌਤਮ ਨਾਂ ਦਾ ਕੋਈ ਵਿਅਕਤੀ 22 ਵਰਿਆਂ ਦਾ ਜਿਹੜਾ ਕੈਲੀਫੋਰਨੀਆ ਨਾਲ ਸੰਬੰਧਿਤ ਆ। ਈਵਨ ਇਹ ਵੀ ਦੱਸਿਆ ਗਿਆ ਵੀ ਇੱਕ ਬੰਦਾ ਕਿ ਜਿਹੜੀ ਇਨਵੈਸਟੀਗੇਸ਼ਨ ਆ ਇੰਡੀਆ ਨਾਲ ਵੀ ਉਹਦੀਆਂ ਤਾਰਾਂ ਇਸ ਹਿਸਾਬ ਨਾਲ ਜੁੜਦੀਆਂ ਵੀ ਇੱਕ ਬੰਦਾ ਤਾਂ ਇੰਡੀਆ ਦੇ ਵਿੱਚ ਵੀ ਕਿਸੇ ਵਾਰਦਾਤ ਦੇ ਵਿੱਚ ਲੋੜੀਂਦਾ ਸੀ।
ਸੋ ਜਿਹੜੇ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਵਿੱਚੋਂ, ਸੋ ਜਿਹੜੇ ਇਹ ਟੋਟਲ ਸਸਪੈਕਟਸ ਨੇ 17, ਇਹਨਾਂ ਵਿੱਚੋਂ 6 ਨੂੰ ਚਾਰਜ ਕੀਤਾ ਗਿਆ ਪੀਲ ਰੀਜਨਲ ਪੁਲਿਸ ਵੱਲੋਂ। ਸੋ ਜਿਹੜੇ 17 ਦੇ ਵਿੱਚੋਂ 6 ਨੂੰ ਇਮੀਗ੍ਰੇਸ਼ਨ, ਉਹਨਾਂ ਦੇ ਖਿਲਾਫ ਇਮੀਗ੍ਰੇਸ਼ਨ ਐਕਸ਼ਨ ਵੀ ਲਿਆ ਜਾ ਰਿਹਾ ਅਤੇ ਉਹਨਾਂ ਨੂੰ ਵਿੱਚੋਂ ਰਿਮੂਵ ਵੀ ਕੀਤਾ ਜਾ ਸਕਦਾ। 6 ਹੋਰ ਵਿਅਕਤੀ ਜਿਹੜੇ ਨੇ, ਸੋ ਇਹ 6 ਤਾਂ ਹੋ ਗਏ ਜਿਹਨਾਂ ਨੂੰ ਇਮੀਗ੍ਰੇਸ਼ਨ ਸੰਬੰਧੀ ਰੈਫਰ ਕੀਤਾ ਗਿਆ ਹੈ ਪੀਲ ਰੀਜਨਲ ਪੁਲਿਸ ਵੱਲੋਂ। 6 ਵਿਅਕਤੀਆਂ ਨੂੰ CBSA ਨੇ ਹੀ ਗ੍ਰਿਫਤਾਰ ਕੀਤਾ ਸੀ ਉਹਨਾਂ ਦੀ ਇਮੀਗ੍ਰੇਸ਼ਨ ਦੇ ਸਟੇਟਸ ਦੇ ਸੰਬੰਧ ਵਿੱਚ। ਸੋ ਮੇ ਬੀ ਉਹ ਜਦੋਂ ਕੋਈ ਬਾਰਡਰ ਕ੍ਰੋਸ ਕਰ ਰਹੇ ਹੋਣਗੇ
ਅਤੇ
ਉਹਨਾਂ ਦਾ ਨੰਬਰ, ਨਾਮ ਜਿਹੜਾ ਹੈ ਪੋਪ ਅਪ ਹੋਇਆ ਹੋਵੇ ਸਿਸਟਮ ਦੇ ਵਿੱਚ, ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹਨਾਂ ਦੇ ਕਾਗਜ਼ ਪੂਰੇ ਨਹੀਂ ਸਨ। ਅਤੇ ਉਹਨਾਂ ਦੇ ਵਿੱਚੋਂ 6 ਦੇ ਵਿੱਚੋਂ 3 ਆਲਰੇਡੀ ਰਿਮੂਵ ਕੀਤੇ ਜਾ ਚੁੱਕੇ ਨੇ, ਦੇ ਹੈਵ ਬਿਨ ਡਿਪੋਰਟਿਡ। 2 CBSA ਦੀ ਕਸਟਡੀ ਦੇ ਵਿੱਚ ਨੇ ਅਤੇ 1 ਨੂੰ IRB ਵੱਲੋਂ ਕੰਡੀਸ਼ਨਸ ਦੇ ਤਹਿਤ ਰਿਲੀਜ਼ ਕਰ ਦਿੱਤਾ ਗਿਆ ਹੈ
ਇਮੀਗ੍ਰੇਸ਼ਨ ਰੈਫਿਊਜੀ ਬੋਰਡ ਵੱਲੋਂ।
ਸੋ CBSA ਨੇ ਗ੍ਰਿਫਤਾਰ ਕੀਤਾ
IRB ਨੂੰ, ਅਤੇ
ਉਹਦੀ ਫਿਰ ਇਮੀਗ੍ਰੇਸ਼ਨ ਰੈਫਿਊਜੀ ਬੋਰਡ ਦੀ ਜਿਹੜੀ ਹੀਅਰਿੰਗ ਹੋਈ ਅਤੇ ਉਹਦੇ ਵਿੱਚ ਉਹਨੂੰ ਸਰਟਨ ਕੰਡੀਸ਼ਨਸ ਦੇ ਤਹਿਤ ਦੱਸਿਆ ਜਾਂਦਾ ਕਿ ਰਿਲੀਜ਼ ਕਰ ਦਿੱਤਾ ਗਿਆ। ਸੋ ਇਸ ਪੂਰੇ ਮਾਮਲੇ ਦੀ ਤਫਤੀਸ਼ ਤਾਂ ਕਹਿੰਦੇ ਪਿਛਲੇ ਸਾਲ ਦਸੰਬਰ ਦੇ ਵਿੱਚ ਹੀ ਸ਼ੁਰੂ ਹੋਈ ਸੀ, ਪਰ ਇਸ ਸਾਲ ਅਪ੍ਰੈਲ ਦੇ ਵਿੱਚ ਕਈ ਥਾਵਾਂ ਦੇ ਉੱਤੇ ਛਾਪੇਮਾਰੀ ਹੋਈ ਅਤੇ ਉਸ ਛਾਪੇਮਾਰੀ ਦੇ ਤਹਿਤ ਇਹ ਸਾਰੇ ਵਿਅਕਤੀ ਗ੍ਰਿਫਤਾਰ ਹੋਏ ਨੇ। ਸੋ ਟੋਟਲ 324 ਰਾਊਂਡਸ ਇਹਨਾਂ ਵਿਅਕਤੀਆਂ ਵੱਲੋਂ ਡਿਸਚਾਰਜ ਕੀਤੇ ਗਏ,
ਜਿੰਨੀਆਂ ਗੋਲੀਆਂ ਇਹਨਾਂ ਨੇ ਚਲਾਈਆਂ
324 ਅਤੇ 106 ਕ੍ਰਿਮੀਨਲ ਚਾਰਜਿਸ ਸਾਂਝੇ ਤੌਰ 'ਤੇ ਇਹਨਾਂ ਵਿਅਕਤੀਆਂ 'ਤੇ ਲੱਗੇ ਨੇ। ਇਹਨਾਂ ਨੇ ਇੱਕ ਐਗਜ਼ਾਮਪਲ ਵੀ ਆਪਣੇ ਪ੍ਰੈਸ ਰਿਲੀਜ਼ ਦੇ ਵਿੱਚ ਸਾਂਝੀ ਕੀਤੀ ਆ ਪੁਲਿਸ ਨੇ। ਉਹਨਾਂ ਦੱਸਿਆ ਵੀ 2 ਵਿਅਕਤੀਆਂ ਵਿੱਚੋਂ ਅਜਿਹੇ ਨੇ ਜਿਨ੍ਹਾਂ ਨੇ ਪਹਿਲਾਂ ਖੇਲਡਨ ਦੇ ਵਿੱਚ ਇੱਕ ਘਰ ਦੇ ਉੱਤੇ ਪਹਿਲਾਂ ਗੋਲੀਆਂ ਚਲਾਈਆਂ ਅਤੇ ਉਸ ਤੋਂ ਕੁਝ ਹੀ ਮਿੰਟਾਂ ਬਾਅਦ ਉਹਨਾਂ ਨੇ, ਸੋ ਗੋਲੀਆਂ ਵੀ ਚਲਾਈਆਂ, ਫਿਰ ਘਰ ਗੱਡੀ ਵੀ ਸਾੜੀ ਉਹਨਾਂ ਨੇ। ਆਰਸਨ ਦੀ ਵੀ ਘਟਨਾ ਸੀ, ਕੋਈ ਸ਼ੂਟਿੰਗ ਐਂਡ ਆਰਸਨ ਐਟ ਅ ਹੋਮ ਇਨ ਖੇਲਡਨ। ਉਸ ਤੋਂ ਕੁਝ ਹੀ ਮਿੰਟਾਂ ਬਾਅਦ ਉਹਨਾਂ ਨੇ ਬ੍ਰੈਂਪਟਨ ਦੇ ਵਿੱਚ ਜਾ ਕੇ ਉਹੀ 2 ਵਿਅਕਤੀਆਂ ਨੇ ਇੱਕ ਬਿਜ਼ਨਸ ਦੇ ਉੱਤੇ ਗੋਲੀਆਂ ਚਲਾਈਆਂ।
ਕਮਾਲ ਹੈ ਯਾਰ, ਜਿਹੜੇ ਬੰਦੇ ਦੇਖੋ ਇਸ ਇਨਵੈਸਟੀਗੇਸ਼ਨ ਦੇ ਵਿੱਚ, ਵਾਸੂ ਜੀ, FBI ਜਿਵੇਂ ਤੁਸੀਂ ਦੱਸਿਆ,
ਹਾਂਜੀ,
FBI ਤੱਕ, ਸੋ ਅਮਰੀਕਾ ਦੀ ਜਿਹੜੀ ਏਜੰਸੀ ਆ ਉਹ, ਇੱਧਰੋਂ CBSA, ਓਨਟੈਰੀਓ ਪ੍ਰੋਵਿੰਸ਼ੀਅਲ ਪੁਲਿਸ, ਸਰੀ ਪੁਲਿਸ ਸਰਵਿਸ, ਅਤੇ ਇਨਵੈਸਟੀਗੇਸ਼ਨ ਦੀਆਂ ਤਾਰਾਂ ਅੱਗੇ ਭਾਰਤ ਨਾਲ ਵੀ ਜੁੜਦੀਆਂ ਸੀ,
CBSA, ਫਿਨਟ੍ਰੈਕ, ਸਾਰਿਆਂ ਦਾ ਵੀ,
ਸਾਰਿਆਂ ਉਹਦੇ ਵਿੱਚ। ਹਾਂ, ਅਤੇ ਵਾਸੂ ਜੀ, ਜਿਹੜੇ ਬੰਦਿਆਂ ਨੂੰ ਚਾਰਜ ਕੀਤਾ ਗਿਆ, ਜਿਵੇਂ ਇੱਕ ਤਾਂ 22 ਸਾਲਾਂ ਦਾ ਬੰਦਾ ਜਿਹੜਾ ਗੌਤਮ ਜਿਹਦਾ ਸੰਬੰਧ ਕੈਲੀਫੋਰਨੀਆ ਦੇ ਨਾਲ, ਉੱਥੇ ਜਿਹੜੇ ਬਾਕੀ ਬੰਦੇ ਗ੍ਰਿਫਤਾਰ ਕੀਤੇ ਗਏ ਨੇ, ਵਿੱਚ ਇੱਕ ਬੰਦੇ ਦਾ ਨਾਮ ਨਵਰੂਪ ਸਿੰਘ, ਮਨਦੀਪ ਸਿੰਘ, ਅਮਰਜੋਤ ਸਿੰਘ, ਜਸ਼ਨਪ੍ਰੀਤ ਸਿੰਘ, ਮੋਹਿੰਦਰ ਸਿੰਘ, ਇਹ ਸਾਰੇ ਬਰੈਂਪਟਨ ਦੇ ਰਹਿਣ ਵਾਲੇ ਨੇ, ਉਮਰ 21 ਤੋਂ 30 ਸਾਲ ਦੇ ਵਿੱਚ ਆ। ਅਤੇ ਇੱਕ ਹੋਰ ਜਿਹੜਾ ਮੁਲਜ਼ਮ ਆ ਉਹ ਸਰੀ ਦਾ 21 ਸਾਲਾ ਜਸ਼ਨਵੀਰ ਸਿੰਘ।
ਇੱਕ ਰਵਿੰਦਰ ਸਿੰਘ ਵੀ ਸਰੀ ਤੋਂ ਹੈ ਅਤੇ ਦੋ ਨੇ ਸੋ ਸਰੀ ਤੋਂ, ਇੱਕ ਜਸ਼ਨਵੀਰ ਸਿੰਘ 21 ਸਾਲਾਂ ਉਹਦੀ ਉਮਰ ਆ ਅਤੇ ਇੱਕ 25 ਸਾਲਾ ਰਵਿੰਦਰ ਸਿੰਘ, ਇਹ ਦੋਨੋਂ ਸਰੀ ਤੋਂ ਨੇ। ਅਤੇ ਜ਼ਿਆਦਾਤਰ ਜਿਹੜੇ ਗ੍ਰਿਫਤਾਰ ਹੋਏ ਨੇ ਉਹ ਬਰੈਂਪਟਨ ਤੋਂ ਨੇ, ਇੱਕ ਦੋ ਵਿੱਚੋਂ ਬੈਰੀ ਤੋਂ ਨੇ,
ਓਨਟੈਰੀਓ ਨਾਲ
ਜੀ, ਓਨਟੈਰੀਓ ਨਾਲ ਜ਼ਿਆਦਾ ਸੰਬੰਧਿਤ ਨੇ ਕਿਉਂਕਿ ਪ੍ਰਾਇਮਰਲੀ ਓਨਟੈਰੀਓ ਦੇ ਵਿੱਚ ਇਨਵੈਸਟੀਗੇਸ਼ਨ ਹੋਈ ਹੈ
ਜੀ।
ਸੋ ਇਹਦੇ ਵਿੱਚ ਦੱਸਿਆ ਜਾਂਦਾ ਕਿ 600 ਟੂਟ ਜੋ ਸਾਰੀ ਇਹ ਤਫਤੀਸ਼ ਹੋਈ ਹੈ ਇਹਦੇ ਵਿੱਚ 6 ਹਥਿਆਰ, ਕੁਝ ਇਲਿਸਿਟ ਡਰੱਗਸ, ਬਹੁਤ ਸਾਰੇ ਸੈੱਲ ਫੋਨਸ, ਸਿਮ ਕਾਰਡਸ ਅਤੇ ਕਈ ਫੇਕ ਆਈ ਡੀ ਕਾਰਡਸ ਜਿਹੜੇ ਨੇ ਉਹ ਸੀਜ਼ ਕੀਤੇ ਗਏ ਇਸ ਪੂਰੀ ਜਾਂਚ ਦੌਰਾਨ
ਜੀ। ਸੋ ਇਹ ਜਿਹੜੀ ਅਪਡੇਟ ਆ ਅੱਜ ਸਵੇਰ ਸਾਰ ਪੀਲ ਰੀਜਨਲ ਪੁਲਿਸ ਵਾਲੇ ਪਾਸਿਓਂ ਆਈ ਆ। ਅੱਛਾ ਹੁਣ ਇਹਦੇ ਨਾਲ ਰਿਲੇਟਡ
ਜਿੰਨੇ ਵੀ ਨਾਮ ਨੇ ਵਿਜੇ ਜੀ, ਸਾਰੇ ਗ੍ਰਿਫਤਾਰ ਜਿੰਨੇ ਵੀ ਹੋਏ ਨੇ ਇਹ ਸਾਰੇ ਸਾਊਥ ਏਸ਼ੀਆ ਨਾਮ ਨੇ
ਜੀ ਜੀ ਜੀ।
ਇਹਦੇ ਵਿੱਚ ਇਹ ਦੱਸ ਦੇਣਾ ਚਾਹੀਦਾ
ਕੋਈ ਵੀ ਹਾਂ ਕਿਸੇ ਹੋਰ ਬੈਕਗਰਾਊਂਡ ਨਾਲ ਸੰਬੰਧਿਤ ਨਾਮ ਇਹਨਾਂ ਦੇ ਵਿੱਚੋਂ ਸਾਹਮਣੇ ਨਹੀਂ ਆ ਰਿਹਾ। ਹੁਣ ਦੇਖਣਾ ਇਹ 'ਚੋਂ ਇਹ ਹੋਏਗਾ ਪੀਲ ਰੀਜਨਲ ਪੁਲਿਸ ਵਾਲਿਆਂ ਨੇ ਤਾਂ ਚਲੋ ਜੋ ਅਪਡੇਟ ਸਾਂਝੀ ਕੀਤੀ ਆ ਕਿਉਂਕਿ ਇਸ ਇਨਵੈਸਟੀਗੇਸ਼ਨ ਦੇ ਵਿੱਚ ਸਰੀ ਪੁਲਿਸ ਸਰਵਿਸ ਦਾ ਵੀ ਯੋਗਦਾਨ ਸੀ। ਸੋ ਸਰੀ ਪੁਲਿਸ ਸਰਵਿਸ ਵਾਲੇ ਪਾਸਿਓਂ ਵੀ ਇਹਦੇ ਬਾਰੇ ਕੋਈ ਹੋਰ ਅਪਡੇਟ, ਕੋਈ ਹੋਰ ਇਹਦੇ ਵਿੱਚ ਐਡੀਸ਼ਨਲ ਇਨਫੋਰਮੇਸ਼ਨ ਆਉਂਦੀ ਹੈ ਕਿ ਨਹੀਂ ਉਹਦਾ ਇੰਤਜ਼ਾਰ ਰਹੇਗਾ। ਬਸ ਜੀ ਅੱਜ ਮੀਟਿੰਗ ਹੋ ਰਹੀ ਹੈ ਵੈਸਟਰਨ ਪ੍ਰੀਮੀਅਰਸ ਦੀ। ਸੋ ਜਿਹੜੀਆਂ ਤਿੰਨੋਂ ਟੈਰੀਟਰੀਜ਼ ਨੇ ਅਤੇ ਚਾਰ ਪੱਛਮੀ ਸੂਬੇ, ਕੁੱਲ ਮਿਲਾ ਕੇ 7 ਪ੍ਰੀਮੀਅਰ ਬਣਦੇ ਨੇ ਇਹ। ਇਹਨਾਂ 7 ਜਣਿਆਂ ਨੇ ਅੱਜ ਮੀਟਿੰਗ ਕਰਨੀ ਹੈ ਅਤੇ ਹੋਸਟ ਕਰ ਰਹੇ ਨੇ ਮੀਟਿੰਗ ਨੂੰ ਐਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ। ਕੈਨਾਨਾਸਕਸ ਦੇ ਵਿੱਚ ਇਹ ਮੀਟਿੰਗ ਹੋਣੀ ਆ, ਦੋ ਦਿਨਾਂ ਦੀ ਇਹ ਮੀਟਿੰਗ ਆ। ਅਤੇ ਆਫਕੋਰਸ ਇਹਦੇ ਵਿੱਚ ਕਿਉਂਕਿ ਜਿਹੜਾ ਹੋਸਟ ਕਰ ਰਿਹਾ ਹੁੰਦਾ ਮੀਟਿੰਗ ਦਾ ਏਜੰਡਾ ਉਹ ਸੈੱਟ ਕਰਦਾ, ਅਤੇ ਡੈਨੀਅਲ ਸਮਿਥ ਜਾਂ ਐਲਬਰਟਾ ਵਾਲੇ ਪਾਸਿਓਂ ਸੰਕੇਤ ਇਹ ਨੇ ਕਿ ਜੀ ਟ੍ਰੇਡ ਬਾਰੇ, ਇੰਟਰਪ੍ਰੋਵਿੰਸ਼ੀਅਲ ਟ੍ਰੇਡ ਬਾਰੇ, ਨੈਸ਼ਨਲ ਡਿਫੈਂਸ ਬਾਰੇ ਅਤੇ ਹੋਰਨਾਂ ਚੀਜ਼ਾਂ ਬਾਰੇ ਗੱਲ ਹੋਏਗੀ। ਪਰ ਵਾਸੂ ਜੀ ਬੜੀ ਔਕਵਰਡ ਮੀਟਿੰਗ ਹੋਣ ਵਾਲੀ ਹੈ ਇਹ, ਖਾਸ ਤੌਰ 'ਤੇ ਇੱਕ ਤਾਂ ਵੈਸੇ ਹੀ ਪਾਈਪਲਾਈਨ ਨੂੰ ਲੈ ਕੇ ਐਲਬਰਟਾ ਅਤੇ ਬੀ ਸੀ ਦੇ ਵਿਚਕਾਰ ਜੋ ਖਿੱਚੋਤਾਣ ਚੱਲੀ ਹੋਈ ਹੈ ਉਹ, ਐਂਡ ਆਫਕੋਰਸ ਜੋ ਹੁਣ ਆ ਸੈਪਰੇਸ਼ਨ ਵਾਲੇ ਰੈਫਰੈਂਡਮ ਵਾਲੀ ਗੱਲ ਜੋ ਹੁਣ ਚੱਲੀ ਹੈ, ਅਤੇ ਪਿਛਲੇ ਹਫ਼ਤੇ ਡੈਨੀਅਲ ਸਮਿਥ ਨੇ ਕਿਹਾ ਵੀ ਪਹਿਲਾਂ ਤਾਂ ਰੈਫਰੈਂਡਮ ਕਰਾਉਣਾ ਹੈ ਕਿ ਨਹੀਂ ਉਹਦੇ ਬਾਰੇ ਰੈਫਰੈਂਡਮ ਕਰਾਂਗੇ। ਸੋ ਜਿਹੜੀ ਔਕਵਰਡਨੈਸ ਉਹ ਜ਼ਰੂਰ ਬਣੀ ਰਹੇਗੀ ਇਸ ਮੀਟਿੰਗ 'ਚ।
ਸੋ ਮੈਨੀਟੋਬਾ ਦੇ ਪ੍ਰੀਮੀਅਰ ਬੌਬ ਕੈਨੂ ਵੀ ਆ ਰਹੇ ਨੇ,
ਹਾਂਜੀ,
ਅਤੇ ਉਹਨਾਂ ਨੇ ਕਿਹਾ ਵੀ ਇਸ ਮੀਟਿੰਗ ਦੇ ਵਿੱਚ ਮੇਰਾ ਤਾਂ ਨੰਬਰ 1 ਮੁੱਦਾ ਹੋਏਗਾ ਕੈਨੇਡਾ ਪ੍ਰਤੀ ਆਪਣਾ ਪ੍ਰੇਮ ਜਿਹੜਾ ਉਹਨੂੰ ਜ਼ਾਹਰ ਕਰਨਾ, ਮਤਲਬ ਕਿ ਕੈਨੇਡਾ ਦੀ ਯੂਨਿਟੀ ਬਾਰੇ ਗੱਲ ਕਰਨਾ
ਜੀ,
ਕੈਨੇਡਾ ਪੂਰੇ ਮੁਲਕ ਬਾਰੇ ਗੱਲ ਕਰਨਾ
ਜੀ।
ਹੁਣ ਦੇਖੋ ਜੇ ਤੁਸੀਂ ਦੋ ਮਸਲਿਆਂ ਦਾ ਜ਼ਿਕਰ ਕੀਤਾ, ਬਿਲਕੁਲ ਸਹੀ ਹੈ ਕਿ ਇੱਕ ਤਾਂ ਪਾਈਪਲਾਈਨ ਅਤੇ ਦੂਸਰਾ ਹੈ ਸੈਪਰੇਟਿਜ਼ਮ, ਦੋਨਾਂ ਦੇ ਵਿੱਚੋਂ ਕੋਈ ਇੱਕ ਵੀ ਹੁੰਦਾ
ਜੀ
ਤਾਂ ਇਹ ਸ਼ਾਇਦ ਮੀਟਿੰਗ ਇੰਨੀ ਜ਼ਿਆਦਾ ਔਕਵਰਡ ਨਾ ਹੁੰਦੀ। ਹੁਣ ਚੱਕਰ ਕੀ ਹੈ ਕਿ ਵੌਬ ਕਿਨੂੰ ਨੇ ਆ ਕੇ ਕਹਿਤਾ ਕਿ ਉਹ ਸੈਪਰੇਟਿਜ਼ਮ ਦੀ ਇੱਥੇ ਗੱਲ ਕਰਨਗੇ, ਉਹਦੇ ਖਿਲਾਫ਼ ਬੋਲਣਗੇ, ਸੋ ਉਹ ਕੈਨੇਡਾ ਦੀ ਯੂਨਿਟੀ ਬਾਰੇ ਗੱਲ ਕਰਨਗੇ। ਜਦੋਂ ਉਹ ਇਹਦੇ ਬਾਰੇ ਗੱਲ ਕਰਨਗੇ ਤਾਂ ਡੈਨੀਅਲ ਸਮਿਥ ਡੈਫੀਨੇਟਲੀ, ਜਿਵੇਂ ਉਹਨਾਂ ਨੇ ਪਹਿਲਾਂ ਵੀ ਕੀਤਾ ਹੈ, ਸੋ ਉਹਦੇ ਜਵਾਬ ਦੇ ਵਿੱਚ ਫਿਰ ਉਹ ਜਿਹੜੀ ਸਾਰੀ ਜ਼ਿੰਮੇਦਾਰੀ ਹੈ ਉਹ ਠਹਿਰਾਉਣਗੇ, ਉਹ ਕਿ ਜਿਹੜੇ ਇੱਥੇ ਫੈਡਰਲ NDP ਦੇ ਲੀਡਰ ਨੇ ਆਵੀ ਲੂਇਸ, ਉਹਦਾ ਨਾਮ ਲਿਆ ਉਹਨਾਂ ਨੇ, ਫਿਰ ਉਹਨਾਂ ਨੇ BC ਦੀ ਗਵਰਨਮੈਂਟ ਨੂੰ ਉਹਦੇ ਵਾਸਤੇ ਜ਼ਿੰਮੇਦਾਰ ਠਹਿਰਾਇਆ, ਅਤੇ ਉਹਨਾਂ ਨੇ ਨਾਲ ਜਿਹੜੇ 14 ਲਿਬਰਲ MPs ਨੇ ਚਿੱਠੀ ਲਿਖੀ ਐਨਵਾਇਰਮੈਂਟ ਵਾਸਤੇ,
ਜਿਹਨਾਂ ਦਾ ਨਾਮ ਜਨਤਕ ਨਹੀਂ ਹੋਇਆ,
ਹਾਂ, ਉਹਨਾਂ ਕਿਹਾ ਆਫ ਦ 14 ਕਾਵਰਡਸ, ਸੋ ਉਹਨਾਂ ਨੂੰ ਜ਼ਿੰਮੇਦਾਰ ਠਹਿਰਾਇਆ। ਕਹਿੰਦੇ ਜਿਹੜੇ ਅਜਿਹੇ ਵਿਅਕਤੀ ਨੇ ਜਿਹੜੇ ਐਲਬਰਟਾ ਦੀ ਐਨਰਜੀ ਸਟ੍ਰੈਟੇਜੀ ਦੇ ਖਿਲਾਫ਼ ਨੇ, ਜਿਹੜੇ ਨਹੀਂ ਚਾਹੁੰਦੇ ਕਿ ਐਲਬਰਟਾ ਧਨਾੜ ਸੂਬਾ ਬਣੇ, ਉਹਨਾਂ ਦੇ ਕਰਕੇ ਕਹਿੰਦੇ ਐਲਬਰਟਾ ਦੇ ਨਿਵਾਸੀ ਜਿਹੜੇ ਨੇ ਉਹ ਨਾਰਾਜ਼ ਹੁੰਦੇ ਨੇ ਅਤੇ ਉਹਨਾਂ ਦੇ ਮਨ ਦੇ ਵਿੱਚ ਮੁਲਕ ਤੋਂ ਵੱਖ ਹੋਣ ਦੇ ਖਿਆਲ ਆਉਂਦੇ ਨੇ।
ਦੇਖੋ ਐਵੀ ਲੂਇਸ ਦਾ ਉਹਨੇ ਜ਼ਿਕਰ ਕਰਤਾ ਜਾਂ 14 MPs ਦਾ ਜ਼ਿਕਰ ਕਰਤਾ, ਮਤਲਬ ਉਹ ਠੀਕ ਹੈ ਗੱਲ ਉਹਨਾਂ ਨੇ ਕਹੀ, ਉਹਨਾਂ ਨੇ ਤਾਂ ਉਸ ਮੀਟਿੰਗ 'ਚ ਹੋਣਾ ਨਹੀਂ, ਜਿਹੜਾ ਉਹ ਨਾਲ BC ਵਾਲਾ ਵੀ ਐਂਗਲ ਕਰ ਗਿਆ, ਹੁਣ DVDB ਨੇ ਉੱਥੇ ਹੋਣਾ, ਅਤੇ ਸ਼ੁੱਕਰਵਾਰ ਨੂੰ ਹੀ ਡੈਨੀਅਲ ਸਮਿਥ ਇਹ ਗੱਲ ਕਹਿ ਕੇ ਹਟੇ ਆ ਕਿ ਜਿਹੜਾ BC ਦੀ ਸਰਕਾਰ ਵੱਲੋਂ ਵੀ ਐਲਬਰਟਾ ਦੇ ਰਿਸੋਰਸਿਸ ਵਾਸਤੇ ਆ ਪਾਈਪਲਾਈਨ ਵਿਛਾਉਣ ਦੇ ਵਿੱਚ ਪਿਛਲੇ ਸਾਲਾਂ ਤੋਂ ਪਿਛਲੇ ਮਤਲਬ ਹਿਸਟੋਰੀਕਲੀ ਵੀ ਅਤੇ ਹੁਣ ਮੌਜੂਦਾ ਸਰਕਾਰ ਵੱਲੋਂ ਵੀ ਜੋ ਇਹਦੀ ਮੁਖਾਲਫਤ ਕੀਤੀ ਜਾਂਦੀ ਆ ਉਹ ਵੀ ਕਿਸੇ ਹੱਦ ਤੱਕ ਇੱਕ ਕਾਰਨ ਬਣਿਆ ਕਿ ਐਲਬਰਟਾ ਦੇ ਵਿੱਚ ਜਿਹੜਾ ਵੱਖਵਾਦ ਦਾ ਸੈਂਟੀਮੈਂਟ ਆ ਉਹਨੂੰ ਉਹਦੇ ਕਰਕੇ ਹਵਾ ਮਿਲੀ ਹੈ। ਸੋ ਉਹਨਾਂ ਨੇ ਕੁਝ ਉਹਦਾ ਜਿਹੜਾ ਉਹਦਾ ਦੋਸ਼ ਸੀ, ਜ਼ਿੰਮਾ ਸੀ, ਉਹ DVDB ਦੇ ਸਿਰ ਵੀ ਮੜਤਾ।
ਅਤੇ
ਇਸ ਤੋਂ ਪਹਿਲਾਂ DVDB ਡੈਨੀਅਲ ਸਮਿਥ ਬਾਰੇ ਸੈਪਰੇਟਿਸਟ ਪ੍ਰੀਮੀਅਰ, ਬੈਡ ਬਿਹੇਵੀਅਰ ਵਾਲੇ ਪ੍ਰੀਮੀਅਰ ਇਹ ਗੱਲਾਂ ਆਖਦੇ ਰਹੇ ਨੇ। EB ਨੇ ਇਹ ਗੱਲ ਮੁੜ ਤੋਂ ਦੁਹਰਾਈ ਆ ਕਿ ਕਹਿੰਦੇ ਦੇਖ ਲਓ ਇਸ ਗੱਲ ਦੇ ਵਿੱਚ ਕਿੰਨਾ ਜ਼ਿਆਦਾ ਇੱਕ ਆਇਰਨੀ ਕੀ ਆ ਕਿ ਅਸੀਂ ਉਸ ਸੂਬੇ ਦੇ ਵਿੱਚ ਹੁਣ ਵੈਸਟਰਨ ਪ੍ਰੀਮੀਅਰਸ ਦੀ ਕਾਨਫਰੰਸ ਵਾਸਤੇ ਜਾ ਰਹੇ ਹਾਂ, ਜਿਹੜੇ ਸੂਬੇ ਦੇ ਪ੍ਰੀਮੀਅਰ, ਪ੍ਰਤੀਤ ਇੰਝ ਹੁੰਦਾ ਵੀ ਉਹ ਤਾਂ ਮੇਜ਼ ਤਿਆਰ ਕਰ ਰਹੇ ਨੇ ਕੈਨੇਡਾ ਦੇ ਵਿੱਚੋਂ ਸੈਪਰੇਟ ਹੋਣ ਦਾ।
ਐਗਜੈਕਟਲੀ। ਸੋ ਦੇਖੋ ਜੇ ਇਕੱਲਾ ਪਾਈਪਲਾਈਨ ਦਾ ਹੀ ਵਿਸ਼ਾ ਹੁੰਦਾ ਤਾਂ ਫਿਰ ਤਾਂ ਇਹ ਮੀਟਿੰਗ ਹੋ ਜਾਣੀ ਸੀ, ਇਹਦੇ ਵਿੱਚ ਉਹ ਪਾਈਪਲਾਈਨ ਦੀ ਗੱਲ ਨਾ ਕਰਦੇ, ਵੀ ਅਗਰੀ ਟੂ ਡਿਸਅਗਰੀ ਕਹਿ ਕੇ ਉੱਠ ਜਾਂਦੇ। ਪਰ ਕਿਉਂਕਿ ਨਾਲ ਸੈਪਰੇਟਿਜ਼ਮ ਦੀ ਵੀ ਗੱਲ ਜੁੜ ਗਈ, ਸੈਪਰੇਟਿਜ਼ਮ ਦੀ ਗੱਲ ਕਿਤੋਂ ਨਾ ਕਿਤੋਂ ਹੋ ਹੀ ਜਾਣੀ ਹੈ, ਅਤੇ ਫਿਰ ਜਦੋਂ ਸੈਪਰੇਟਿਜ਼ਮ ਦੀ ਗੱਲ ਹੋਏਗੀ ਉਹਦੇ ਜਵਾਬ ਵਿੱਚ ਡੈਨੀਅਲ ਸਮਿਥ ਆਪ ਪਾਈਪਲਾਈਨ ਦੀ ਗੱਲ ਲੈ ਕੇ ਆਉਣਗੇ।
ਬਿਲਕੁਲ,
ਜਦੋਂ ਪਾਈਪਲਾਈਨ ਦੀ ਗੱਲ ਕਰਨਗੇ ਫਿਰ ਡੇਵਿਡ ਈਬੀ ਚੜ ਜਾਣਗੇ, ਫਿਰ ਡੇਵਿਡ ਈਬੀ ਸੈਪਰੇਟਿਜ਼ਮ ਦੀ ਗੱਲ ਕਰਨਗੇ। ਸੋ ਇਸੇ ਤਰ੍ਹਾਂ ਜਿਹੜੀ ਇਹ ਟੂ ਐਂਡ ਫਰੋ ਹੈ, ਮੈਨੂੰ ਲੱਗਦਾ ਇਹਦੇ ਵਿੱਚ ਮੀਟਿੰਗ ਜਿਹੜੀ ਆ ਦੋ ਦਿਨਾਂ ਦੀ ਇਹ ਜ਼ਾਇਆ ਹੋ ਜਾਣੀ ਇੱਕ ਤਰੀਕੇ ਨਾਲ। ਇਹਦੇ ਵਿੱਚ ਬਾਡੀ ਲੈਂਗੁਏਜ ਕਿਹੋ ਜਿਹੀ ਰਹਿੰਦੀ ਹੈ ਕਿ ਇਕੱਠੇ ਕੋਈ ਜਦੋਂ, ਅੱਛਾ ਕੱਲ੍ਹ ਉਹਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਵੀ ਕਰਨੀ ਹੈ ਸਾਰੇ,
ਗੱਲ ਕਰਨੀ ਹੈ ਬਾਅਦ ਚ।
ਸੋ ਉਸ ਜੁਆਇੰਟ ਪ੍ਰੈਸ ਕਾਨਫਰੰਸ ਦੇ ਵਿੱਚ ਮਾਹੌਲ ਕਿਹੋ ਜਿਹਾ ਰਹਿੰਦਾ ਤੇ ਸੋ ਦੇਖਦੇ ਹਾਂ ਕਿ ਕੰਮ ਦੀ ਵੀ ਕੋਈ ਗੱਲ ਹੁੰਦੀ ਹੈ ਬਸ, ਜਾਂ ਫਿਰ ਇਹਨਾਂ ਵਿਸ਼ਿਆਂ ਦੇ ਉੱਤੇ ਹੀ ਆਪਣੀ ਕਿੜ ਕੱਢਦੇ ਨੇ ਇੱਕ ਦੂਜੇ ਨਾਲ।
ਰਾਈਟ, ਭਾਵੇਂ ਅਲਬਰਟਾ ਦੇ ਪ੍ਰੀਮੀਅਰ ਹੋਣ, ਭਾਵੇਂ ਇੱਥੋਂ ਬੀ ਸੀ ਦੇ ਪ੍ਰੀਮੀਅਰ ਹੋਣ, ਦੋਹਾਂ ਨੇ ਇੱਕ ਗੱਲ ਜ਼ਰੂਰ ਕਹੀ ਆ। ਅਲਬਰਟਾ ਦੇ ਪ੍ਰੀਮੀਅਰ ਨੇ ਕਿਹਾ ਵੀ ਡੇਵਿਡ ਈਬੀ ਚਾਹੁੰਦੇ ਤਾਂ ਹੈਗੇ ਨੇ ਇੰਟਰਪ੍ਰੋਵਿੰਸ਼ੀਅਲ ਟ੍ਰੇਡ ਤੇ ਸਾਡੇ ਨਾਲ ਕੰਮ ਕਰਨਾ, ਪਰ ਇੱਕ ਕੁੰਡੀ ਅੜੀ ਹੋਈ ਉਹਨਾਂ ਦੇ ਦਿਮਾਗ 'ਚ ਵੀ ਆਹ ਰਿਸੋਰਸਿਸ ਨੂੰ ਲੈ ਕੇ। ਫਿਰ ਇਹ ਵੀ ਕਿਹਾ ਕਿ ਕਾਓਬੋਏ ਬੂਟਸ ਉਹ ਗਿਫਟ ਕਰਨਗੇ ਡੇਵਿਡ ਈਬੀ ਨੂੰ। ਸੋ ਅੱਜ ਉਮੀਦ ਆ, ਤੇ ਡੇਵਿਡ ਈਬੀ ਦਾ ਕਹਿਣਾ ਕਿ ਉਹ ਕੈਨੇਡਾ ਦਾ ਝੰਡਾ ਲੈ ਕੇ ਜਾਣਗੇ ਡੈਨੀਅਲ ਸਮਿਥ ਨੂੰ ਗਿਫਟ ਕਰਨ।
ਸੋ ਡੈਨੀਅਲ ਸਮਿਥ ਨੂੰ ਪੁੱਛਿਆ ਗਿਆ ਵੀ ਤੁਹਾਨੂੰ ਲੱਗਦਾ ਵੀ ਡੇਵਿਡ ਈਬੀ ਆਉਣਗੇ ਇਸ ਮੀਟਿੰਗ ਦੇ ਵਿੱਚ, ਵੀ ਉਹ ਤਾਂ ਤੁਹਾਡੇ ਤੋਂ ਬਹੁਤ ਨਾਰਾਜ਼ ਨੇ, ਤੁਹਾਨੂੰ ਸੈਪਰੇਟਿਸਟ ਕਹਿੰਦੇ ਨੇ। ਉਹ ਕਹਿੰਦੇ ਮੈਂ ਉਹਨਾਂ ਵਾਸਤੇ ਬੂਟ ਲੈ ਕੇ ਰੱਖੇ ਹੋਏ ਨੇ, ਤੇ ਕਹਿੰਦੇ ਮੈਨੂੰ ਉਮੀਦ ਆ ਵੀ ਘੱਟੋ ਘੱਟ ਬੂਟ ਲੈਣ ਵਾਸਤੇ ਤਾਂ ਆਉਣਗੇ। ਤੇ ਫਿਰ ਡੇਵਿਡ ਈਬੀ ਨੂੰ ਉਹਦੇ ਬਾਰੇ ਪੁੱਛਿਆ ਗਿਆ, ਕਹਿੰਦੇ ਯੈਸ, ਕਹਿੰਦੇ ਆਮ ਵੈਰੀ ਲੁਕਿੰਗ ਫਾਰਵਰਡ ਟੂ ਦਿਸ ਕਾਓਬੋਏ ਬੂਟਸ, ਮੇਰੇ ਨਵੇਂ ਬੂਟ ਨੇ। ਤੇ ਉਹਨਾਂ ਨੇ ਕਿਹਾ ਵੀ ਪਿੱਛੇ ਜਦੋਂ ਗੱਲ ਕਰ ਰਹੇ ਸੀ ਪਿੱਛੇ ਬਹੁਤ ਵੱਡਾ ਕੈਨੇਡੀਅਨ ਫਲੈਗ ਲੱਗਿਆ ਹੋਇਆ ਸੀ, ਤੇ ਰਿਪੋਰਟਰਸ ਨੇ ਪੁੱਛਿਆ ਵੀ ਇਹ ਜਾਣਬੁੱਝ ਕੇ ਲਗਾਇਆ ਤੁਸੀਂ ਵੀ ਇੱਕ ਸੁਨੇਹਾ ਦੇਣ ਲਈ? ਕਹਿੰਦੇ ਨਹੀਂ, ਇੱਦਾਂ ਦੀ ਗੱਲ ਤਾਂ ਨਹੀਂ, ਕਹਿੰਦੇ ਸ਼ਾਇਦ ਮੈਂ ਇਹੀ ਲੈ ਜਾਵਾਂਗਾ, ਕਹਿੰਦੇ ਗਿਫਟ ਕਰਨ ਲਈ। ਸੋ ਇੱਦਾਂ ਦੀ ਗੱਲਬਾਤ ਹੋਈ ਹੈ। ਤੇ ਨਾਲ ਡੇਵਿਡ ਈਬੀ ਨੇ ਵੀ ਕਿਹਾ, ਕਹਿੰਦੇ ਵੀ ਅਸੀਂ ਇੱਦਾਂ ਨਹੀਂ ਵੀ ਅਲਬਰਟਾ ਦੇ ਨਾਲ ਰਲ ਕੇ ਕਦੇ ਕੰਮ ਨਹੀਂ ਕੀਤਾ, ਬਹੁਤ ਸਾਰੇ ਮੁੱਦਿਆਂ ਤੇ ਕਹਿੰਦੇ ਅਸੀਂ ਰਲ ਕੇ ਕੰਮ ਕਰ ਚੁੱਕੇ ਹਾਂ, ਫਰੀ ਟ੍ਰੇਡ ਬਾਰੇ ਤੇ ਯੇ ਵੋ, ਕਹਿੰਦੇ ਅਸੀਂ ਕਾਫੀ ਸਾਰੀਆਂ ਕਹਿ ਲਓ ਵੀ ਉਪਲਬਧੀਆਂ ਵੀ ਨੇ ਸਾਂਝੇ ਕੰਮ ਕਰਦਿਆਂ ਹੋਇਆਂ, ਤੇ ਵੀ ਵਿਲ ਟਰਾਈ ਕਿ ਵੀ ਜਿਹੜੇ ਕੁਝ ਮੁੱਦੇ ਜਿਨ੍ਹਾਂ ਤੇ ਸਾਡੀ ਆਪਸ ਦੇ ਵਿੱਚ ਸਹਿਮਤੀ ਨਹੀਂ, ਉਹਨਾਂ ਨੂੰ ਸਾਈਡ ਤੇ ਰੱਖ ਕੇ ਕੰਮ ਦੀ ਗੱਲ ਕਰੀਏ। ਪਰ ਜੇ ਉਹ ਕੋਸ਼ਿਸ਼ ਕਰਨਗੇ ਵੀ ਸਮੇਂ ਸਮੇਂ ਤੇ, ਦੇਖੋ ਮੀਡੀਆ ਦੇ ਨਾਲ ਉਹਨਾਂ ਨੇ ਰੂਬਰੂ ਹੁੰਦੇ ਰਹਿਣਾ ਇਸ ਦੋ ਦਿਨਾਂ ਦੌਰਾਨ, ਤੇ ਮੀਡੀਆ ਵਾਲਿਆਂ ਨੇ ਹੀ ਦੋ ਜਿਹੜੇ ਪ੍ਰਮੁੱਖ ਸਵਾਲ ਹੋਣਗੇ, ਪਾਈਪਲਾਈਨ ਬਾਰੇ ਹੋਣਗੇ, ਸੈਪਰੇਟਿਜ਼ਮ ਬਾਰੇ
ਹੋਣਗੇ, ਉੱਠਣਗੇ ਉੱਠਣਗੇ। ਬਾਕੀ ਬਾਸੂ ਜੀ, ਸਾਰੇ ਜਿਹੜੇ ਪ੍ਰੀਮੀਅਰ, ਸੱਤ ਪ੍ਰੀਮੀਅਰ ਹੋਣਗੇ, ਉਹਨਾਂ ਦੇ ਵਿੱਚੋਂ ਇਕੱਲੇ ਨਨਾਵਿਟ ਵਾਲੇ ਪ੍ਰੀਮੀਅਰ ਨੇ ਜੌਨ ਮੇਨ, ਜਿਹੜੇ ਹੋ ਸਕਦਾ ਇਕੱਲੇ ਵਰਚੁਅਲੀ ਜੁਆਇਨ ਇਨ ਕਰਨ। ਤੇ ਵੈਸੇ ਤੁਸੀਂ ਦੇਖੋ ਵੀ ਕਹਿਣ ਨੂੰ ਪੱਛਮੀ ਸੂਬੇ ਆ, ਜਦੋਂ ਬੰਦਾ ਊਂ ਸੋਚਦਾ ਤੁਹਾਨੂੰ ਲੱਗੇਗਾ ਵੀ ਅੱਛਾ ਬੀ ਸੀ ਹੋ ਗਿਆ, ਟੈਰੀਟਰੀਜ਼ ਹੋ ਗਈਆਂ ਯੂਕੋਨ ਅਤੇ ਨੌਰਥ ਵੈਸਟ ਟੈਰੀਟਰੀਜ਼, ਵੀ ਉਹਦੇ ਨਾਂ 'ਚ ਹੀ ਵੈਸਟ 'ਤੇ ਆਉਂਦਾ ਹੀ ਆ, ਵੀ ਉਹ ਹੋਏਗੀ। ਅਤੇ ਇੱਧਰੋਂ ਅਲਬਰਟਾ ਹੋ ਗਿਆ, ਉਹ ਤੋਂ ਅੱਗੇ ਤਾਂ ਵੀ ਪੱਛਮੀ ਜਿਹੜਾ ਇਲਾਕਾ, ਚਲੋ ਸਸਕੈਚੁਅਨ ਵੀ ਲਾ ਲਓ, ਪਰ ਮੈਨੀਟੋਬਾ ਜਿਹਦੀ ਹੱਦ ਅੱਗੇ ਜਾ ਕੇ ਓਨਟੈਰੀਓ ਨਾਲ ਜਾ ਲੱਗਦੀ ਆ, ਮੈਨੀਟੋਬਾ ਵੀ ਵੈਸਟਰਨ ਪ੍ਰੋਵਿੰਸਿਸ ਦੇ ਵਿੱਚ ਆਉਂਦਾ। ਸੋ ਤਾਂ ਹੀ ਉਹਦਾ ਇਹ ਗੱਲ ਚੱਲਦੀ ਹੈ ਨਾ ਵੀ ਓਨਟੈਰੀਓ ਤੋਂ ਉਹਨਾਂ ਨੂੰ ਲੱਗਦਾ ਵੀ ਜਿਹੜਾ ਪੱਛਮੀ ਕੈਨੇਡਾ ਹੈ, ਬਸ ਓਨਟੈਰੀਓ ਤੋਂ ਜਿਹੜਾ ਈਸਟਰਨ ਕੈਨੇਡਾ ਓਨਟੈਰੀਓ ਤੋਂ ਮੁੱਕ ਜਾਂਦਾ, ਵੀ ਐਵਰੀਥਿੰਗ ਵੈਸਟ ਆਫ ਓਨਟੈਰੀਓ ਉਹਨੂੰ ਰੈਸਟ ਆਫ ਕੈਨੇਡਾ ਵਾਂਗੂ ਟ੍ਰੀਟ ਕੀਤਾ ਜਾਂਦਾ।
ਅਸੀਂ ਜਿਹੜੀ ਪਿਛਲੇ ਦਿਨ ਗੱਲ ਕਰਦੇ ਸੀ ਵੀ ਬੀ ਸੀ ਦੀ ਇਹ ਜਿਹੜੀ ਨਵੀਂ ਸਟ੍ਰੈਟਜੀ ਹੈ ਲੁੱਕ ਵੈਸਟ, ਵੀ ਲੁੱਕ ਵੈਸਟ, ਵੈਸਟ ਤਾਂ ਹੁਣ ਅੱਗੋਂ ਪੱਛਮੀ ਆਪਣੇ ਇੱਧਰ ਦਾ ਪੈਸੇਫਿਕ ਓਸ਼ਨ ਹੀ ਹੈ,
ਸਮੁੰਦਰ ਹੈ,
ਤੇ ਵੀ ਵੈਸਟ ਕਿੱਧਰ ਦੇਖਣਾ। ਸੋ ਉਹ ਜਿਹੜਾ ਲੁੱਕ ਵੈਸਟ ਹੈ, ਉਹ ਹੁਣ ਦੱਸਿਆ ਜਾ ਰਿਹਾ ਵੀ ਉਹ ਓਟਵਾ ਵਾਸਤੇ ਹੈ, ਓਟਵਾ ਨੂੰ ਕਿਹਾ ਜਾ ਰਿਹਾ ਵੀ ਸਾਡੇ ਵੱਲ ਦੇਖੋ ਲੁੱਕ ਵੈਸਟ, ਇਨ ਦੈਟ ਸੈਂਸ। ਸੋ ਐਨੀਥਿੰਗ ਵੈਸਟ ਆਫ ਓਟਵਾ ਇਜ਼ ਵੈਸਟ, ਇਹ ਪਰਿਭਾਸ਼ਾ ਹੈ।
ਤਾਂ ਦੇਖੋ ਐਨੀਥਿੰਗ ਵੈਸਟ ਆਫ ਓਨਟੈਰੀਓ, ਈਵਨ ਵੈਸਟਰਨ ਪ੍ਰੀਮੀਅਰ ਦੀ ਕਾਨਫਰੰਸ ਦੇ ਵਿੱਚ ਵੀ ਆਹੀ ਸਾਰੇ ਵੈਸਟ ਆਫ ਓਨਟੈਰੀਓ ਵਾਲੇ ਜਿੰਨੇ ਵੀ ਸੂਬੇ ਨੇ
ਐਗਜੈਕਟਲੀ
ਉਹੀ ਸਾਰੇ ਮਿਲ ਰਹੇ ਨੇ। ਅੱਛਾ ਦੇਖੋ, ਇਹ ਜਿਹੜੀ ਮੀਟਿੰਗ ਹੁੰਦੀ ਹੈ ਇਸ ਕਰਕੇ ਵੀ ਇੰਪੋਰਟੈਂਟ ਆ ਕਿ ਜਿਹੜੀ ਕਾਊਂਸਲ ਆਫ ਦਾ ਫੈਡਰੇਸ਼ਨ ਆ, ਜਿਹੜੇ ਸਾਰੇ ਸੂਬਿਆਂ ਦੇ ਪ੍ਰੀਮੀਅਰਸ ਨੇ, ਉਹਨਾਂ ਦੀ ਮੀਟਿੰਗ ਲੇਟਰ ਇਨ ਦਾ ਸਮਰ ਹੋਣੀ ਆ। ਸੋ ਜਿਹੜੇ ਆ ਪੱਛਮੀ ਸੂਬੇ ਨੇ ਸਾਰੇ ਇਹ ਇੱਕ ਵਿਸ਼ੇ ਦੇ ਉੱਪਰ ਕੀ ਕੋਈ ਸਹਿਮਤੀ ਬਣਾ ਸਕਣਗੇ, ਕਿਉਂਕਿ ਜਿਹੜੇ ਇਹ ਇਸ਼ੂਜ਼ ਨੇ, ਸਪੈਸ਼ਲੀ ਆ ਨੈਸ਼ਨਲ ਯੂਨਿਟੀ ਵਾਲਾ ਜਿਹੜਾ ਮੁੱਦਾ ਹੈ, ਉਹ ਇਕੱਲਾ ਕਿਸੇ ਇੱਕ ਸੂਬੇ ਜਾਂ ਇੱਕ ਦੋ ਜਾਂ ਚਾਰ ਜਾਂ ਸੱਤ ਸੂਬਿਆਂ ਤੱਕ ਸੀਮਿਤ ਨਹੀਂ ਆ ਯਾਰ। ਇੱਕ ਪ੍ਰੋਬਲਮ ਦੇਖੋ ਹੋਰ ਆ ਨਾ ਆ ਰੈਫਰੈਂਡਮ ਵਾਲਾ, ਕਿਉਂਕਿ 19 ਅਕਤੂਬਰ ਨੂੰ ਅਲਬਰਟਾ ਦੇ ਵਿੱਚ ਰੈਫਰੈਂਡਮ ਹੋਣਾ ਕਿ ਸੈਪਰੇਸ਼ਨ ਦਾ ਰੈਫਰੈਂਡਮ ਕਰਾਉਣਾ ਕਿ ਨਹੀਂ। ਉਹ ਤੋਂ ਪਹਿਲਾਂ ਕਿਊਬੈਕ ਦੇ ਵਿੱਚ ਇਲੈਕਸ਼ਨ ਆ, ਅਤੇ ਕਿਊਬੈਕ ਦੇ ਵਿੱਚ ਵੀ ਜਿਹੜੀ ਪਾਰਟੀ ਇਸ ਵੇਲੇ ਲੀਡ ਕਰ ਰਹੀ ਹੈ ਉਹ ਵੱਖਵਾਦੀ ਪਾਰਟੀ ਹੈਗੀ ਆ, ਪਾਰਟੀ ਕਿਊਬੈਕਵਾ। ਜੇ ਕਿਤੇ ਉਹ ਖਿੱਚ ਕੇ ਲੈ ਜਾਂਦੇ ਆ ਗੱਲ, ਜਾਂ ਜਦੋਂ ਕਿਊਬੈਕ ਦੇ ਵਿੱਚ ਇਲੈਕਸ਼ਨ ਹੋ ਰਿਹਾ, ਕਿਊਬੈਕ ਦੇ ਇਲੈਕਸ਼ਨ ਦੇ ਵਿੱਚ ਆਉਣ ਵਾਲਾ ਨਤੀਜਾ ਕਿਤੇ ਅਲਬਰਟਾ ਦੇ ਵਿੱਚ ਵੀ ਜੋ ਰੈਫਰੈਂਡਮ ਹੋਣਾ ਫਿਰ 19 ਤਰੀਕ ਨੂੰ, ਆਈ ਥਿੰਕ ਇਹ ਤੋਂ ਦੋ ਹਫ਼ਤੇ ਪਹਿਲਾਂ ਕਿਊਬੈਕ ਦਾ ਇਲੈਕਸ਼ਨ ਆ, ਉਹ ਇੱਧਰ ਵੀ ਅਸਰ ਪਾ ਸਕਦਾ।
ਜੇ ਇੱਧਰ ਅਲਬਰਟਾ 'ਚ ਪਹਿਲਾਂ ਹੁੰਦਾ ਤਾਂ ਉਹ ਕਿਊਬੈਕ ਦੇ ਉੱਤੇ ਅਸਰ ਪਾ ਸਕਦਾ
ਸੀ।
ਸੋ ਇਹ ਤਾਂ ਗੱਲ, ਇਸੇ ਕਰਕੇ ਇਹ ਜਿਹੜਾ ਹੁਣ ਇੱਕ ਡਬਲ ਖਤਰਾ ਜਿਵੇਂ ਬਣ ਗਿਆ ਫੈਡਰਲ ਸਰਕਾਰ ਵਾਸਤੇ, ਇੱਕ ਡਬਲ ਸਿਰਦਰਦ ਆਪਾਂ ਕਹਿ ਸਕਦੇ ਹਾਂ। ਸੋ ਵਿਲ ਸੀ ਕਿ ਇਹਦੇ ਵਿੱਚੋਂ ਕੀ ਬਣਦਾ। ਬਾਕੀ ਜਿਹੜੀ ਆ ਵੈਸਟਰਨ ਪ੍ਰੀਮੀਅਰ ਦੀ ਮੀਟਿੰਗ ਆ, ਪਹਿਲਾਂ ਇਹਦੀ ਕੋਈ ਬਹੁਤ ਜ਼ਿਆਦਾ ਸਿਗਨੀਫਿਕੈਂਸ ਹੋਇਆ ਵੀ ਨਹੀਂ ਸੀ ਕਰਦੀ, ਪਰ ਜਦੋਂ ਉਹਦੇ ਮਾਰਕ ਕਾਰਨੀ ਪ੍ਰਾਈਮ ਮਿਨਿਸਟਰ ਬਣੇ ਨੇ, ਇਹਨਾਂ ਨੇ ਫੈਡਰਲ ਟ੍ਰੇਡ ਬੈਰੀਅਰਸ ਹਟਾਉਣ ਦੀ ਜਦੋਂ ਤੋਂ ਗੱਲ ਚੱਲੀ, ਉਸ ਤੋਂ ਬਾਅਦ ਗੱਲ ਚੱਲੀ ਕਿ ਦੱਸੋ ਜੀ ਕਿਹੜੇ ਕਿਹੜੇ ਪ੍ਰੋਜੈਕਟਸ ਨੇ ਜਿਹਨਾਂ ਨੂੰ ਮੇਜਰ ਪ੍ਰੋਜੈਕਟਸ ਆਫਿਸ ਨੂੰ ਰੈਫਰ ਕਰਨਾ। ਉਸ ਤੋਂ ਬਾਅਦ ਟ੍ਰੇਡ ਕੋਰੀਡੋਰਸ ਨਵੇਂ ਬਣਾਉਣ ਦੀ ਗੱਲ ਚੱਲ ਪਈ ਕਿ ਕੁਝ ਕੋਰੀਡੋਰਸ ਵੀ ਇੱਧਰ ਦਾ ਸਮਾਨ ਆਪਾਂ ਉੱਧਰਲੇ ਪਾਸਿਓਂ ਵੀ ਕਿਸੇ ਹੋਰ ਸੂਬੇ ਦੇ ਵਿੱਚ ਕਿਸੇ ਹੋਰ ਪੋਰਟ ਤੋਂ ਅਸੀਂ ਐਕਸਪੋਰਟ ਕਰ ਸਕੀਏ। ਸੋ ਜਿਹੜੀਆਂ ਆਪਸ ਦੇ ਵਿੱਚ ਇਸ ਤਰ੍ਹਾਂ ਦੇ ਨਵੀਆਂ ਸਪਲਾਈ ਚੇਨਸ, ਨਵੇਂ ਟ੍ਰੇਡ ਰਾਊਟਸ, ਨਵੇਂ ਟ੍ਰੇਡ ਕੋਰੀਡੋਰਸ ਬਣਾਉਣ ਦੀ ਗੱਲ ਹੋਈ, ਉਸ ਤੋਂ ਬਾਅਦ ਤੋਂ ਵੈਸਟਰਨ ਪ੍ਰੀਮੀਅਰਸ ਕਾਨਫਰੰਸ ਦੀ ਜ਼ਿਆਦਾ ਗੱਲ ਹੋਣ ਲੱਗ ਪਈ ਸੀ, ਪਰ ਹੁਣ ਇਸ ਵਾਰ ਲੱਗਦਾ ਕਿ ਇਸ ਮੀਟਿੰਗ ਦੇ ਵਿੱਚ, ਸੋ ਦੇਖਣਾ ਹੋਏਗਾ ਵੀ ਇੱਦਾਂ ਦੀ ਜਿਹੜੀ ਕੋਈ ਚੱਜ ਦੀ ਗੱਲ ਆ, ਜਿਹੜੀ ਕੋਈ ਕੰਮ ਦੀ ਗੱਲ ਆ, ਉਹ ਹੁੰਦੀ ਹੈ ਕਿ ਨਹੀਂ ਟ੍ਰੇਡ ਕੋਰੀਡੋਰਸ ਬਾਰੇ, ਟ੍ਰੇਡ ਬਾਰੇ, ਵਪਾਰ ਬਾਰੇ, ਇਕਾਨਮੀ ਬਾਰੇ। ਸੋ ਦੈਟ ਰਿਮੇਨਸ ਟੂ ਬੀ ਸੀਨ, ਪਰ ਲੱਗਦਾ ਨਹੀਂ ਵੀ ਲੱਗਦਾ ਮੀਟਿੰਗ ਹਾਈਜੈਕ ਹੋ ਜਾਣੀ ਹੈ।
ਇਕਾਨਮੀ ਦੀ ਗੱਲ ਜਦੋਂ ਹੋਏਗੀ, ਰਿਸੋਰਸਿਸ ਦੀ ਗੱਲ ਆ ਜਾਣੀ ਹੈ, ਰਿਸੋਰਸਿਸ ਦੀ ਗੱਲ ਆਣੀ ਹੈ, ਤੇਲ ਦੀ ਗੱਲ ਆਣੀ, ਪਾਈਪਲਾਈਨ ਦੀ ਕਹਾਣੀ ਫਿਰ ਉੱਥੇ ਦੀ ਉੱਥੇ,
ਬਿਲਕੁਲ, ਅਤੇ ਪਾਈਪਲਾਈਨ ਦੀ ਗੱਲ ਹੋਏਗੀ ਫਿਰ ਉਹ
ਸੈਪਰੇਟਿਜ਼ਮ ਦੇ ਆ ਜਾਣੀ ਗੱਲ। ਅੱਛਾ ਵਾਸੂ ਜੀ, ਕੁਇਕਲੀ ਗੱਲ ਇਹ ਵੀ ਸਾਂਝੀ ਕਰ ਲਈਏ, ਟਿਮ ਹੋਟਨਸ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਨਾ ਕਿ 2027 ਤੱਕ ਕੈਨੇਡਾ ਭਰ ਦੇ ਵਿੱਚ 80 ਨਵੀਆਂ ਲੋਕੇਸ਼ਨਸ ਖੋਲ੍ਹਣੀਆਂ, ਅਤੇ ਤਕਰੀਬਨ 400 ਮੌਜੂਦਾ ਲੋਕੇਸ਼ਨਸ ਨੂੰ ਉਹ ਬੜੇ ਵੱਡੇ ਪੱਧਰ 'ਤੇ ਰੈਨੋਵੇਟ ਕਰਨਗੇ। ਮਲਟੀਮਿਲੀਅਨ ਡਾਲਰ ਦੀ ਇਨਵੈਸਟਮੈਂਟ ਇਹਦੇ ਵਿੱਚ, ਟਿਮ ਹੋਟਨਸ ਦੀ ਪੇਰੈਂਟ ਕੰਪਨੀ ਰੈਸਟੋਰੈਂਟ ਬ੍ਰਾਂਡਸ ਇੰਟਰਨੈਸ਼ਨਲ ਉਹਦੇ ਵੱਲੋਂ, ਅਤੇ ਬਾਕੀ ਜਿਹੜੀ ਫਰੈਂਚਾਈਜ਼ੀ ਜਿਹੜੇ ਹੋਲਡਰਸ ਨੇ ਉਹਨਾਂ ਵੱਲੋਂ ਕੀਤੀ ਜਾਣੀ ਆ। ਹੁਣ ਇਹ ਵੀ ਦੇਖੋ, ਟਿਮ ਹੋਟਨਸ ਦੇ ਪਿਛਲੇ ਸਾਲਾਂ ਦੌਰਾਨ ਇਹ ਬੜੇ ਦੋਸ਼ ਲੱਗਦੇ ਰਹੇ ਵੀ ਇਹਨਾਂ ਨੇ ਟੈਂਪਰੇਰੀ ਫੋਰਨ ਵਰਕਰਸ ਦੀ ਜਿਹੜੀ ਹਾਇਰਿੰਗ ਕੀਤੀ, ਉਸ ਪ੍ਰੋਗਰਾਮ ਦੀ ਵਰਤੋਂ ਤਾਂ ਕੀਤੀ, ਸੋ ਕੀਤੀ, ਨਾਲ ਹੀ ਫੈਡਰਲ ਸਰਕਾਰ ਨੂੰ ਇਸ ਗੱਲ ਲਈ ਲੌਬੀ ਵੀ ਕੀਤਾ ਕਿ ਤੁਸੀਂ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਹੋਰ ਐਕਸਪੈਂਡ ਕਰੋ। ਅੱਜ ਹੁਣ ਟਿਮ ਹੋਟਨਸ ਦੀ ਪੇਰੈਂਟ ਕੰਪਨੀ ਰੈਸਟੋਰੈਂਟ ਬ੍ਰਾਂਡਸ ਇੰਟਰਨੈਸ਼ਨਲ ਵੱਲੋਂ ਇੱਕ ਕਮਿਟਮੈਂਟ ਕੀਤੀ ਜਾ ਰਹੀ ਆ ਕਿ ਉਹ ਆਉਂਦੇ ਹੁਣ ਸਮੇਂ ਦੇ ਵਿੱਚ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੀ ਜਿਹੜੀ ਵਰਤੋਂ ਹੈਗੀ ਆ ਉਹਦੀ ਘਟਾਉਣਗੇ ਅਤੇ ਲੋਕਲ ਹਾਇਰਿੰਗ ਕਰਨਗੇ, ਕਿਉਂਕਿ ਯੂਥ ਅਨਇੰਪਲੋਇਮੈਂਟ ਬੜੀ ਹੋ ਗਈ ਆ।
ਯਾ ਸੋ ਕਹਿ ਰਹੇ ਨੇ ਕਿ 10,000 ਨਵੇਂ ਜਿਹੜੇ ਇੰਪਲੋਈਜ਼ ਨੇ ਉਹ ਡੋਮੈਸਟਿਕਲੀ ਲੋਕਲੀ ਕਹਿੰਦੇ ਉਹ ਹਾਇਰ ਕੀਤੇ ਜਾਣਗੇ। ਅਤੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਵਿਜੇ ਜੀ, ਟਿਮ ਹੋਟਨਸ ਦੇ ਵਿੱਚ ਜਦੋਂ ਆਪਾਂ ਜਾਈਦਾ ਅਤੇ ਇਹ ਨੈਸ਼ਨਲੀ ਵੀ ਆਪਾਂ ਦੇਖਿਆ ਕਿ ਬਹੁਤ ਸਾਰੇ ਯੂਟਿਊਬ ਚੈਨਲਸ 'ਤੇ ਇਹ ਗੱਲ ਬੜੀ ਉਠਾਈ ਜਾਂਦੀ ਹੈ ਕਿ ਟਿਮ ਹੋਟਨਸ ਦੇ ਵਿੱਚ ਇੱਦਾਂ ਲੱਗਦਾ ਵੀ ਜਿਵੇਂ ਸਾਰੇ ਪੰਜਾਬੀ ਕੰਮ ਕਰ ਰਹੇ ਹੋਣ, ਕਿ ਇਹ ਤਾਂ ਜੀ ਸਾਰੇ ਜਿਹੜੇ ਫੋਰਨ ਇਮੀਗ੍ਰੈਂਟਸ ਨੇ ਜਿਵੇਂ ਉਹੀ ਕੰਮ ਕਰ ਰਹੇ ਹੋਣ, ਪਰ ਇਹ ਮੁਕੰਮਲ ਹਕੀਕਤ ਹੈ ਵੀ ਨਹੀਂ। ਸੋ ਟਿਮ ਹੋਟਨਸ ਦੇ ਵਿੱਚ ਇਸ ਵੇਲੇ ਜਿੰਨੇ ਵੀ ਵਰਕਰਸ ਕੰਮ ਕਰਦੇ ਨੇ ਉਹਨਾਂ ਦੇ ਵਿੱਚੋਂ ਸਿਰਫ 3.6% ਟੈਂਪਰਰੀ ਫੋਰਨ ਵਰਕਰਸ ਨੇ,
ਜਿਨ੍ਹਾਂ ਦੀ ਗਿਣਤੀ ਲਗਭਗ 4,000 ਮੁਲਾਜ਼ਮਾਂ ਦੀ ਬਣਦੀ ਹੈ।
ਬਿਲਕੁਲ, ਦੈਟ ਇਜ਼ 3.6% ਆਫ ਦਾ ਟੋਟਲ ਵਰਕਫੋਰਸ। ਅਤੇ ਇਹਨਾਂ ਦੇ, ਸੋ ਹੋਇਆ ਕੀ ਹੈ ਕਿ ਐਕਚੁਲੀ ਕੋਵਿਡ-19 ਤੋਂ ਬਾਅਦ ਜਦੋਂ ਇੱਕਦਮ ਰਿਕਵਰੀ ਹੋਈ ਇਕੋਨਮੀ ਦੀ, ਜਦੋਂ ਰਿਕਵਰੀ ਸ਼ੁਰੂ ਹੋਈ, ਅਤੇ ਫਿਰ ਉਦੋਂ ਲੱਗਿਆ ਵਰਕਰਸ ਦੀ ਬੜੀ ਸ਼ੋਰਟੇਜ ਆ, ਅਤੇ ਉਹ ਜਿਹੜੀ ਇੱਕ ਤਸਵੀਰ ਤਿਆਰ ਕਰਨ ਦੇ ਵਿੱਚ, ਕਿ ਜਸਟਿਨ ਟਰੂਡੋ ਬਾਰ ਬਾਰ ਆ ਕੇ ਕਹਿੰਦੇ ਹੁੰਦੇ ਸੀ ਕਿ ਸਾਨੂੰ ਇੰਡਸਟਰੀ ਵੱਲੋਂ ਕਿਹਾ ਜਾ ਰਿਹਾ ਕਿ ਜੀ ਸਾਨੂੰ ਫੋਰਨ ਵਰਕਰਸ ਹੋਰ ਚਾਹੀਦੇ ਨੇ, ਹੋਰ ਮੰਗਵਾ ਕੇ ਦਿਓ, ਅਤੇ ਉਹਦੇ ਵਿੱਚ ਬਹੁਤ ਵੱਡੀ ਭੂਮਿਕਾ ਟਿਮ ਹੋਟਨਸ ਵੱਲੋਂ ਨਿਭਾਈ ਗਈ। ਇਹਨਾਂ ਵੱਲੋਂ ਬਹੁਤ ਵੱਡੇ ਪੱਧਰ 'ਤੇ ਲੋਬਿੰਗ ਕੀਤੀ ਗਈ ਉਹਨਾਂ ਰਿਕਵਰੀ ਵਾਲੇ ਈਅਰਸ ਦੇ ਵਿੱਚ,
ਲੋਬਿੰਗ ਤਾਂ 2024-25 ਤੱਕ ਵੀ ਕਰ, ਪਿਛਲੇ ਸਾਲ ਤੱਕ ਕਰਦੇ ਰਹੇ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਐਕਸਪੈਂਡ ਕਰ ਦਿਓ
ਜੀ, ਉੱਥੇ ਆ ਰਿਹਾ ਮੈਂ। ਸੋ ਉਸ ਤੋਂ ਬਾਅਦ, ਸੋ 2022 ਦੇ ਵਿੱਚ ਜਸਟਿਨ ਟਰੂਡੋ ਨੇ ਉਸ ਲੋਬਿੰਗ ਦੇ ਪ੍ਰਭਾਵ ਦੇ ਵਿੱਚ ਆ ਕੇ, ਅਤੇ ਸੂਬਿਆਂ ਵੱਲੋਂ ਵੀ ਇਹ ਗੱਲ ਕਹੀ ਗਈ ਉਹਨਾਂ ਨੂੰ, ਕਿਉਂਕਿ ਜਸਟਿਨ ਟਰੂਡੋ ਬਾਰ ਬਾਰ ਕਹਿੰਦੇ ਸੀ ਵੀ ਸਾਰੇ ਪ੍ਰੋਵਿੰਸਿਸ ਅਤੇ ਇੰਡਸਟਰੀ ਸਾਨੂੰ ਕਹਿ ਰਹੀ ਹੈ ਜ਼ਿਆਦਾ ਫੋਰਨ ਵਰਕਰਸ ਮੰਗਵਾ ਕੇ ਦਿਓ। 2022 ਦੇ ਵਿੱਚ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਜਿਹੜਾ ਉਹਨੂੰ ਕਹਿ ਲਓ ਕਿ ਉਹਦੇ 'ਚ ਢਿੱਲ ਦਿੱਤੀ ਗਈ, ਉਹਨੂੰ ਹੋਰ ਐਕਸਪੈਂਡ ਕੀਤਾ ਗਿਆ, ਅਤੇ ਇੰਪਲੋਇਰਸ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਵਰਕਫੋਰਸ ਦਾ ਅਪ ਟੂ 30% ਉਹ ਫੋਰਨ ਵਰਕਰਸ ਰੱਖ ਸਕਦੇ ਹੋ। ਸੋ ਹੁਣ ਇਹ LMIA ਬੇਸਡ ਪ੍ਰੋਗਰਾਮ ਹੈ, ਬਾਅਦ ਵਿੱਚ ਉਹਦਾ ਕਾਫੀ ਮਿਸਯੂਜ਼ ਵੀ ਹੋਇਆ, ਸਾਰਿਆਂ ਨੂੰ ਸਾਰਾ ਕੁਝ ਪਤਾ।
ਸਹੀ ਗੱਲ।
ਫਿਰ ਜਦੋਂ ਇਹ ਵਿਰੋਧ ਹੋਣਾ ਸ਼ੁਰੂ ਹੋ ਗਿਆ, ਬਹੁਤ ਜ਼ਿਆਦਾ ਵਿਰੋਧ ਹੋਇਆ, ਇੱਕ ਮੁਹਿੰਮ ਬਣ ਗਈ, ਅਤੇ 2024 ਦੇ ਵਿੱਚ ਜਾ ਕੇ ਜਿਹੜੀ ਉਹ ਕੈਪ ਸੀ 30% ਤੱਕ ਦੀ ਜਿਹੜੀ ਵਧਾਈ ਗਈ ਸੀ, ਉਹਨੂੰ ਘਟਾ ਕੇ ਫਿਰ 10% ਕਰ ਦਿੱਤਾ ਗਿਆ।
ਜਿਹੜਾ ਹੁਣ ਤੁਸੀਂ ਨੰਬਰ ਪਹਿਲਾਂ ਕੋਟ ਕੀਤਾ ਨਾ, ਵੀ 3.6% ਹੀ ਜਿਹੜੇ ਹੈਗੇ ਟੈਂਪਰੇਰੀ ਫੋਰਨ ਵਰਕਰਸ ਨੇ ਜਿਹੜੇ ਟਿਮ ਹੋਟਨਸ ਕੰਮ ਕਰਦੇ ਆ, ਗਿਣਤੀ 4,000 ਬਣਦੀ ਆ, ਉਹ ਹੁਣ ਨੰਬਰ ਘਟਿਆ।
ਐਗਜੈਕਟਲੀ,
ਪਿਛਲੇ ਸਾਲਾਂ ਦੇ ਵਿੱਚ ਜਿਹੜਾ ਨੰਬਰ ਸੀ ਨਾ, ਜਿਹੜੀ ਪਰਸੈਪਸ਼ਨ ਆ
ਜੀ,
ਉਹ ਪਰਸੈਪਸ਼ਨ ਆ ਜਿਹੜੇ ਤੁਸੀਂ 22-23-24 ਵਾਲੀ ਗੱਲ ਕਰ ਰਹੇ ਹੋ, ਪਰਸੈਪਸ਼ਨ ਤਾਂ ਉੱਥੋਂ ਤੁਰੀ ਆਉਂਦੀ ਹੈ।
ਐਗਜੈਕਟਲੀ। ਸੋ ਉਸ ਤੋਂ ਬਾਅਦ ਇਹ ਨੰਬਰ ਹੁਣ ਘਟਿਆ, ਅਤੇ ਉਹ ਜਿਹੜਾ ਨੰਬਰ ਘਟਿਆ 2024 ਦੇ ਵਿੱਚ, ਅਤੇ 2024 ਅਤੇ 2025 ਦੇ ਵਿੱਚ ਵੀ ਟਿਮ ਹੋਟਨਸ ਵਾਲੇ ਲੋਬਿੰਗ ਕਰਦੇ ਰਹੇ ਫੈਡਰਲ ਸਰਕਾਰ ਦੀ ਕਿ ਤੁਸੀਂ ਇਹ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਇਹਨੂੰ ਐਕਸਪੈਂਡ ਕਰੋ, ਸਾਨੂੰ ਫੋਰਨ ਵਰਕਰਸ ਚਾਹੀਦੇ ਆ।
ਟਕੋਰ ਕਰੀ ਗਏ ਬਾਰ ਬਾਰ,
ਪਰ ਨਾਲ ਦੇ ਨਾਲ ਸਾਨੂੰ ਇਹ ਪਤਾ ਕਿ ਪਿਛਲੇ ਹੁਣ ਸਾਲ ਕੁ ਤੋਂ ਅਸ ਜਿਹੜੇ ਇੰਪਲੋਇਮੈਂਟ ਨੰਬਰਸ ਆ ਰਹੇ ਨੇ ਉਹਨਾਂ ਦੇ ਵਿੱਚ ਯੂਥ ਅਨਇੰਪਲੋਇਮੈਂਟ
ਜੀ ਜੀ
ਉਹ 14% ਦੇ ਨੇੜੇ ਪਹੁੰਚੀ ਹੋਈ ਆ ਜੋ ਕਿ ਮਿਡ 2022 ਦੇ ਵਿੱਚ ਤਕਰੀਬਨ 10%
ਸੀ। ਸੋ 15-24 ਸਾਲ ਵਾਲਾ ਜਿਹੜਾ ਉਮਰ ਵਰਗ ਹੈ ਜਿਹੜੇ ਐਂਟਰੀ ਲੈਵਲ ਜੋਬਸ ਉੱਪਰ ਡਿਪੈਂਡ ਕਰਦੇ ਨੇ ਜਿਵੇਂ ਕਿ ਟਿਮ ਹੋਟਨਸ ਜਾਂ ਹੋਰ ਇਸ ਤਰ੍ਹਾਂ ਦੇ ਅਦਾਰਿਆਂ ਦੇ ਵਿੱਚ ਜਿਹੜੀਆਂ ਜੋਬਸ ਨੇ ਰਿਟੇਲ ਸੈਕਟਰ ਦੀਆਂ ਜੋਬਸ ਨੇ ਉਹਦੇ ਵਿੱਚ ਬੇਰੁਜ਼ਗਾਰੀ ਦੀ ਦਰ 14% ਤੇ ਜਾ ਪਹੁੰਚੀ ਆ
ਤੇ ਟਿਮ ਹੋਟਨਸ ਦੀ 45% ਵਰਕਫੋਰਸ ਜਿਹੜੀ ਆ ਉਹ 15-25 ਸਾਲ ਦੇ ਜਿਹੜੇ ਵਰਕਰਸ ਨੇ ਉਹਨਾਂ ਦੀ ਆ।
ਹਾਂਜੀ
ਯੈਸ ਸੋ 15-24 ਸੋ ਜਿਹੜਾ ਇਹ ਯੂਥ ਜਿਹਨੂੰ ਆਪਾਂ ਕਹਿੰਦੇ ਹਾਂ
ਜੀ
ਸੋ ਇਸ ਕਰਕੇ ਹੁਣ ਜਦੋਂ ਇਹਨਾਂ ਨੇ ਦੇਖਿਆ ਟਿਮ ਹੋਟਨਸ ਨੇ ਕਿ ਇੱਥੇ ਡੋਮੈਸਟਿਕਲੀ ਅਨਇੰਪਲੋਇਮੈਂਟ ਵੱਧ ਰਹੀ ਆ ਤੇ ਫੈਡਰਲੀ ਸਰਕਾਰ ਦੀ ਜਿਹੜੀ ਪਾਲਿਸੀ ਆ ਉਹ ਬੜੀ ਹੁਣ ਕਲੀਅਰ ਆ ਕਿ ਦੇ ਆਰ ਅਗੇਂਸਟ ਟੈਂਪਰਰੀ ਫੋਰਨ ਵਰਕਰ
ਐਂਡ ਇੱਕ ਜੇ ਪਹਿਲੂ ਵਿੱਚ ਹੋਰ ਹੈ ਵੀ ਕਲੀਅਰਲੀ ਜਿਹੜਾ ਇੱਕ ਸੈਂਟੀਮੈਂਟ ਆ ਨਾ ਐਂਟੀ ਟਿਮ ਹੋਟਨਸ ਕਿ ਵੀ ਟਿਮ ਹੋਟਨਸ ਵਾਲੇ ਕਿ ਲੋਕਲਸ ਨੂੰ ਤਰਜੀਹ ਨਾ ਦੇ ਕੇ ਫੋਰਨ ਵਰਕਰਸ ਨੂੰ ਹਾਇਰ ਕਰਨ ਦੇ ਦੁਆਲੇ ਹੋਏ ਨੇ ਉਹ ਵੀ ਅਜਿਹੀ ਇਕੋਨਮੀ ਦੇ ਵਿੱਚ। ਸੋ ਵਾਸੂ ਜੀ ਜਿਹੜਾ ਇਸ ਤਰ੍ਹਾਂ ਦਾ ਇੱਕ ਪਬਲਿਕ ਸੈਂਟੀਮੈਂਟ ਵੀ ਆ ਉਹ ਵੀ ਫਿਰ ਤੁਹਾਡੀ ਪਬਲਿਕ ਰਿਲੇਸ਼ਨਸ ਵਾਸਤੇ ਬ੍ਰਾਂਡ ਵੈਲਿਊ ਵਾਸਤੇ ਵਧੀਆ ਨਹੀਂ ਰਹਿੰਦਾ
ਕਿਉਂਕਿ ਟਿਮ ਹੋਟਨਸ ਦੀ ਸਾਰੀ ਬ੍ਰਾਂਡਿੰਗ ਹੀ ਹੈ ਕਿ ਵੀ ਆਰ ਕੈਨੇਡੀਅਨ।
ਹਾਂ ਵੈਸੇ ਹਾਲਾਂਕਿ ਹੁਣ ਜਿਹੜੀ ਰੈਸਟੋਰੈਂਟ ਬ੍ਰਾਂਡਸ ਇੰਟਰਨੈਸ਼ਨਲ ਹੈ ਇਹਦੀ ਜਿਹੜੀ ਮੇਜਰ ਹੁਣ ਓਨਰਸ਼ਿਪ ਆ ਬ੍ਰਾਜ਼ੀਲੀਅਨ ਆ ਤੇ ਪਰ ਯੈਸ
ਬਟ ਟਿਮ ਹੋਟਨਸ ਜਿਹੜਾ ਬ੍ਰਾਂਡ ਆ
ਮਤਲਬ
ਉਹ ਤਾਂ ਇਟਸ ਆਲ ਅਬਾਊਟ ਬੀਇੰਗ ਕੈਨੇਡੀਅਨ
ਜੀ ਜੀ
ਤੇ ਜਦੋਂ ਕੈਨੇਡੀਅਨ ਫਿਰ ਤੁਹਾਡੇ ਗੱਲ ਹੀ ਤੁਹਾਡੇ ਚੱਲ ਪਵੇ ਕਿ ਯੂ ਆਰ ਐਂਟੀ ਕੈਨੇਡੀਅਨ ਤੇ ਉਹ ਤੁਹਾਡੇ ਬ੍ਰਾਂਡ ਦੇ ਖਿਲਾਫ ਜਾਂਦੀ ਹੈ ਗੱਲ।
ਤੇ ਪਿਛਲੇ ਦਿਨੀ ਖਬਰ ਇਹ ਵੀ ਤਾਂ ਆਈ ਹੈ ਵੀ ਡੰਕਿਨ ਡੋਨਟਸ ਵਾਲੇ ਆਪਣੇ ਸਟੋਰ ਖੋਲਣ ਲੱਗੇ ਨੇ ਇਨ ਕੈਨੇਡਾ ਸੋ ਜਿਹੜਾ ਇੱਕੋ ਕੰਪੀਟੀਸ਼ਨ ਵੀ ਹੈਗਾ
ਜੀ
ਉਹ ਵੀ ਇੱਕ ਰੋਲ ਪਲੇ ਕਰਦਾ
ਬਹੁਤ ਵੱਡੇ ਪੱਧਰ ਤੇ ਵਾਪਸੀ ਕਰ ਰਹੇ ਨੇ ਡੰਕਿਨ ਡੋਨਟਸ ਵਾਲੇ।
ਵਾਸੂ ਜੀ ਬੀ ਸੀ ਨਰਸਿਸ ਯੂਨੀਅਨ ਜਿਨ੍ਹਾਂ ਨੇ ਕਿ ਸਟ੍ਰਾਈਕ ਦੇ ਹੱਕ ਵਿੱਚ ਵੋਟ ਪਾ ਦਿੱਤੀ ਸੀ ਤਕਰੀਬਨ 60,000 ਮੈਂਬਰ ਨੇ 60,000 ਚੋਂ ਤਕਰੀਬਨ 51,000 ਵੋਟਿੰਗ ਦੇ ਵਿੱਚ ਹਿੱਸਾ ਲਿਆ ਅਤੇ ਉਹਦੇ ਵਿੱਚੋਂ ਵੀ ਇੱਕ ਓਵਰਵੈਲਮਿੰਗ ਨੰਬਰ ਸੀ ਆਈ ਥਿੰਕ 90% ਜਿਨ੍ਹਾਂ ਨੇ ਕਿਹਾ ਸੀ ਵੀ 72 ਘੰਟੇ ਦੇ ਨੋਟਿਸ 'ਤੇ ਸਟ੍ਰਾਈਕ ਅਸੀਂ ਕਰ ਦੇਵਾਂਗੇ। ਪਰ ਪਿਛਲੇ ਦਿਨੀ ਹੁਣੇ ਖਬਰ ਆ ਚੁੱਕੀ ਹੈ ਕਿ ਇੰਪਲੋਇਰ ਵਿਚਕਾਰ ਅਤੇ ਨਰਸਿਸ ਯੂਨੀਅਨ ਵਿਚਕਾਰ ਟੈਂਟੇਟਿਵ ਅਗਰੀਮੈਂਟ ਹੋ ਗਿਆ ਅਤੇ ਇਸ ਅਗਰੀਮੈਂਟ ਨੂੰ ਰੈਟੀਫਾਈ ਕਰਨ ਦੀ ਵੋਟ ਹੈ ਜਿਹੜੀ ਉਹ 15-19 ਜੂਨ ਦੇ ਵਿੱਚ ਹੋਏਗੀ।
ਬਿਲਕੁਲ ਸੋ ਜਿਹੜਾ ਨਵਾਂ ਆਫਰ ਹੈ ਸੋ ਹੋਇਆ ਕੀ ਸੀ ਕਿ ਜਿਹੜਾ ਆਫਰ ਪਹਿਲਾਂ ਇਹਨਾਂ ਨੂੰ ਦਿੱਤਾ ਜਾ ਰਿਹਾ ਸੀ ਉਹ ਉਹੀ ਆਫਰ ਸੀ ਜੋ ਬੀ ਸੀ ਜੀ ਯੂ ਅਤੇ ਬਾਕੀ ਸਾਰੀਆਂ ਯੂਨੀਅਨਸ ਨੂੰ ਦਿੱਤਾ ਗਿਆ ਕਿ ਅਗਲੇ 4 ਸਾਲਾਂ ਦੇ ਵਿੱਚ ਹਰ ਸਾਲ ਤੁਹਾਡੀ ਤਨਖਾਹ 3-3% ਕਰਕੇ ਵਧਾ ਦਿੱਤੀ ਜਾਏਗੀ। ਪਰ ਬੀ ਸੀ ਐਨ ਯੂ ਵੱਲੋਂ ਕਿਹਾ ਜਾ ਰਿਹਾ ਸੀ ਕਿ ਵੀ ਜਿਹੜੀ ਐਨਹੈਂਸਡ ਫੰਡਿੰਗ ਹੁੰਦੀ ਹੈ ਜਿਹਨੂੰ ਐਨਹੈਂਸਡ ਮੈਂਡੇਟ ਮਨੀਜ਼ ਇਹਨਾਂ ਵੱਲੋਂ ਕਿਹਾ ਗਿਆ ਕਿ ਉਹਦੇ ਵਾਸਤੇ ਬਾਕੀ ਯੂਨੀਅਨਸ ਨੂੰ ਮਤਲਬ ਉਹਨਾਂ ਦੇ ਕੋਲ ਵੱਧ ਫੰਡਸ ਦੀ ਐਕਸੈਸ ਸੀ ਅਪ ਟੂ 2% ਅਤੇ ਸਾਨੂੰ ਜਿਹੜੀ ਵੱਧ ਐਕਸੈਸ ਦਿੱਤੀ ਗਈ ਆ ਅਪ ਟੂ 0.4% ਹੀ ਦਿੱਤੀ ਜਾ ਰਹੀ ਹੈ। ਹੁਣ ਸੁਣਨ 'ਚ ਆ ਰਿਹਾ ਕਿ ਜਿਹੜਾ ਨਵਾਂ ਆਫਰ ਹੈ ਉਹਦੇ ਵਿੱਚ ਇਸ ਚੀਜ਼ ਨੂੰ ਐਡਰੈਸ ਕੀਤਾ ਜਾ ਰਿਹਾ
ਜਿਹਦੇ ਨਾਲ ਨਰਸ ਟੂ ਪੇਸ਼ੈਂਟ ਰੇਸ਼ੋਜ਼ ਪੂਰੇ ਸੂਬੇ ਭਰ ਦੇ ਵਿੱਚ ਉਹਨੂੰ ਲਾਗੂ ਕਰਨ ਦੇ ਵਿੱਚ ਮਦਦ ਮਿਲੇਗੀ।
ਯਾ ਸੋ ਨਵਾਂ ਕਹਿੰਦੇ ਇੱਕ ਅਗਰੀਮੈਂਟ ਨੈਗੋਸ਼ੀਏਟ ਹੋਇਆ ਦੋਨੋਂ ਧਿਰਾਂ ਦੇ ਵਿਚਕਾਰ ਜਿਹਦੇ ਨਾਲ ਐਡੀਸ਼ਨਲ ਫੰਡਿੰਗ ਫੋਰ ਦਾ ਇੰਪਲੀਮੈਂਟੇਸ਼ਨ ਆਫ ਨਰਸ ਟੂ ਪੇਸ਼ੈਂਟ ਰੇਸ਼ੋਜ਼ ਉਹ ਜਿਹੜਾ 2024 ਦੇ ਵਿੱਚ ਕਮਿਟ ਕੀਤੇ ਸੀ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਮਦਦ ਮਿਲੇਗੀ ਵੱਧ ਪੈਸੇ ਉਹਦੇ ਵਾਸਤੇ
ਅਤੇ ਤਨਖਾਹਾਂ ਵਿਚਲਾ ਜਿਹੜਾ ਵਾਧਾ ਉਹ ਹੋਏਗਾ ਵਾਸੂ ਜੀ 4 ਸਾਲਾਂ ਦੇ ਵਿੱਚ ਹਰ ਸਾਲ 3% ਦਾ। ਸੋ ਵੈਸੇ ਉਹਨੂੰ ਹੈੱਡਲਾਈਨ ਦੀ ਤਰ੍ਹਾਂ ਪ੍ਰਮੋਟ ਇਹ ਕੀਤਾ ਜਾਂਦਾ ਵੀ 12% ਓਵਰ 4 ਈਅਰਸ ਪਰ ਜਦੋਂ ਆਪਾਂ ਉਹਨੂੰ ਕੰਪਾਊਂਡਿੰਗ ਕਰਕੇ ਵੇਖੀਏ ਉਹ 12.55% ਇਫੈਕਟਿਵ ਹੈ ਜਿਹੜੀ ਰੇਜ਼ ਹੋ ਜਾਣੀ ਆ ਅਤੇ ਨਾਲ ਹੀ ਵਰਕਪਲੇਸ ਸੇਫਟੀ ਅਤੇ ਵਾਇਲੈਂਸ ਪ੍ਰੀਵੈਂਸ਼ਨ ਮੈਜਰਸ ਉਹਨਾਂ ਬਾਰੇ ਵੀ ਸਹਿਮਤੀ ਬਣੀ ਆ। ਹੁਣ ਜਿਹੜੇ ਨਰਸਿਸ ਯੂਨੀਅਨ ਦੇ ਮੈਂਬਰ ਨੇ ਉਹਨਾਂ ਨੇ 15-19 ਜੂਨ ਦੇ ਵਿਚਕਾਰ ਵੋਟਿੰਗ ਕਰਨੀ ਆ ਕਿ ਕੀ ਉਹ ਇਸ ਡੀਲ ਨਾਲ ਸਹਿਮਤ ਹਨ ਕਿ ਨਹੀਂ। ਅਤੇ ਵਾਸੂ ਜੀ ਜਿਹੜੇ ਉਹ ਮੈਟਰੋ ਵੈਨਕੂਵਰ ਦੇ ਆਊਟਸਾਈਡ ਵਰਕਰ ਸੀਗੇ ਤਕਰੀਬਨ 700 ਜਣੇ ਜੋਬ ਐਕਸ਼ਨ ਸ਼ੁਰੂ ਕਰਤਾ ਉਹਨਾਂ ਨੇ ਪੂਰੀ ਮੁਕੰਮਲ ਹੜਤਾਲ ਨਹੀਂ ਸ਼ੁਰੂ ਕੀਤੀ।
ਸੋ ਜੋਬ ਐਕਸ਼ਨ ਸੋ ਜਿਹੜੀ ਸਟਾਰਟਿੰਗ ਦੇ ਵਿੱਚ ਜਿਹੜਾ ਪਹਿਲਾ ਫੇਜ਼ ਸਮਝ ਲਓ ਸਟ੍ਰਾਈਕ ਦਾ ਉਹਦੇ ਨਾਲ ਉਹਨਾਂ ਨੇ ਕਿਹਾ ਕਿ ਵਾਟਰ ਅਤੇ ਸੂਅਰ ਆਪਰੇਸ਼ਨ ਜਿਹੜੇ ਨੇ ਉਹ ਪ੍ਰਭਾਵਿਤ ਹੋਣਗੇ ਅਤੇ ਬਹੁਤ ਸਾਰੀ ਕੰਸਟਰਕਸ਼ਨ ਐਕਟੀਵਿਟੀਜ਼ ਵੀ ਪ੍ਰਭਾਵਿਤ ਹੋਣਗੀਆਂ
ਓਵਰ ਟਾਈਮ ਦੇ ਉੱਪਰ ਰੋਕ
ਅਤੇ ਓਵਰ ਟਾਈਮ ਦੇ ਉੱਤੇ ਉਹਨਾਂ ਨੇ ਬੈਨ ਲਗਾਇਆ। ਉਹਨਾਂ ਨੇ ਇਹ ਜ਼ਰੂਰ ਕਿਹਾ ਵੀ ਪਹਿਲੇ ਫੇਜ਼ ਦੇ ਵਿੱਚ ਅਜੇ ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਇਸ ਹੜਤਾਲ ਦਾ ਸ਼ਾਇਦ ਇੰਪੈਕਟ ਮਹਿਸੂਸ ਨਾ ਹੋਵੇ ਪਰ ਮੈਟਰੋ ਵੈਨਕੂਵਰ ਦੇ ਅੰਦਰੂਨੀ ਕਹਿੰਦੇ ਸਾਰਾ ਸਿਸਟਮ ਹਿੱਲ ਜਾਏਗਾ ਇਸ ਹੜਤਾਲ ਦੇ ਨਾਲ।
ਸੋ ਜੀ ਬੀ ਸੀ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਲੀਡਰਸ਼ਿਪ ਰੇਸ ਹੈ ਵੋਟਾਂ ਪੈਣ ਦਾ ਸਿਲਸਿਲਾ ਜਿਹੜਾ ਸ਼ੁਰੂ ਹੋਇਆ ਸ਼ਨੀਵਾਰ ਉਹਦੇ ਵਿੱਚ ਹੁਣੇ ਦੱਸਿਆ ਜਾ ਰਿਹਾ ਵੀ ਹੁਣ ਤੱਕ ਤਕਰੀਬਨ ਜਿਹੜੀਆਂ ਵੋਟਾਂ ਦੀ ਗਿਣਤੀ ਜੋ ਭੁਗਤ ਚੁੱਕੀ ਆ ਅਜੇ ਤੱਕ ਦੈਟ ਨੰਬਰ ਇਜ਼
15,577 ਲੋਕਾਂ ਨੇ ਅਜੇ ਤੱਕ ਵੋਟ ਪਾਈ ਆ
ਜੀ।
ਸੋ ਇਸ ਰੇਸ ਦੇ ਵਿੱਚ ਸਾਨੂੰ ਪਤਾ ਕਿ ਟੋਟਲ ਦੱਸਿਆ ਗਿਆ ਸੀ ਵੀ ਤਕਰੀਬਨ 41,000
ਨੰਬਰ ਜਿਹੜਾ ਦੱਸਿਆ ਗਿਆ ਜੋ ਕੋਟ ਕੀਤਾ ਗਿਆ ਸੀ।
ਸੋ ਉਹਨਾਂ ਨੇ ਜਿਹੜੇ ਸਾਈਨ ਅਪ ਕੀਤੇ ਗਏ ਸੀ ਮੈਂਬਰਸ ਉਹਨਾਂ ਵਿੱਚੋਂ ਫਿਰ 26,199 ਜਿਹੜੇ ਨੇ ਉਹ ਵੈਰੀਫਾਈ ਹੋਏ ਸਨ। ਸੋ 26,199 ਦੇ ਵਿੱਚੋਂ ਕੱਲ੍ਹ ਸ਼ਾਮ ਤੱਕ ਕਹਿ ਲਓ ਕਿ 15,577 ਨੇ ਵੋਟ ਪਾ ਦਿੱਤੀ ਆ।
ਸੋ ਜਿੰਨੇ ਵੈਰੀਫਾਈਡ ਨੇ ਉਹਦੇ ਵਿੱਚੋਂ ਟਰਨ ਆਊਟ ਤਾਂ ਬੜਾ ਸਟਰੋਂਗ ਆ, ਕਿਉਂਕਿ 30 ਤਰੀਕ ਤੱਕ ਟਾਈਮ ਆ
ਜੀ
ਵੋਟਿੰਗ ਦਾ,
ਇਟਸ ਕਲੋਜ਼ ਟੂ 59.5%
ਜੀ,
ਸੋ 60% ਕਹਿ ਲਓ ਕਿ 60% ਨੇ ਵੋਟ ਪਾ ਦਿੱਤੀ ਹੈ, ਬਾਕੀ ਜਿਹੜੇ ਨੇ 10,000 ਤੋਂ ਜ਼ਿਆਦਾ ਬਚਦੇ ਨੇ, 10,500 ਉਹ ਫਿਰ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੋਟ ਪਾਉਣਗੇ। ਸੋ ਇਹਨੂੰ ਲੈ ਕੇ ਜਿਹੜੀ ਮੇਨ ਗੱਲ ਇਹ ਹੈ ਕਿ ਸ਼ੁੱਕਰਵਾਰ ਸਵੇਰੇ, ਸ਼ੁੱਕਰਵਾਰ ਦੁਪਹਿਰ ਵੇਲੇ ਜਿਹੜੀ ਲੀਡਰਸ਼ਿਪ ਇਲੈਕਸ਼ਨ ਔਰਗਨਾਈਜ਼ਿੰਗ ਕਮੇਟੀ ਆ ਬੀ ਸੀ ਕੰਸਰਵੇਟਿਵ ਪਾਰਟੀ ਦੀ, ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕਰਤੀ ਸੀ ਕਿ ਕੈਰਲਿਨ ਫਿਨਲੇ ਉਮੀਦਵਾਰਾਂ ਦੀ ਸੂਚੀ ਵਿੱਚ ਰਹਿਣਗੇ, ਉਹਨਾਂ ਦਾ ਨਾਮ
ਐਮਰਜੈਂਸੀ ਮੀਟਿੰਗ ਉਦੋਂ ਸੱਦਣੀ ਪੈ ਗਈ ਸੀ।
ਸੋ ਸਵੇਰੇ 2 ਘੰਟੇ ਉਹਨਾਂ ਦੀ ਪਹਿਲਾਂ ਐਮਰਜੈਂਸੀ ਮੀਟਿੰਗ ਹੋਈ
ਜੀ,
ਅਤੇ ਉਸ ਮੀਟਿੰਗ ਤੋਂ ਬਾਅਦ ਇਹ ਦੱਸਿਆ ਗਿਆ, ਕਹਿੰਦੇ ਕਿ ਅਸੀਂ ਜਦੋਂ ਦੀਆਂ ਐਲੀਗੇਸ਼ਨਸ ਆਈਆਂ ਨੇ ਕਿ ਪਿਛਲੇ ਸਾਲ ਦੀ ਫੈਡਰਲ ਇਲੈਕਸ਼ਨ ਕੈਂਪੇਨ ਦੇ ਵਿੱਚ ਕੁਝ ਫੰਡਿੰਗ ਨੂੰ ਲੈ ਕੇ, ਸਪੈਂਡਿੰਗ ਨੂੰ ਲੈ ਕੇ ਕੁਝ ਇਰੈਗੂਲੈਰਿਟੀਜ਼ ਹੋਈਆਂ, ਅਤੇ ਉਹਨਾਂ ਦੀ ਜਾਂਚ ਕੈਨੇਡਾ ਇਲੈਕਸ਼ਨਸ ਕਮਿਸ਼ਨਰ ਦੇ ਆਫਿਸ ਵੱਲੋਂ ਕੀਤੀ ਜਾ ਰਹੀ ਹੈ। ਕਹਿੰਦੇ ਇਹ ਜਿਹੜੀਆਂ ਐਲੀਗੇਸ਼ਨਸ ਨੇ ਇਹਨਾਂ ਦੇ ਸੰਬੰਧ ਵਿੱਚ ਅਸੀਂ ਕਮਿਸ਼ਨਰ ਦੇ ਆਫਿਸ ਨੂੰ ਕਹਿੰਦੇ ਮਲਟੀਪਲ ਟਾਈਮਸ ਰੀਚ ਆਊਟ ਕਰਨ ਦੀ ਕੋਸ਼ਿਸ਼ ਕੀਤੀ, ਸਾਨੂੰ ਉਧਰੋਂ ਕੋਈ ਜਵਾਬ ਨਹੀਂ ਆਇਆ, ਅਤੇ ਅਸੀਂ ਕਹਿੰਦੇ ਕੈਰਲਿਨ ਫਿਨਲੇ ਦੀ ਕੈਂਪੇਨ ਨੂੰ ਵੀ ਮਲਟੀਪਲ ਟਾਈਮਸ ਰੀਚ ਆਊਟ ਕਰਨ ਦੀ ਕੋਸ਼ਿਸ਼ ਕੀਤੀ,
ਉਹ ਵੀ ਕੋਆਪਰੇਟ ਨਹੀਂ,
ਉਹ ਕੋਆਪਰੇਟ ਨਹੀਂ ਕਰ ਰਹੇ, ਅਤੇ ਕਹਿੰਦੇ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਕੋਆਪਰੇਟ ਕਰੋ, ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤੁਸੀਂ ਸਾਂਝੀ ਕਰੋ। ਅੱਜ ਕੈਰਲਿਨ ਫਿਨਲੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ, ਅਤੇ ਪਰ ਲੀਓਕ ਨੇ ਨਾਲ ਜਿਹੜੀ ਲੀਡਰਸ਼ਿਪ ਇਲੈਕਸ਼ਨ ਔਰਗਨਾਈਜ਼ਿੰਗ ਕਮੇਟੀ ਹੈ, ਉਹਨਾਂ ਨੇ ਨਾਲ ਇਹ ਕਹਿ ਦਿੱਤਾ ਕਿ ਹਾਲ ਦੀ ਘੜੀ ਐਜ਼ ਆਫ ਨਾਓ ਸਾਡੇ ਕੋਲ ਕੋਈ ਇੱਦਾਂ ਦਾ ਪੁਖਤਾ ਸਬੂਤ ਨਹੀਂ ਹੈ ਜਿਹਦੇ ਆਧਾਰ 'ਤੇ ਅਸੀਂ ਕੋਈ ਫਰਦਰ ਐਕਸ਼ਨ ਲੈ ਸਕੀਏ।
ਹਾਂ ਵੀ ਕੈਰਲਿਨ ਫਿਨਲੇ ਨੂੰ ਅਸੀਂ ਇਸ ਵੇਲੇ ਉਹਨਾਂ ਦੀ ਜਿਹੜੀ ਕੈਂਪੇਨ ਆਈ, ਉਹਨਾਂ ਦੀ ਜਿਹੜੀ ਉਹਨਾਂ ਦੀ ਕੈਂਡੀਡੇਸੀ ਹੈ, ਉਹਨੂੰ ਅਸੀਂ ਡਿਸਕੁਆਲੀਫਾਈ ਨਹੀਂ ਕਰ ਸਕਦੇ।
ਸੋ ਉਹਨਾਂ ਨੇ ਸ਼ੁੱਕਰਵਾਰ ਇਹ ਗੱਲ ਕਹੀ ਕਿ ਕੱਲ੍ਹ ਤੋਂ, ਮਤਲਬ ਸ਼ਨੀਵਾਰ ਤੋਂ ਵੋਟਾਂ ਪੈਣੀਆਂ ਸ਼ੁਰੂ ਹੋਣਗੀਆਂ ਸਵੇਰੇ 8 ਵਜੇ ਤੋਂ, ਅਤੇ ਬੈਲਟ 'ਤੇ 5 ਨਾਮ ਹੋਣਗੇ, ਕੈਰਲਿਨ ਫਿਨਲੇ ਵੀ ਉਮੀਦਵਾਰਾਂ ਦੀ ਸੂਚੀ ਦੇ ਵਿੱਚ ਰਹਿਣਗੇ
ਜੀ।
ਸੋ ਇਹ ਹੁਣ 60% ਵੋਟ ਪੈ ਚੁੱਕੀ ਹੈ, ਅਤੇ ਬਾਕੀ ਜਿਹੜੇ ਨੇ ਉਹ 30 ਤਰੀਕ ਤੋਂ ਪਹਿਲਾਂ ਵੋਟ ਪਾਉਣਗੇ, 29 ਤੱਕ ਵੋਟਿੰਗ ਆ,
29 ਹਾਂ 30 ਨੂੰ ਪਤਾ ਲੱਗੇਗਾ ਜਿਹੜੀ ਪਾਰਟੀ ਦੀ ਮੀਟਿੰਗ ਹੋਣੀ ਆ
ਜੀ
ਕਿ ਉਹਦੇ ਵਿੱਚ ਨਵਾਂ ਲੀਡਰ ਕੌਣ ਆ। ਸੋ 10-11 ਹਜ਼ਾਰ ਮੈਂਬਰ ਅਜੇ ਵੀ ਜਿਹੜਾ ਵੈਰੀਫਾਈਡ ਮੈਂਬਰ ਆ ਉਹ ਵੋਟਿੰਗ ਅਜੇ ਉਹਨਾਂ ਨੇ ਕਰਨੀ ਆ। ਜਿਹੜੇ ਵਾਸੂ ਜੀ ਟੋਟਲ ਮੈਂਬਰਸ਼ਿਪ ਜਿਹੜੀ ਵੈਲੀਡੇਟ ਕੀਤੀ ਗਈ ਆ, ਕਿਉਂਕਿ 41,600 ਜਣਿਆਂ ਨੇ ਸਾਈਨ ਅਪ ਕੀਤਾ, ਉਹਦੇ ਵਿੱਚੋਂ 26,000 ਤੋਂ ਥੋੜ੍ਹੇ ਜਿਹੇ ਵੱਧ ਜਿਹੜੇ ਵੈਲੀਡੇਟ ਕੀਤੇ ਗਏ, ਵੈਰੀਫਾਈਡ ਮੈਂਬਰਸ ਦੇ ਵਿੱਚੋਂ ਸਾਈਨ ਅਪ ਜਿਹੜੇ ਸਾਊਥ ਏਸ਼ੀਅਨ ਬੈਕਗਰਾਊਂਡ ਨਾਲ ਸੰਬੰਧਿਤ ਸੀ ਉਹ ਗਿਣਤੀ 10,645 ਸੀ, ਪਰ ਉਹਨਾਂ ਦੇ ਵਿੱਚੋਂ ਸਿਰਫ 7,170 ਹੀ ਵੈਰੀਫਾਈ ਹੋਏ ਨੇ। ਸੋ ਜਿਹੜਾ ਓਵਰਆਲ ਵੈਰੀਫਿਕੇਸ਼ਨ ਦਾ ਜਿਹੜਾ ਕਨਵਰਜਨ ਰੇਟ ਆ ਉਹ 63% ਆ, ਪਰ ਜਿਹੜਾ ਸਾਊਥ ਏਸ਼ੀਅਨ ਵੋਟਰ ਜਿਹੜਾ ਆ, ਜਿਹੜੇ ਸਾਊਥ ਏਸ਼ੀਅਨ ਮੈਂਬਰ ਬਣੇ ਸੀ, ਉਹ ਕਨਵਰਜਨ ਰੇਟ 40% ਤੋਂ ਵੀ ਘੱਟ ਆ। ਅਤੇ ਵੈਰੀਫਿਕੇਸ਼ਨ ਲਈ ਬੀ ਸੀ ਕੰਜ਼ਰਵੇਟਿਵਸ ਨੇ ਅਮਰੀਕਾ ਦੀ ਕੰਪਨੀ ਨੂੰ ਹਾਇਰ ਕੀਤਾ ਸੀ, ਕੈਲੀਫੋਰਨੀਆ ਬੇਸਡ ਕੰਪਨੀ ਆ, ਅਤੇ ਉਹਨਾਂ ਨੇ ਇਹ ਕਿਹਾ ਸੀ ਵੀ ਤੁਸੀਂ ਆਪਣੀ ਫੇਸ਼ੀਅਲ ਰੈਕੋਗਨੀਸ਼ਨ ਰਾਹੀਂ, ਤੁਸੀਂ ਆਪਣੀ ਜਿਹੜਾ ਹੁੰਦਾ ਨਾ ਵੀਡੀਓ ਨਾਲ ਤੁਸੀਂ ਆਪਣਾ ਚਿਹਰਾ ਜਾਂ ਵੱਖੋ ਵੱਖਰੇ ਐਂਗਲਸ ਉਹਦੇ ਨਾਲ ਵੈਰੀਫਿਕੇਸ਼ਨ ਕਰਦੇ ਹੋ, ਫਿਰ ਆਪਣੀ ਯੂਟੀਲਿਟੀ ਦਾ ਬਿੱਲ ਦਿਓ ਅਤੇ ਹੋਰ ਆਈ ਡੀਜ਼ ਵਗੈਰਾ ਜਮ੍ਹਾਂ ਕਰਾਓ, ਉਹਦੇ ਆਧਾਰ 'ਤੇ ਵੈਰੀਫਿਕੇਸ਼ਨ ਕੀਤੀ ਗਈ ਆ। ਸੋ 30 ਤਰੀਕ ਹੁਣ ਬਹੁਤੀ ਦੂਰ ਨਹੀਂ ਆ, ਸਾਨੂੰ ਉਦੋਂ ਪਤਾ ਲੱਗ ਜਾਣਾ ਕਿ ਬੀ ਸੀ ਕੰਜ਼ਰਵੇਟਿਵ ਦਾ ਅਗਲਾ ਲੀਡਰ ਕੌਣ ਹੋਏਗਾ। ਅੱਛਾ ਵਾਸੂ ਜੀ, ਇੱਕ ਚਿੱਠੀਆਂ ਯਾਰ, ਜਿਹੜੀਆਂ ਲਾਇਨਸ ਬੇ ਦਾ ਇਲਾਕਾ ਹੈ ਸੀ ਟੂ ਸਕਾਈ ਹਾਈਵੇ, ਜਦੋਂ ਅਸੀਂ ਸਕੌਮਿਸ਼ ਤੋਂ ਅੱਗੇ ਫਰਦਰ ਜਾ ਰਹੇ ਹਾਂ ਵਿਸਲਰ ਵੱਲ ਨੂੰ, ਲਾਇਨਸ ਬੇ ਦੇ ਰੈਜੀਡੈਂਟਸ ਨੂੰ ਇੱਕ ਚਿੱਠੀ ਮਿਲੀ ਜਿਹਦੇ ਉੱਪਰ 15 ਮਈ ਦੀ ਤਰੀਕ ਲਿਖੀ ਹੋਈ ਆ, ਅਤੇ ਜਿਹੜੇ ਸਕੌਮਿਸ਼ ਫਸਟ ਨੇਸ਼ਨ ਦੇ ਚੀਫ ਨੇ ਉਹਨਾਂ ਦੇ ਹਸਤਾਖਰ ਨੇ ਥੱਲੇ ਉਹਨਾਂ ਦਾ ਨਾਂ ਲਿਖਿਆ, ਅਤੇ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਜਿਹੜਾ ਸਕੌਮਿਸ਼ ਫਸਟ ਨੇਸ਼ਨ ਆ ਉਹ ਤੁਹਾਡੇ ਘਰ 'ਤੇ, ਤੁਹਾਡੀ ਇਸ ਜ਼ਮੀਨ 'ਤੇ, ਤੁਹਾਡੀ ਪ੍ਰੋਪਰਟੀ 'ਤੇ ਆਪਣੀ ਜਿਹੜੀ ਮਲਕੀਅਤ ਆ ਉਹਦਾ ਦਾਅਵਾ ਪੇਸ਼ ਕਰ ਰਿਹਾ, ਅਤੇ ਤੁਹਾਨੂੰ ਹੁਣ 6 ਮਹੀਨਿਆਂ ਦੇ ਅੰਦਰ ਅੰਦਰ ਆਪਣਾ ਜਿਹੜਾ ਘਰ ਆ ਉਹ ਖਾਲੀ ਕਰਨ ਦੇ ਹੁਕਮ ਦਿੱਤੇ ਜਾ ਰਹੇ ਨੇ। ਇਹ ਦੱਸਿਆ ਗਿਆ ਵੀ ਹੁਣ ਇਹ ਚਿੱਠੀ ਜਿਹੜੀ ਭੇਜੀ ਗਈ ਹੈ ਇਹ ਜਾਲੀ ਚਿੱਠੀ ਆ, ਫੇਕ ਲੈਟਰ ਆ।
ਯਾ ਸੋ ਇਹਦੇ ਬਾਰੇ ਫਸਟ ਨੇਸ਼ਨਸ ਦੇ ਜਿਹੜੇ ਸਕੁਆਮਿਸ਼ ਨੇਸ਼ਨ ਦੇ ਜਿਹੜੇ ਚੇਅਰਪਰਸਨ ਨੇ
ਜੀ,
ਉਹਨਾਂ ਨੇ ਹੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹਦੇ ਬਾਰੇ ਇੱਕ ਅਜਿਹੇ ਰੈਜੀਡੈਂਟ ਵੱਲੋਂ, ਬ੍ਰਿਟਾਨੀਆ ਬੀਚ ਦੇ ਇੱਕ ਰੈਜੀਡੈਂਟ ਵੱਲੋਂ ਸੂਚਿਤ ਕੀਤਾ ਗਿਆ ਜਿਹਨਾਂ ਨੂੰ ਇਸ ਤਰ੍ਹਾਂ ਦੀ ਚਿੱਠੀ ਮਿਲੀ ਹੈ। ਉਹਨਾਂ ਨੇ ਕਿਹਾ ਇਹ 100% ਫਾਲਸ ਹੈ, ਅਤੇ ਅਸੀਂ ਬਹੁਤ ਜ਼ਿਆਦਾ ਸ਼ੌਕ ਹੋਏ ਹਾਂ ਆਪ ਇਹ ਕਹਿੰਦੇ ਇਸ ਤਰ੍ਹਾਂ ਦੀ ਚਿੱਠੀ ਦੇਖ ਕੇ, ਅਤੇ ਇਹ ਰੈਪਰੀਹੈਂਸੀਬਲ ਕਹਿੰਦੇ ਗੱਲ ਆ ਵੀ ਜਿਹਨੇ ਵੀ ਇਹ ਸ਼ਰਾਰਤ ਕੀਤੀ ਹੈ। ਅਤੇ ਇਸ ਤਰ੍ਹਾਂ ਜਿਹੜੀ ਚਿੱਠੀ ਹੈ ਇਹ ਫੇਸਬੁੱਕ 'ਤੇ ਜਿਹੜਾ ਇਸ ਇਲਾਕੇ ਦੇ ਰੈਜੀਡੈਂਟਸ ਦਾ ਗਰੁੱਪ ਬਣਿਆ ਹੋਇਆ ਉੱਥੇ ਵੀ ਪਾ ਦਿੱਤੀ ਗਈ,
ਅਤੇ ਦੋ ਸਫ਼ੇ ਚਿੱਠੀ ਆ
ਜੀ। ਸੋ ਸਕੁਆਮਿਸ਼ ਨੇਸ਼ਨ ਦੇ ਚੀਫ ਦਾ ਇਹ ਕਹਿਣਾ ਕਿ ਚੇਅਰਪਰਸਨ ਦਾ ਕਿ ਵੀ ਸਾਨੂੰ ਅਜੇ ਤੱਕ ਕਹਿੰਦੇ ਵੀ ਰੈਜੀਡੈਂਟਸ ਵੱਲੋਂ ਜਿਹੜੀ ਆਫੀਸ਼ੀਅਲੀ ਚਿੱਠੀ ਕੋਈ ਦਿੱਤੀ ਗਈ ਆ, ਸ਼ੇਅਰ ਕੀਤੀ ਗਈ ਸਾਡੇ ਨਾਲ, ਉਹ ਇੱਕੋ ਹੀ ਆ। ਸੋ ਕਿੰਨੀਆਂ ਚਿੱਠੀਆਂ ਵੰਡੀਆਂ ਗਈਆਂ ਅਜਿਹੀਆਂ ਉਹਦੇ ਬਾਰੇ ਅਜੇ ਪੁਸ਼ਟੀ ਨਹੀਂ ਹੈ, ਪਰ ਉਹਨਾਂ ਨੇ ਕਿਹਾ ਕਹਿੰਦੇ ਵੀ ਜੇ ਕਿਸੇ ਨੂੰ ਇਸ ਤਰ੍ਹਾਂ ਦੀ ਚਿੱਠੀ ਆਵੇ ਤਾਂ ਸਾਡੇ ਨਾਲ ਸ਼ੇਅਰ ਜ਼ਰੂਰ ਕਰੋ, ਤਾਂ ਜੋ ਕਹਿੰਦੇ ਅਸੀਂ ਪੁਲਿਸ ਨੂੰ ਵੀ ਦੱਸ ਚੁੱਕੇ ਹਾਂ, ਪੁਲਿਸ ਨੂੰ ਵੀ ਕਿਹਾ ਵੀ ਤਫਤੀਸ਼ ਕਰੋ ਪੂਰੇ ਮਾਮਲੇ ਦੀ। ਹੁਣ ਚੱਕਰ ਇਹ ਆ ਵੀ ਜਿਹੜੀ ਕਿ ਕਾਉਚਿਨ ਵਾਲੀ ਜਿਹੜੀ ਜੱਜਮੈਂਟ ਆਈ ਹੈ, ਉਸ ਤੋਂ ਬਾਅਦ ਆਪਾਂ ਹਮੇਸ਼ਾ ਹੀ ਮਤਲਬ ਕਿ ਹਰ ਦੂਸਰੇ ਤੀਸਰੇ ਦਿਨ ਇਹਦੇ ਬਾਰੇ ਗੱਲ ਹੋ ਜਾਂਦੀ ਹੈ ਕਿ ਡ੍ਰਿਪਾ ਨੂੰ ਲੈ ਕੇ ਅਜੇ ਤੱਕ ਕੋਈ ਸਹਿਮਤੀ ਜਿਹੜੀ ਆ ਉਹ ਨਹੀਂ ਬਣੀ ਕਿ ਡ੍ਰਿਪਾ ਨੂੰ ਅਮੈਂਡ ਕਰਨਾ, ਉਹਦੇ ਕੁਝ ਸੈਕਸ਼ਨਸ ਨੂੰ ਉਦੋਂ ਸਸਪੈਂਡ ਕਰਨਾ, ਸੋ ਉਹਨੂੰ ਲੈ ਕੇ ਕੋਈ ਸਹਿਮਤੀ ਫਸਟ ਨੇਸ਼ਨਸ ਨਾਲ ਪ੍ਰੀਮੀਅਰ ਡੇਵਿਡ ਡੀਬੀ ਦੀ ਅੱਜ ਤੱਕ ਬਣ ਨਹੀਂ ਸਕੀ ਅਤੇ ਹੁਣ ਕੰਸਲਟੇਸ਼ਨਸ ਹੀ ਚੱਲ ਰਹੀਆਂ ਨੇ ਅਤੇ ਉਮੀਦ ਇਹ ਹੈ ਕਿ ਫਾਲ ਸੈਸ਼ਨ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਸਹਿਮਤੀ ਬਣ ਸਕੇਗੀ ਪਰ ਉਨੀ ਦੇਰ ਤੱਕ ਇਹ ਜਿਹੜੀ ਅਨਿਸ਼ਚਿਤਤਾ ਹੈ ਅਤੇ ਉਹਦੇ ਕਰਕੇ ਜਿਹੜੇ ਇਸ ਤਰ੍ਹਾਂ ਦੇ ਸਾਈਡ ਇਫੈਕਟਸ ਨੇ
ਜਾਂ ਜਿਹੜੇ ਕੋਈ ਇੱਦਾਂ ਕੋਈ ਸ਼ਰਾਰਤੀ ਅਨਸਰ ਨੇ ਦੇਖੋ ਸਿੱਧੇ ਸਿੱਧੇ ਤੌਰ 'ਤੇ ਵੰਡੀਆਂ ਪਾਉਣ ਵਾਲੀ ਖੇਡ ਹੈ ਇਹ ਜਦੋਂ ਕਿਸੇ ਵੀ ਰੈਜੀਡੈਂਟ ਨੂੰ ਇਹੀ ਚਿੱਠੀ ਆਏਗੀ ਕਿ ਜੀ ਸਕੁਆਮਿਸ਼ ਫਸਟ ਨੇਸ਼ਨ ਜ਼ਮੀਨ ਦੇ ਉੱਪਰ ਆਪਣੇ ਹੱਕ ਦਾ ਹੁਣ ਦਾਅਵਾ ਪੇਸ਼ ਕਰ ਰਿਹਾ ਤੁਸੀਂ 6 ਮਹੀਨਿਆਂ 'ਚ ਘਰ ਖਾਲੀ ਕਰੋ ਤੁਸੀਂ ਸੋਚੋ ਵੀ ਕਿੰਨਾ ਡਿਸਟ੍ਰੈਸਿੰਗ ਆ ਇਹ ਅੱਛਾ ਇੱਕ ਜਿਹੜੀ ਆਪਾਂ ਪਹਿਲਾਂ ਮੀਟਿੰਗ ਦੀ ਗੱਲ ਕਰਦੇ ਸੀ ਨਾ ਜਿਹੜੀ ਅੱਜ ਵੈਸਟਰਨ ਪ੍ਰੀਮੀਅਰਸ ਦੀ ਕਾਨਫਰੰਸ ਹੋ ਰਹੀ ਆ ਉਹਦੇ 'ਚ ਡੈਨੀਅਲ ਸਮਿਥ ਦੀ ਗੱਲ ਇਹ ਵੀ ਕਹਿਣਾ ਚਾਹੁੰਦੇ ਨੇ ਵੀ ਸੈਕਸ਼ਨ 35 ਜਿਹੜਾ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਆ ਵੀ ਉਹਨੂੰ ਖੋਲ੍ਹ ਕੇ ਉਹਦੇ ਵਿੱਚ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਨੂੰ ਐਨਸ਼ਰਾਈਨ ਕੀਤਾ ਜਾਵੇ ਉਹਨਾਂ ਨੇ ਗੱਲ ਉਹ ਵੀ ਕਰਨੀ ਆ ਜਦੋਂ ਗੱਲ ਉਹਨਾਂ ਨੇ ਕਿਤੇ ਉਹ ਇਹ ਸੰਕੇਤ ਨੇ ਜੇ ਉਹ ਇਸ ਗੱਲ ਨੂੰ ਹਾਈਲਾਈਟ ਕਰਦੇ ਨੇ ਉਹ ਵੀ BC ਦੇ ਨਾਲ ਇੱਕ ਨਵਾਂ ਇਰੀਟੈਂਟ ਖੁੱਲ੍ਹ ਜਾਣਾ ਕਿਉਂਕਿ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਵਰਸਿਜ਼ ਇੰਡੀਜਨਸ ਲੈਂਡ ਕਲੇਮਸ ਇਹ ਸਾਰਾ ਮੁੱਦਾ ਉੱਠਿਆ ਹੀ BC 'ਚੋਂ ਆ BC ਦੇ ਡ੍ਰਿਪਾ ਕਰਕੇ ਅਜਿਹੇ ਮੁਕੱਦਮੇ ਹੋਰਨਾਂ ਸੂਬਿਆਂ 'ਚ ਵੀ ਹੋਏ ਨੇ ਪਰ ਹੋਰਨਾਂ ਸੂਬਿਆਂ ਦੇ ਜਿਹੜੇ ਕਾਨੂੰਨ ਨੇ ਕਿਸੇ ਨੇ ਵੀ ਡ੍ਰਿਪਾ ਨੂੰ ਆਪਣੇ ਕਾਨੂੰਨ ਦਾ ਹਿੱਸਾ ਨਹੀਂ ਬਣਾਇਆ ਸੀ ਜਾਂ ਅਨਡ੍ਰਿਪ ਨੂੰ
ਸੋ ਅਸੀਂ ਪਿਛਲੇ ਦਿਨ ਗੱਲ ਕਰਦੇ ਸੀ ਕਿ ਜਦੋਂ ਸੁਪਰੀਮ ਕੋਰਟ ਆਫ ਕੈਨੇਡਾ ਨੇ ਇਹ ਗੱਲ ਕਹੀ ਕਿ ਉਹ BC ਦੀ ਅਪੀਲ ਦੀ ਸੁਣਵਾਈ ਕਰਨਗੇ ਉਦੋਂ ਆਪਾਂ ਉਹਨਾਂ ਉਸ ਦਿਨ ਪੂਰੀ ਗੱਲ ਡਿਟੇਲ ਸਾਂਝੀ ਕੀਤੀ ਸੀ ਕਿ ਜਦੋਂ ਇਹ ਜਿਹੜਾ ਗਿਤਸਲਾ ਨੇਸ਼ਨ ਵਾਲਾ ਜਿਹੜਾ ਮਾਮਲਾ ਸੋ ਇਹ ਮਾਮਲਾ ਜਦੋਂ BC ਸੁਪਰੀਮ ਕੋਰਟ ਦੇ ਵਿੱਚ ਗਿਆ ਸੁਪਰੀਮ ਕੋਰਟ ਦੀ ਜੱਜਮੈਂਟ ਇਹ ਆਈ ਸੀ ਵੀ ਜਿਹੜਾ ਮਿਨਰਲ ਟੈਨਿਓਰ ਐਕਟ ਆ ਉਹ ਕੰਸਲਟੇਸ਼ਨਸ ਉਹਦੇ ਤਹਿਤ ਹੋਣੀਆਂ ਚਾਹੀਦੀਆਂ ਨੇ ਉਹ ਉਲੰਘਣਾ ਕਰਦਾ ਹੈ ਕਾਨੂੰਨ ਦੀ ਪਰ ਕੰਸਟੀਟਿਊਸ਼ਨ ਦੇ ਸੈਕਸ਼ਨ 35 ਦੀ ਉਲੰਘਣਾ ਕਰਦਾ ਤੇ ਉਹ ਸਾਡੇ ਡ੍ਰਿਪਾ ਦੀ ਉਲੰਘਣਾ ਨਹੀਂ ਕਰਦਾ ਕਿਉਂਕਿ ਡ੍ਰਿਪਾ BC ਦੇ ਕਾਨੂੰਨਾਂ ਦੇ ਵਿੱਚ ਥੋਪਿਆ ਨਹੀਂ ਜਾ ਸਕਦਾ ਫਿਰ ਫਸਟ ਨੇਸ਼ਨ ਵਾਲੇ ਇਸ ਮਾਮਲੇ ਨੂੰ ਲੈ ਕੇ ਕੋਰਟ ਆਫ ਅਪੀਲ ਦੇ ਵਿੱਚ ਗਏ ਤੇ ਕੋਰਟ ਆਫ ਅਪੀਲ ਨੇ ਕਿਹਾ ਵੀ ਨਹੀਂ ਨਹੀਂ ਡ੍ਰਿਪਾ ਦੀ ਵੀ ਉਲੰਘਣਾ ਡ੍ਰਿਪਾ ਦੇ ਨਾਲ ਇਕਸਾਰਤਾ ਦੇ ਵਿੱਚ ਸਾਰੇ ਕਾਨੂੰਨ ਲੈ ਕੇ
ਸਾਰੇ ਕਾਨੂੰਨ ਕਰੋ
ਤੇ ਜਿਹੜੀ ਉਹ ਪਹਿਲੀ ਗੱਲ ਸੀ ਕਿ ਵੀ ਟੈਨਿਓਰ ਐਕਟ ਨੂੰ ਤੋਂ ਪਹਿਲਾਂ ਵੀ ਜਿਹੜੇ ਮਤਲਬ ਤੁਸੀਂ ਕਲੇਮਸ ਜਿਹੜੇ ਨੇ ਵੰਡਣ ਤੋਂ ਪਹਿਲਾਂ ਵੀ ਕੰਸਲਟੇਸ਼ਨ ਕਰੋ ਉਹ ਸੈਕਸ਼ਨ 35 ਆਫ ਕੰਸਟੀਟਿਊਸ਼ਨ ਦੇ ਆਧਾਰ ਤੇ ਉਹਨਾਂ ਨੇ ਗੱਲ ਕਹੀ ਸੀ ਸੋ ਹੁਣ ਡੈਨੀਅਲ ਸਮਿਥ ਕਹਿ ਰਹੇ ਵੀ ਸੈਕਸ਼ਨ 35 ਦੇ ਵਿੱਚ ਵੀ ਲਿਖ ਦਿਓ ਵੀ ਇੱਦਾਂ ਦੀ ਕੋਈ ਗੁੰਜਾਇਸ਼ ਰਵੇ ਨਾ
ਸੋ ਜੇ ਤੁਸੀਂ ਕੰਸਟੀਟਿਊਸ਼ਨ ਰੀਓਪਨ ਕਰਨ ਦੀ ਗੱਲ ਕਰਦੇ ਹੋ ਵੈਸਟਰਨ ਪ੍ਰੀਮੀਅਰਸ ਕਾਨਫਰੰਸ ਸੇ ਉਹ ਵੀ ਉਹ ਵਾਲਾ ਸੂਬਾ ਜਿੱਥੇ ਕਿ ਇਸ ਵੇਲੇ ਵੱਖਵਾਦ ਦੀ ਹਵਾ ਚੱਲ ਰਹੀ ਆ ਤੇ ਉਹਦਾ ਸਿੱਧਾ ਸਿੱਧਾ ਜਿਹੜਾ ਅੱਛਾ ਉੱਥੇ ਵੋਬ ਕਾਨੂੰਨ ਨੇ ਹੋਣਾ ਵੋਬ ਕਾਨੂੰਨ ਇਸ ਵੇਲੇ ਕੈਨੇਡਾ ਦੇ ਕਿਸੇ ਵੀ ਸੂਬੇ ਦੇ ਇਕਲੌਤੇ ਇੰਡੀਜਨਸ ਪ੍ਰੀਮੀਅਰ ਨੇ ਉਹ ਸੋ ਜਿਹੜੀ ਉਹ ਤਲਖੀ ਹੈ ਨਾ ਇੱਕ ਤਲਖੀ ਦਾ ਇੱਕ ਇਹ ਵੀ ਐਂਗਲ ਆ ਜਿਹੜਾ ਕਿ ਉਹਦੇ ਵਿੱਚੋਂ ਉੱਭਰ ਸਕਦਾ ਉਸ ਮੀਟਿੰਗ 'ਚੋਂ
ਪੀਅਰ ਪੋਲੀਅਵ ਨੇ ਜਿਹੜਾ ਮਤਾ ਪ੍ਰੈਜੈਂਟ ਕੀਤਾ ਹੋਇਆ ਤੇ ਉੱਥੇ ਅੱਜ ਵੋਟ ਹੋਣੀ ਹੈ
ਅੱਜ ਹਾਊਸ ਆਫ ਕਾਮਨਸ ਦੇ ਵਿੱਚ ਵੋਟਿੰਗ ਹੋਣੀ ਹੈ ਕਿ ਕੰਜ਼ਰਵੇਟਿਵਸ ਵੱਲੋਂ ਹੁਣੇ ਕਿਹਾ ਜਾ ਰਿਹਾ ਕਿ ਜਿਹੜੇ ਫੈਡਰਲ ਸਰਕਾਰ ਦੇ ਵਕੀਲ ਨੇ ਫੈਡਰਲ ਸਰਕਾਰ ਨੇ ਇੱਕ ਡਾਇਰੈਕਟਿਵ ਦਿੱਤਾ ਸੀ ਇਹਨਾਂ ਵਕੀਲਾਂ ਨੂੰ ਕਿ ਜਦੋਂ ਕਦੇ ਅਦਾਲਤ ਦੇ ਵਿੱਚ ਤੁਸੀਂ ਮੁਕੱਦਮਾ ਲੜਨ ਜਾਣਾ ਉੱਥੇ ਜਦੋਂ ਇੰਡੀਜਨਸ ਪ੍ਰੋਪਰਟੀ ਕਲੇਮ ਵਰਸਿਸ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਦੀ ਗੱਲ ਆਉਣੀ ਹੈ ਤੁਸੀਂ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਨੂੰ ਇੰਡੀਜਨਸ ਰਾਈਟਸ ਦੇ ਉੱਪਰੋਂ ਉਹਦੀ ਹੋ ਕੇ ਡਿਫੈਂਡ ਨਹੀਂ ਕਰਨਾ ਸੋ ਕੰਜ਼ਰਵੇਟਿਵਸ ਵੱਲੋਂ ਮਤਾ ਇਹ ਰੱਖਿਆ ਜਾ ਰਿਹਾ ਕਿ ਜਿਹੜਾ ਉਹ ਡਾਇਰੈਕਟਿਵ ਆ ਉਹ ਰਿਵਰਸ ਕੀਤਾ ਜਾਵੇ ਤਾਂ ਕਿ ਜਿਹੜੇ ਫੈਡਰਲ ਸਰਕਾਰ ਦੇ ਵਕੀਲ ਨੇ ਉਹ ਵੀ ਅਜਿਹੇ ਮਾਮਲਿਆਂ ਦੇ ਵਿੱਚ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਦਾ ਪੱਖ ਪੂਰ ਸਕਣ ਕਿਉਂਕਿ ਜਦੋਂ ਵਾਸੂ ਜੀ ਆਹ ਕਾਉਚਨ ਟ੍ਰਾਈਬਸ ਵਾਲਾ ਜਿਹੜਾ ਕੇਸ ਪਿਛਲੇ ਸਾਲ ਜੀ ਦਾ ਫੈਸਲਾ ਆਇਆ 530 ਦਿਨ ਖਰੇ ਕਿੰਨੇ ਦਿਨਾਂ ਦੀ ਟ੍ਰਾਇਲ ਨਾ ਬੜੇ ਸਾਲਾਂ ਤੱਕ ਚੱਲਦੀ ਰਹੀ ਸੀ ਦੋ ਢਾਈ ਸਾਲ ਦੀ ਟ੍ਰਾਇਲ ਚੱਲੀ ਉਹ ਤੋਂ ਬਾਅਦ ਉਹਦੇ ਵਿੱਚ ਪ੍ਰਾਈਵੇਟ ਪ੍ਰੋਪਰਟੀ ਦੇ ਹੱਕ ਵਿੱਚ ਜੇ ਕਿਸੇ ਵੀ ਧਿਰ ਦੇ ਵਕੀਲ ਨੇ ਦਲੀਲ ਦਿੱਤੀ ਸੀ ਉਹ ਸਿਰਫ ਸਿਟੀ ਆਫ ਰਿਚਮੰਡ ਦੇ ਵਕੀਲ ਸੀਗੇ ਅਤੇ ਇਸ ਕਰਕੇ ਇੱਕ ਤਾਂ ਉਹ ਹੋ ਰਿਹਾ ਅੱਛਾ ਅੱਜ ਜਿਹੜਾ ਕਾਉਚਨ ਵਾਲਾ ਮਾਮਲਾ ਸੀ ਕਿਉਂਕਿ ਉਹਦੇ ਵਿੱਚ ਜਿੰਨੇ ਵੀ ਪ੍ਰਾਈਵੇਟ ਪ੍ਰੋਪਰਟੀ ਓਨਰ ਸੀਗੇ ਜਿਨ੍ਹਾਂ ਦਾ ਜਿਨ੍ਹਾਂ ਦੇ ਲੈਂਡ ਦੇ ਉੱਪਰ ਅਦਾਲਤ ਨੇ ਕਹਿ ਦਿੱਤਾ ਕਿ ਜੀ ਕਾਉਚਨ ਟ੍ਰਾਈਬਸ ਦਾ ਹੱਕ ਬਣਦਾ ਉਹਨਾਂ ਨੂੰ ਆਪਣਾ ਮੁਕੱਦਮਾ ਪੇਸ਼ ਕਰਨ ਉਹਨਾਂ ਨੂੰ ਮੁਕੱਦਮੇ 'ਚ ਧਿਰ ਨਹੀਂ ਸੀ ਬਣਾਇਆ ਗਿਆ ਅੱਜ ਪ੍ਰਾਈਵੇਟ ਪ੍ਰੋਪਰਟੀ ਓਨਰਸ ਦੇ ਵਕੀਲ ਇੱਥੇ BC ਦੇ ਵਿੱਚ ਅਦਾਲਤ ਦੇ ਵਿੱਚ ਵਾਪਸ ਜਾ ਰਹੇ ਨੇ ਅਤੇ ਉਹਨਾਂ ਵੱਲੋਂ ਮੰਗ ਇਹ ਕੀਤੀ ਜਾ ਰਹੀ ਆ ਕਿ ਤੁਸੀਂ ਇਸ ਕੇਸ ਨੂੰ ਦੁਬਾਰਾ ਖੋਲ੍ਹੋ ਅਤੇ ਉਹ 8 ਵੱਖੋ ਵੱਖਰੀਆਂ ਧਿਰਾਂ ਨੂੰ ਰੈਪ੍ਰਜੈਂਟ ਕਰ ਰਹੇ ਨੇ ਵਕੀਲ ਜਿਨ੍ਹਾਂ ਦੇ ਵਿੱਚੋਂ ਮੌਂਟਰੋਜ਼ ਪ੍ਰੋਪਰਟੀਜ਼ ਜਿਹੜਾ ਕਿ ਇੱਕ ਪ੍ਰਾਈਵੇਟ ਉਹਨਾਂ ਦੇ ਉੱਥੇ ਬਿਲਡਿੰਗਸ ਨੇ ਵੇਅਰ ਹਾਊਸਿਸ ਨੇ ਹੋਰ ਜ਼ਮੀਨ ਆ ਮੌਂਟਰੋਜ਼ ਪ੍ਰੋਪਰਟੀਜ਼ ਉਹਨਾਂ ਦੇ ਵਿੱਚੋਂ ਇੱਕ ਧਿਰਾ ਸੋ ਅੱਜ ਇਹ ਵੀ ਜਿਹੜਾ ਕੰਮ ਹੈ ਇਸ ਪੂਰੇ ਅਦਾਲਤੀ ਕਾਰਵਾਈ ਦੇ ਵਿੱਚ ਡ੍ਰਿਪਾ ਨਾਲ ਰਿਲੇਟਡ ਲੈਂਡ ਕਲੇਮ ਵਾਲੇ ਮਾਮਲੇ 'ਚ ਇਹ ਵੀ ਇੱਕ ਗੱਲ ਹੈ ਜਿਹੜੀ ਅੱਜ ਓਵਰ ਦ ਕੋਰਸ ਆਫ ਦ ਡੇ ਹਾਈਲਾਈਟ ਬਣੇਗੀ ਵਾਸੂ ਜੀ ਇੰਡੀਆ ਤੋਂ ਟ੍ਰੇਡ ਡੈਲੀਗੇਸ਼ਨ ਅੱਜ ਕੈਨੇਡਾ ਪਹੁੰਚੀ ਆ ਅੱਜ ਤੋਂ ਲੈ ਕੇ ਪਰਸੋਂ ਤੱਕ ਮੀਟਿੰਗਸ ਵਗੈਰਾ ਹੋਣਗੀਆਂ ਓਟਵਾ ਅਤੇ ਟੋਰੋਂਟੋ ਦੇ ਵਿੱਚ ਅਤੇ ਜਿਹੜੇ ਇੰਡੀਆ ਦੇ ਕਾਮਰਸ ਐਂਡ ਇੰਡਸਟਰੀ ਮਿਨਿਸਟਰ ਨੇ ਪਿਊਸ਼ ਗੋਇਲ ਉਹ ਆ ਰਹੇ ਨੇ ਅਤੇ ਉਹਨਾਂ ਦੇ ਨਾਲ 150 ਤੋਂ ਵੀ ਵੱਧ ਵੱਖੋ ਵੱਖਰੇ ਬਿਜ਼ਨਸ ਲੀਡਰਸ ਇੰਡੀਆ ਤੋਂ ਉਹਨਾਂ ਨੂੰ ਅਕੰਪਨੀ ਕਰ ਰਹੇ ਨੇ ਇਸ ਮੀਟਿੰਗ ਵਾਸਤੇ ਅਤੇ ਸਾਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਕੈਨੇਡਾ ਦਾ ਟੀਚਾ ਇਹ ਹੈ ਕਿ ਇੰਡੀਆ ਦੇ ਨਾਲ ਹੋਣ ਵਾਲਾ ਟ੍ਰੇਡ ਉਹ 2030 ਤੱਕ ਉਹਨੂੰ ਵਧਾ ਕੇ 50 ਬਿਲੀਅਨ, ਇਹ 50 ਬਿਲੀਅਨ ਅਮਰੀਕੀ ਡਾਲਰ ਨੇ, ਵੀ 50 ਬਿਲੀਅਨ ਯੂ ਐੱਸ ਡਾਲਰਸ ਅਬਾਊਟ 70 ਬਿਲੀਅਨ ਕੈਨੇਡੀਅਨ ਹੋ ਗਿਆ, ਵੀ ਉਹਦੇ ਉੱਥੇ ਤੱਕ ਇਹਨੂੰ ਲੈ ਕੇ ਜਾਣਾ। ਸੋ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਇੰਡੀਆ ਦੀ ਫੇਰੀ ਕਰਕੇ ਆਏ ਨੇ ਅਰਲੀਅਰ ਦਿਸ ਈਅਰ, ਅਤੇ ਹੁਣ ਉੱਥੋਂ ਦੇ ਫਿਰ ਆਪਣੇ ਟਰੇਡ ਮਿਨਿਸਟਰ ਮਨਿੰਦਰ ਸਿੱਧੂ, ਉਹ ਵੀ ਮਲਟੀਪਲ ਟਾਈਮਸ ਇੰਡੀਆ ਜਾ ਕੇ ਆਏ ਨੇ, ਅਤੇ ਹੁਣ ਭਾਰਤ ਦੇ ਟਰੇਡ ਮਿਨਿਸਟਰ ਆ ਰਹੇ ਨੇ।
ਯਾ ਸੋ ਇਹਦੇ ਵਿੱਚ ਵਿਜੇ ਜੀ ਇਹ ਵੀ ਦੱਸਿਆ ਜਾਂਦਾ ਕਿ ਇੰਡੀਆ ਕੈਨੇਡੀਅਨ ਇੱਕ ਡੈਲੀਗੇਸ਼ਨ ਜਿਹੜੀ ਆ ਉਹ ਵੀ ਇੰਡੀਆ ਜਦੋਂ ਜਾ ਕੇ ਆਈ ਆ, ਸੋ ਮਨਿੰਦਰ ਸਿੱਧੂ ਨਾਲ ਗਏ ਸਨ। ਉਹ ਇਟ ਵਾਜ਼ ਅ ਫੋਲੋ ਅਪ ਕਿ ਮਾਰਕ ਕਾਰਨੀ ਦਾ ਜਿਹੜਾ ਦੌਰਾ ਸੀ ਉਸ ਤੋਂ ਬਾਅਦ ਉਹ ਐਜ਼ ਅ ਫੋਲੋ ਅਪ ਟ੍ਰਿਪ ਸੀ, ਅਤੇ ਹੁਣ ਇੰਡੀਆ ਤੋਂ ਕਾਮਰਸ ਐਂਡ ਇੰਡਸਟਰੀ ਮਿਨਿਸਟਰ ਪਿਊਸ਼ ਗੋਇਲ ਆ ਰਹੇ ਨੇ, ਅਤੇ ਇਹਦੇ ਜਦੋਂ ਇੰਡੀਆ ਗਏ ਸੀ ਮਾਰਕ ਕਾਰਨੀ ਉੱਥੇ ਇਸ ਗੱਲ 'ਤੇ ਵੀ ਸਹਿਮਤੀ ਬਣੀ ਸੀ ਕਿ ਜਿਹੜਾ ਕੰਪ੍ਰੀਹੈਂਸਿਵ ਐਂਡ ਇਕਨੋਮਿਕ ਪਾਰਟਨਰਸ਼ਿਪ ਅਗਰੀਮੈਂਟ ਆ ਸੀਪਾ,
ਫ੍ਰੀ ਟ੍ਰੇਡ ਅਗਰੀਮੈਂਟ,
ਉਹਦੇ ਉੱਤੇ ਇਸ ਸਾਲ ਦੇ ਅੰਤ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਸਹਿਮਤੀ ਬਣੇਗੀ ਕਿ ਉਹ ਜਿਹੜਾ ਇਸ ਸਾਲ ਦੇ ਅੰਤ ਤੋਂ ਪਹਿਲਾਂ ਸਾਈਨ ਕੀਤਾ ਜਾਏਗਾ।
G20 ਸਮਿਟ ਹੋਣਾ 14-15 December ਨੂੰ ਮਾਇਆਮੀ ਦੇ ਵਿੱਚ, ਜੋ ਟਰੰਪ ਹੋਸਟ ਕਰ ਰਹੇ ਉਹਨੂੰ, ਅਤੇ ਉਹ ਤੋਂ ਪਹਿਲਾਂ ਪਹਿਲਾਂ ਇਹਨਾਂ ਦਾ ਟੀਚਾ ਇਹ ਦੋਹਾਂ ਮੁਲਕਾਂ ਦਾ ਕਿ ਇੰਡੀਆ ਅਤੇ ਕੈਨੇਡਾ ਵਿਚਕਾਰ ਜਿਹੜਾ ਫ੍ਰੀ ਟ੍ਰੇਡ ਅਗਰੀਮੈਂਟ ਆ ਉੱਥੇ ਕੋਈ ਨਾ ਕੋਈ ਅੱਗੇ ਸਹਿਮਤੀ ਬਣ ਜਾਵੇ।
ਸੋ ਮਾਰਕ ਕਾਰਨੀ ਜਦੋਂ ਗਏ ਸੀ ਉਦੋਂ ਉੱਥੇ ਇੱਕ ਯੂਰੇਨੀਅਮ ਨੂੰ ਲੈ ਕੇ ਬੜੀ ਵੱਡੀ ਇੱਕ ਡੀਲ ਹੋਈ $2.6 billion ਦੀ, ਕਿ 22 million ਪਾਊਂਡ ਯੂਰੇਨੀਅਮ ਇੰਡੀਆ ਨੂੰ ਕੈਨੇਡਾ ਵੱਲੋਂ ਸਪਲਾਈ ਕੀਤਾ ਜਾਏਗਾ ਫੋਰ ਨਿਊਕਲੀਅਰ ਪਾਵਰ ਜਨਰੇਸ਼ਨ
2035 ਤੱਕ।
ਸੋ 2035 ਤੱਕ, ਅਤੇ ਨਾਲ 10 ਹੋਰ ਅਗਰੀਮੈਂਟ ਹੋਏ ਸਨ $5.5 billion ਤੋਂ ਜ਼ਿਆਦਾ ਦੀ ਲਾਗਤ 'ਤੇ, ਅਤੇ ਨਾਲ ਉਹਦੇ ਵਿੱਚ ਮੇਨ ਇਹ ਗੱਲ ਹੋਈ ਸੀ ਕਿ ਸੀਪਾ ਨੂੰ ਲੈ ਕੇ ਗੱਲਬਾਤ ਹੋਏਗੀ। ਸੋ ਇਹ ਜਿਹੜੀ ਹੁਣ ਮੀਟਿੰਗ ਹੋ ਰਹੀ ਹੈ, ਸੋ ਪਿਊਸ਼ ਗੋਇਲ ਜਿਹੜੀ ਇੱਕ ਬੜੀ ਵੱਡੀ ਡੈਲੀਗੇਸ਼ਨ ਲੈ ਕੇ ਆ ਰਹੇ ਨੇ, ਇਹ ਕਿਹਾ ਜਾ ਰਿਹਾ ਕਿ ਇੰਡੀਆ ਵੱਲੋਂ ਕਿਸੇ ਵੀ ਮੁਲਕ ਦੇ ਵਿੱਚ ਇੰਨੀ ਵੱਡੀ ਬਿਜ਼ਨਸ ਡੈਲੀਗੇਸ਼ਨ ਇਸ ਤੋਂ ਪਹਿਲਾਂ ਕਦੇ ਨਹੀਂ ਭੇਜੀ ਗਈ, ਇਹ ਗੱਲ ਇੰਡੀਅਨ ਧਿਰ ਵੱਲੋਂ ਹੀ ਦੱਸੀ ਗਈ ਹੈ। ਸੋ ਇਸ ਡੈਲੀਗੇਸ਼ਨ ਦੇ ਵਿੱਚ ਜਿਹੜੀ ਹੁਣ ਗੱਲਬਾਤ ਸਾਰੀ ਹੋਣੀ ਆ, ਇਹਦੇ ਵਿੱਚ ਪ੍ਰਮੁੱਖ ਤੌਰ 'ਤੇ ਗੱਲਬਾਤ ਸੀਪਾ ਨੂੰ ਲੈ ਕੇ ਹੋਏਗੀ, ਕਿ ਜਿਹੜਾ ਫ੍ਰੀ ਟ੍ਰੇਡ ਅਗਰੀਮੈਂਟ ਆ ਵੀ ਉਹਦੇ ਉੱਤੇ ਸਹਿਮਤੀ ਬਣੇ ਅਤੇ ਉਹਦੇ ਉੱਤੇ ਹੋਰ ਪ੍ਰੋਗਰੈਸ ਹੋਵੇ, ਕਿਉਂਕਿ ਗੱਲਬਾਤ 2010 ਤੋਂ ਚੱਲਦੀ ਆ ਰਹੀ ਹੈ,
ਰੁਕਦੀ ਰਹੀ
ਫਿਰ ਬਾਅਦ ਵਿੱਚ ਰੁਕੀ ਗਈ। ਸੋ ਉਹਨੂੰ ਦੁਬਾਰਾ ਤੋਰਿਆ ਜਾ ਰਿਹਾ, ਪਲੱਸ ਜੇ ਹੁਣ ਬਿਜ਼ਨਸ ਡੈਲੀਗੇਸ਼ਨ ਇੰਨੀ ਵੱਡੀ ਨਾਲ ਆ ਰਹੀ ਹੈ, ਬਿਜ਼ਨਸ ਐਗਜ਼ੈਕਟਿਵ ਸੀਈਓਜ਼ ਵਗੈਰਾ ਆ ਰਹੇ ਨੇ, ਅਤੇ ਫਿਰ ਉਮੀਦ ਕੀਤੀ ਜਾਂਦੀ ਆ ਵੀ ਕੋਈ ਬਿਜ਼ਨਸ ਡੀਲਸ ਵਗੈਰਾ ਵੀ ਇਸ ਦੌਰੇ ਦੌਰਾਨ ਸਾਈਨ ਹੋ ਸਕਦੇ।
ਇੰਡੀਆ ਨੇ ਆਲਰੇਡੀ ਬਸ UK ਨਾਲ ਅਤੇ EU ਨਾਲ ਜਿਹੜੀ ਬਿਜ਼ਨਸ ਡੀਲਸ ਨੇ ਪਿਛਲੇ ਸਾਲ UK ਨਾਲ ਕੀਤੀ, ਅਰਲੀਅਰ ਦਿਸ ਈਅਰ EU ਦੇ ਨਾਲ, ਜਿਹਨੂੰ ਮਦਰ ਆਫ ਆਲ ਡੀਲਸ ਕਿਹਾ ਗਿਆ ਸੀ ਨਾ ਅਦਰ ਰਿਪੋਰਟਿੰਗ ਦੇ ਵਿੱਚ, ਸੋ ਉਹ ਡੀਲ ਸਾਈਨ ਕੀਤੀਆਂ ਨੇ। ਅਤੇ ਅਸਾਂ ਪਹਿਲੇ ਵੀ ਇਹ ਗੱਲ ਕੀਤੀ ਆ ਨਾ ਵੀ ਇੱਕ ਅਜਿਹਾ ਨੈੱਟਵਰਕ ਬਣਾਉਣ ਦੀ ਕੋਸ਼ਿਸ਼ ਹੋ ਰਹੀ ਆ ਕਿ EU, UK, ਇੰਡੀਆ, ਬਾਕੀ ਸਾਊਥ ਈਸਟ ਏਸ਼ੀਅਨ ਕੰਟਰੀਜ਼, ਅੱਗੇ ਆਲ ਦਾ ਵੇ ਟੂ ਆਸਟ੍ਰੇਲੀਆ, ਇੱਕ ਅਜਿਹਾ ਇੱਕ ਟ੍ਰੇਡ ਕੋਰੀਡੋਰ ਬਣੇ, ਕਿਉਂਕਿ ਇਸ ਵੇਲੇ ਡੋਨਲਡ ਟਰੰਪ ਦੀਆਂ ਟ੍ਰੇਡ ਨੀਤੀਆਂ ਤੋਂ ਚੱਲਦੇ ਸਾਰੇ ਮੁਲਕ ਡਾਇਵਰਸੀਫਾਈ ਕਰਨ ਦੇ ਆਪਣੇ ਵਾਸਤੇ ਰਾਹ ਲੱਭ ਰਹੇ ਨੇ, ਅਤੇ ਉਸੇ ਕਵਾਇਦ ਦੇ ਵਿੱਚ ਇੰਡੀਆ ਅਤੇ ਕੈਨੇਡਾ ਇਹ ਵੀ ਆਪਸ ਦੇ ਵਿੱਚ ਹੁਣ ਸੰਬੰਧ ਨੇ ਜਿਹੜੇ ਟ੍ਰੇਡ ਨਾਲ ਰਿਲੇਟਡ, ਓਵਰਆਲ ਡਿਪਲੋਮੈਟਿਕ ਸੰਬੰਧ, ਉਹ ਵੀ ਨੇੜਤਾ ਦੇਖਣ ਨੂੰ ਮਿਲ ਰਹੀ ਆ।
CPTPP ਅਤੇ EU ਦੇ ਵਿਚਕਾਰ ਇੱਕ ਬ੍ਰਿਜ ਬਣਾਉਣ ਦੀ ਵੀ ਗੱਲ ਮਾਰਕ ਕਾਰਨੀ ਕਰਦੇ ਆ,
ਅਤੇ
ਵੀਕਐਂਡ 'ਤੇ ਪਿਛਲੇ ਵੀਕਐਂਡ 'ਤੇ ਲੰਘੇ ਵੀਕਐਂਡ 'ਤੇ ਮੈਕਸੀਕੋ ਅਤੇ EU ਦੇ ਵਿਚਕਾਰ ਵੀ ਇੱਕ ਫ੍ਰੀ ਟ੍ਰੇਡ ਅਗਰੀਮੈਂਟ ਹੋਇਆ,
ਅਤੇ
ਕੈਨੇਡਾ ਅਤੇ ਜਿਹੜਾ EU ਦਾ ਫ੍ਰੀ ਟ੍ਰੇਡ ਅਗਰੀਮੈਂਟ ਆ
ਸੀਟਾ
ਉਹ ਅਜੇ ਤੱਕ ਸਾਰੇ ਮੁਲਕਾਂ ਵੱਲੋਂ ਰੈਟੀਫਾਈ ਨਹੀਂ ਹੋਇਆ,
ਅਤੇ
UK ਦੇ ਨਾਲ ਜਿਹੜੀ ਟ੍ਰੇਡ ਡੀਲ ਆ ਉੱਤੇ ਜੇ ਗੱਲਬਾਤ ਹੀ ਚੱਲਦੀ ਹੈ, ਮੈਕਸੀਕੋ ਵਾਲਿਆਂ ਨੇ ਇੱਕ ਨਵਾਂ ਅਗਰੀਮੈਂਟ EU ਦੇ ਨਾਲ ਕਰ ਲਿਆ। ਸੋ ਡਾਇਵਰਸੀਫਿਕੇਸ਼ਨ ਨੂੰ ਲੈ ਕੇ ਸਾਰੇ ਆਪਣੀ ਅਮਰੀਕਾ 'ਤੇ ਨਿਰਭਰਤਾ ਘਟਾਉਣਾ ਚਾਹੁੰਦੇ ਨੇ, ਉਹਦੇ ਚੱਲਦੇ ਹੀ ਇਹ ਸਾਰੇ ਜਿਹੜੇ ਨਵੇਂ ਨਵੇਂ ਸਮੀਕਰਨ ਬਣ ਰਹੇ ਨੇ।
ਜਿਹੜੀ ਵਾਸਤੂ ਜੀ ਇੰਡੀਅਨ ਟ੍ਰੇਡ ਡੈਲੀਗੇਸ਼ਨ ਚਲੋ ਆ ਰਹੀ ਹੈ ਇੱਥੇ, ਜਿਵੇਂ ਇਹਨਾਂ ਨੇ ਦੇਖੋ ਐਨਰਜੀ ਬਾਰੇ, ਪੈਟਰੋਕੈਮੀਕਲਸ ਬਾਰੇ, ਫਾਰਮਾਸਿਊਟੀਕਲਸ ਬਾਰੇ, ਟੈਕਸਟਾਈਲਸ, ਹੋਰ ਚੀਜ਼ਾਂ ਬਾਰੇ ਗੱਲ ਤਾਂ ਹੋਣੀ ਆ। ਨਾਲ ਹੀ ਦੇਖੋ ਕੈਨੇਡਾ ਦੇ ਜਿਹੜੇ ਪੈਨਸ਼ਨ ਫੰਡਸ ਨੇ ਤਕਰੀਬਨ $2.6 trillion ਮੈਨੇਜ ਕਰਦੇ ਨੇ, Maple 8 ਜਿਹੜੇ 8 ਵੱਡੇ ਪੈਨਸ਼ਨ ਫੰਡਸ ਨੇ। ਇਹ ਵੀ ਇੱਕ ਦੱਸਿਆ ਜਾ ਰਿਹਾ ਕਿ ਪਿਊਸ਼ ਗੋਇਲ ਦਾ ਇੱਕ ਫੋਕਸ ਇਹ ਵੀ ਰਹਿਣਾ ਕਿ ਜਿਹੜੇ ਕੈਨੇਡੀਅਨ ਪੈਨਸ਼ਨ ਫੰਡਸ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਇਸ ਗੱਲ ਵਾਸਤੇ ਇਨਫਲੂਐਂਸ ਕੀਤਾ ਜਾ ਸਕੇ, ਹਾਂ ਪ੍ਰੇਰਿਆ ਜਾਵੇ ਵੀ ਇੰਡੀਆ ਦੇ ਵਿੱਚੋਂ ਇਨਵੈਸਟ ਕਰਨ, ਕਿਉਂਕਿ ਇਸ ਵੇਲੇ ਇੰਡੀਅਨ ਰੁਪੀ ਦੀ ਜਿਹੜੀ ਵੈਲਿਊ ਆ, ਭਾਰਤੀ ਰੁਪਈਏ ਦੀ ਵੈਲਿਊ ਬੜੀ ਡਿੱਗ ਗਈ ਆ। ਜੇ ਪਿਛਲੇ ਇੱਕ ਸਾਲ ਨਾਲ ਕੰਪੇਅਰ ਕਰੀਏ ਤਕਰੀਬਨ 11% ਗਿਰਾਵਟ ਆ ਗਈ ਆ ਇੰਡੀਅਨ ਰੁਪੀ ਵਿਜ਼ ਅ ਵਿਜ਼ ਕੈਨੇਡੀਅਨ ਡਾਲਰ। ਅਤੇ ਜੇ ਤੁਸੀਂ ਦੇਖਦੇ ਹੋ ਇਸੇ ਸਾਲ, ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਰੁਪਈਏ ਦੀ ਵੈਲਿਊ ਤਕਰੀਬਨ 6% ਡਿੱਗ ਚੁੱਕੀ ਆ। ਸੋ ਇੰਡੀਆ ਨੂੰ ਇਹ ਵੀ ਇਸ ਵੇਲੇ ਬੜੀ ਜ਼ਰੂਰਤ ਹੈ ਕਿ ਜਿਹੜੀ ਕੈਪੀਟਲ ਇਸ ਵੇਲੇ ਆਊਟਫਲੋ ਹੋ ਰਿਹਾ, ਜਿਹੜੇ ਕੋਈ ਬਾਹਰਲੇ ਨਿਵੇਸ਼ ਆਪਣਾ ਪੈਸਾ ਉੱਥੋਂ ਕੱਢ ਰਹੇ ਨੇ, ਕਿ ਉੱਥੇ ਪੈਸਾ ਸਗੋਂ ਬਾਹਰਲਾ ਆਵੇ ਤਾਂ ਕਿ ਰੁਪੀ ਦੀ ਵੈਲਿਊ ਵੀ ਸਟੇਬਲਾਈਜ਼ ਹੋ ਸਕੇ। ਸੋ ਉੱਧਰਲੇ ਪਾਸੇ ਵੀ ਜਿਹੜੀ ਡਿਸਕਸ਼ਨ ਆ ਉਹ ਹੋਣ ਦੇ ਆਸਾਰ ਨੇ।
ਅਸੀਂ ਤਾਂ ਆਪ ਇਹੀ ਚਾਹੁੰਦੇ ਹਾਂ ਕਿ ਸਾਡੇ ਵੀ ਜਿਹੜੇ ਫੰਡਸ ਨੇ ਉਹ ਕੈਨੇਡਾ ਦੇ ਵਿੱਚ ਇਨਵੈਸਟ ਕਰਨ, ਕਿ ਅਸੀਂ ਤਾਂ ਆਪ ਇੱਥੇ ਨਵਾਂ ਸੋਵਰਨ ਫੰਡ ਬਣਾ ਰਹੇ ਹਾਂ, ਕਿ ਸਾਡੇ ਇੱਥੇ ਬਹੁਤ ਸਾਰੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੇ, ਵੀ ਸਾਡਾ ਪੈਸਾ ਬਾਹਰ ਨਾ ਜਾਵੇ, ਇੱਥੇ ਹੀ ਰਹੇ, ਸਗੋਂ ਅਸੀਂ ਚਾਹੁੰਦੇ ਹਾਂ ਕਿ ਹੋਰਨਾਂ ਮੁਲਕਾਂ ਦੇ ਜਿਹੜੇ ਵੱਡੇ ਫੰਡਸ ਨੇ ਸੋਵਰਨ ਫੰਡ
ਉਹ ਇੱਥੇ ਆਉਣ,
ਸੋ ਕਿਹੜਾ ਪੈਸਾ ਕਿੱਧਰ ਜਾਏਗਾ, ਇਹਦੀ ਸਾਰੀ ਖੇਡ।
ਹਾਂ, ਪਰ ਜਿਹੜੇ ਪੈਨਸ਼ਨ ਫੰਡਸ ਨੇ, ਕਿਉਂਕਿ ਸਰਕਾਰ ਉਹਨਾਂ ਨੂੰ ਹਦਾਇਤ ਨਹੀਂ ਦੇ ਸਕਦੀ ਵੀ ਤੁਸੀਂ ਪੈਸੇ ਇੱਥੇ ਲਾਓ, ਜਿਹੜਾ ਪੈਨਸ਼ਨ ਫੰਡ ਦਾ ਬੋਰਡ ਆ ਉਹ ਇਸ ਹਿਸਾਬ ਦੇ ਇਸ ਬੇਸਿਸ 'ਤੇ ਡਿਸੀਜਨ ਲੈਂਦੇ ਨੇ ਕਿ ਕਿੱਥੋਂ ਸਭ ਤੋਂ ਵੱਧ ਰਿਟਰਨ ਮਿਲਣ ਦੇ ਚਾਂਸਿਸ ਨੇ। ਅਤੇ ਹੁਣ ਉਹੀ ਗੱਲ ਆ ਵੀ ਦੇਖੋ ਬਹੁਤ ਵੱਡੀ ਅਮਾਊਂਟਸ ਦੇ ਵਿੱਚ ਜਿਹੜੇ ਕੈਨੇਡੀਅਨ ਪੈਨਸ਼ਨ ਫੰਡਸ ਨੇ ਉਹ ਜਿਹੜੇ ਹੋਰਨਾਂ ਮੁਲਕਾਂ 'ਚ ਇਨਵੈਸਟ ਹੋਏ ਨੇ। ਆ ਜਿਹੜਾ ਕਰੰਸੀ ਵਾਲਾ ਫੈਕਟਰ ਆ, ਜਦੋਂ ਕਰੰਸੀ ਦੀ ਵੈਲਿਊ ਡਿੱਗਦੀ ਆ ਤਾਂ ਉਹ ਤੁਹਾਡੀ ਇਨਵੈਸਟਮੈਂਟ ਨੂੰ ਵੀ ਤਾਂ ਖੋਰਾ ਲਾਉਂਦੀ ਆ, ਸੋ ਉਹ ਵੀ ਜਿਹੜਾ ਐਂਗਲ ਆ ਉਹ ਨਾਲ ਦੀ ਨਾਲ ਚੱਲਦਾ। ਅੱਛਾ, ਇੱਕ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਵੇਲੇ ਤਕਰੀਬਨ 600 ਕੰਪਨੀਆਂ ਨੇ ਜਿਹੜੀਆਂ ਇੰਡੀਆ ਕੈਨੇਡੀਅਨ ਕੰਪਨੀਜ਼ ਜਿਹੜੀਆਂ ਇੰਡੀਆ ਦੇ ਵਿੱਚ ਓਪਰੇਟ ਕਰਦੀਆਂ, ਅਤੇ ਟੀਚਾ ਇਹ ਆ ਵੀ ਆਉਂਦੇ ਸਾਲਾਂ ਦੇ ਵਿੱਚ ਜਿਹੜਾ ਨੰਬਰ ਆ ਇਹ ਵੱਧ ਕੇ 1,000 ਹੋਵੇ, ਕਿ 1,000 ਕੈਨੇਡੀਅਨ ਅਦਾਰੇ ਹੋਣ ਜਿਹੜੇ ਇੰਡੀਆ ਦੇ ਵਿੱਚ ਆਪਣੇ ਓਪਰੇਸ਼ਨਸ ਸਥਾਪਿਤ ਕਰਨ। ਸੋ ਦੇਖਦੇ ਹਾਂ ਇਹਨਾਂ ਦੋ ਦਿਨਾਂ ਦੇ ਵਿੱਚੋਂ ਹੋਰ ਕਿਹੜੀਆਂ ਹੈਡਲਾਈਨ ਉਪਜਦੀਆਂ। ਅੱਛਾ, ਇਹਨਾਂ ਨੇ ਵਾਪਸ ਜਾਣਾ 28 ਤਰੀਕ ਨੂੰ ਚਾਈਨਾ ਦੇ ਫੋਰਨ ਮਿਨਿਸਟਰ, 10 ਸਾਲਾਂ ਬਾਅਦ ਉਹ ਵੀ ਕੈਨੇਡਾ ਦੀ ਫੇਰੀ 'ਤੇ ਆ ਰਹੇ ਨੇ,
ਵੈਂਗੀ
ਜੀ,
ਅਤੇ ਉਹ ਅਨੀਤਾ ਆਨੰਦ ਨੂੰ ਮਿਲਣਗੇ। ਅਤੇ ਅਨੀਤਾ ਆਨੰਦ ਉਹਨਾਂ ਨੂੰ 30 ਤਰੀਕ ਨੂੰ ਕਹਿੰਦੇ ਕਿ ਉੱਧਰ ਗੈਟਨੋ ਦੇ ਵਿੱਚ ਟ੍ਰੇਲ 'ਤੇ ਕਿਤੇ ਟ੍ਰੈਕਿੰਗ ਕਰਨ ਲੈ ਕੇ ਜਾ ਰਹੇ ਨੇ। ਸੋ ਉਸ ਤੋਂ ਪਹਿਲਾਂ ਉਹ ਵੈਂਗੀ ਪਹਿਲਾਂ ਨਿਊਯਾਰਕ ਜਾ ਰਹੇ ਨੇ, ਸੋ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਆ, ਉਹਨਾਂ ਨੇ ਉੱਥੇ ਉਹ ਅਟੈਂਡ ਕਰਨੀ ਆ। ਸੋ 28-29 ਨੂੰ ਉੱਥੇ ਰਹਿਣਗੇ, ਸੋ 26-27 ਨੂੰ ਉੱਥੇ ਰਹਿਣਗੇ, ਅਤੇ ਫਿਰ 28 ਨੂੰ ਇੱਧਰ ਆ,
28 ਨੂੰ ਇੱਧਰ ਆਉਣਗੇ।
ਸੋ 28-29-30 ਇੱਥੇ ਕੈਨੇਡਾ ਦੇ ਵਿੱਚ ਹੋਣਗੇ ਉਹ
ਜੀ।
ਅਤੇ 10 ਸਾਲਾਂ ਬਾਅਦ ਆ ਰਹੇ ਨੇ, ਪਿਛਲੀ ਵਾਰ 2016 ਦੇ ਵਿੱਚ ਆਏ ਸੀ, ਅਤੇ ਉਦੋਂ ਇੱਕ ਜਰਨਲਿਸਟ ਨੇ ਉਹਨਾਂ ਨੂੰ ਜੁਆਇੰਟ ਪ੍ਰੈਸ ਕਾਨਫਰੰਸ ਦੌਰਾਨ ਸਵਾਲ ਪੁੱਛ ਲਿਆ ਸੀ ਕਿ ਤੁਹਾਡਾ ਹਿਊਮਨ ਰਾਈਟਸ ਨੂੰ ਲੈ ਕੇ ਤੁਹਾਡਾ ਟਰੈਕ ਰੈਕਡ ਵਧੀਆ ਨਹੀਂ, ਅਤੇ ਵੈਂਗੀ ਬਹੁਤ ਜ਼ਿਆਦਾ ਨਾਰਾਜ਼ ਹੋ ਕੇ
ਥੋੜ੍ਹੇ ਸੀ।
ਉਸ ਤੋਂ ਬਾਅਦ 10 ਸਾਲ ਉਹ ਆਏ ਨਹੀਂ,
ਅਤੇ
ਹੁਣ ਵਾਪਸ ਆ ਰਹੇ ਨੇ, ਅਤੇ ਹੁਣ ਦੇਖਣਾ ਹੋਏਗਾ ਕਿ ਕੋਈ ਜੁਆਇੰਟ ਪ੍ਰੈਸ ਕਾਨਫਰੰਸ ਕਰਦੇ ਨੇ, ਕਿਉਂਕਿ ਜਿਹੜੀਆਂ ਵਿਦੇਸ਼ਾਂ ਜਾ ਕੇ ਪ੍ਰੈਸ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਲੈ ਕੇ ਬੜੇ ਅੱਜ ਕੱਲ੍ਹ ਕਿੰਤੂ ਪ੍ਰੰਤੂ ਹੋ ਰਹੇ ਨੇ। ਸੋ ਇੰਡੀਆ ਦੀ
ਲੀਡਰਸ਼ਿਪ
ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ ਨਾਰਵੇ, ਸੋ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ ਉਹਨਾਂ ਨੂੰ ਲੈ ਕੇ ਕਾਫੀ ਕੰਟਰੋਵਰਸੀਜ਼ ਬਣੀਆਂ। ਸੋ ਹੁਣ ਚਾਈਨਾ ਦੇ ਫੋਰਨ ਮਿਨਿਸਟਰ ਇੱਥੇ ਆ ਕੇ ਕੈਨੇਡੀਅਨ ਪ੍ਰੈਸ ਦੇ ਸਵਾਲਾਂ ਦਾ ਜਵਾਬ ਦਿੰਦੇ ਨੇ ਕਿ ਨਹੀਂ, ਸੋ ਦੇਖਣਾ
ਉਹ ਦੇਖਣਾ ਹੋਏਗਾ। ਵਾਸੂ ਜੀ, ਐਬਕਸ ਡਾਟਾ ਵੱਲੋਂ ਇੱਕ ਪੋਲਿੰਗ ਕੀਤੀ ਗਈ ਹੈ, 14-20 ਮਈ ਦੇ ਵਿਚਕਾਰ ਤਕਰੀਬਨ 1920 ਜਣਿਆਂ ਨੂੰ ਇਹਨਾਂ ਨੇ ਸਵਾਲ ਪੁੱਛੇ ਫੈਡਰਲ ਸਰਕਾਰ ਦੀ ਕਾਰਗੁਜ਼ਾਰੀ ਬਾਰੇ, ਕੈਨੇਡਾ ਕੀ ਸਹੀ ਦਿਸ਼ਾ ਦੇ ਵਿੱਚ ਚੱਲ ਰਿਹਾ ਕਿ ਨਹੀਂ। ਅਤੇ ਐਬਕਸ ਡਾਟਾ ਦਾ ਕਹਿਣਾ ਕਿ 2017 ਤੋਂ ਬਾਅਦ ਹੁਣ ਦੀ ਇਸ ਪੋਲਿੰਗ ਦੇ ਵਿੱਚ ਸਭ ਤੋਂ ਵੱਧ ਲੋਕਾਂ ਦਾ ਇਹ ਮੰਨਣਾ ਹੈ ਵੀ ਕੈਨੇਡਾ ਸਹੀ ਦਿਸ਼ਾ ਦੇ ਵਿੱਚ ਆ। ਸੋ 47% ਕੈਨੇਡੀਅਨਸ ਦਾ ਇਹ ਮੰਨਣਾ ਹੈ ਕਿ ਕੈਨੇਡਾ ਇਜ਼ ਔਨ ਦਾ ਰਾਈਟ ਟਰੈਕ।
ਯਾ, ਸੋ ਇਹਦੇ ਵਿੱਚ ਆਪਾਂ ਦੇਖੀਏ ਕਿ ਜਿਹੜੇ ਲਿਬਰਲ ਪਾਰਟੀ ਦੇ ਸਮਰਥਕ ਨੇ ਉਹਨਾਂ ਵਿੱਚੋਂ 71% ਕਹਿ ਰਹੇ ਨੇ ਕਿ ਕੈਨੇਡਾ ਇਜ਼ ਔਨ ਦਾ ਰਾਈਟ ਟਰੈਕ, ਅਤੇ ਕੰਜ਼ਰਵੇਟਿਵ ਸਿਰਫ 24% ਅਜਿਹੇ ਨੇ ਜਿਹਨਾਂ ਨੂੰ ਲੱਗਦਾ ਕਿ ਅਸੀਂ ਸਹੀ ਰਾਹੇ ਪਏ ਹੋਏ ਹਾਂ। ਸੋ ਇਹਦੇ ਵਿੱਚ ਪੋਲੀਟੀਕਲ ਮੋਟੀਵੇਸ਼ਨ ਵੀ ਹੈ
ਬਿਲਕੁਲ,
ਅਤੇ 39% ਨੂੰ ਓਵਰਆਲ ਅਜੇ ਵੀ ਇੱਦਾਂ ਲੱਗਦਾ ਕਿ ਕੈਨੇਡਾ ਗਲਤ ਦਿਸ਼ਾ ਦੇ ਵਿੱਚ ਅੱਗੇ ਵੱਧ ਰਿਹਾ, ਅਤੇ ਇਹਦੇ ਵਿੱਚ ਜ਼ਿਆਦਾ ਯੋਗਦਾਨ ਆਮ ਅਸਿਊਮਿੰਗ ਕਿ ਕੰਜ਼ਰਵੇਟਿਵਸ ਦਾ ਹੋਏਗਾ। ਸੋ ਗਲਤ ਦਿਸ਼ਾ ਦੇ ਵਿੱਚ ਵਧਣ ਦਾ ਨਹੀਂ, ਮਤਲਬ ਇਹ ਜਿਹੜੀ ਰਾਏ ਹੈ ਉਹਦੇ ਵਿੱਚ ਜ਼ਿਆਦਾ ਵੱਡਾ ਕੰਟਰੀਬਿਊਸ਼ਨ ਕੰਜ਼ਰਵੇਟਿਵਸ ਦਾ ਹੋਏਗਾ। ਅਤੇ 13% ਲੋਕਾਂ ਦਾ ਇਹ ਕਹਿਣਾ ਸੀ ਕਿ ਪੂਰਾ ਵਿਸ਼ਵ ਜਿਹੜਾ ਉਹ ਸਹੀ ਦਿਸ਼ਾ ਦੇ ਵਿੱਚ ਅੱਗੇ ਵੱਧ ਰਿਹਾ, 76% ਨੂੰ ਅਜਿਹਾ ਲੱਗਦਾ ਕਿ ਵਿਸ਼ਵ ਗਲਤ ਦਿਸ਼ਾ ਦੇ ਵਿੱਚ ਆ ਰਿਹਾ।
ਇਹੀ ਸਵਾਲ ਪੁੱਛਿਆ ਗਿਆ ਅਮਰੀਕਾ ਬਾਰੇ ਕੀ ਵਿਚਾਰ ਹੈ, ਤਾਂ 80% ਦਾ ਇਹ ਮੰਨਣਾ ਸੀ ਵੀ US ਇਜ਼ ਗੋਇੰਗ ਇਨ ਦ ਰੋਂਗ ਡਾਇਰੈਕਸ਼ਨ, ਅਮਰੀਕਾ ਗਲਤ ਦਿਸ਼ਾ ਦੇ ਵਿੱਚ ਵੱਧ ਰਿਹਾ।
ਪਰ 14% ਕੈਨੇਡੀਅਨਸ ਦਾ ਮਤਲਬ ਇਹ ਵੀ ਅਜਿਹੇ ਵੀ ਨੇ ਜਿਹਨਾਂ ਨੂੰ ਲੱਗਦਾ ਕਿ ਅਮਰੀਕਾ ਸਹੀ ਦਿਸ਼ਾ ਦੇ ਵਿੱਚ ਅੱਗੇ ਵੱਧ ਰਿਹਾ
ਜੀ। ਅਤੇ ਇਸ ਸਰਵੇ ਦੇ ਵਿੱਚ ਵਸੂ ਜੀ ਇਹ ਵੀ ਆਇਆ ਵੀ ਲਿਬਰਲਸ ਦੀ ਇਸ ਵੇਲੇ ਕੰਜ਼ਰਵੇਟਿਵਸ ਅਤੇ ਨੈਸ਼ਨਲੀ 12 points ਦੀ ਲੀਡ ਆ। ਇਹ ਲੀਡ ਐਕਚੁਲੀ ਵੱਧ ਕੇ 13 ਦੀ ਹੋ ਜਾਂਦੀ ਹੈ ਜੇ ਤੁਸੀਂ ਜਿਹੜੇ ਡਿਸਾਈਡਿਡ ਵੋਟਰਸ ਨੇ ਜੇ ਉਹਨਾਂ ਨੂੰ ਪੁੱਛਿਓ ਵੀ ਜੇ ਅੱਜ ਇਲੈਕਸ਼ਨ ਹੋਵੇ ਤਾਂ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਓਗੇ, ਜਿਹਨਾਂ ਨੇ ਆਪਣਾ ਮਨ ਪੱਕਾ ਬਣਾਇਆ, ਤਾਂ ਫਿਰ ਜਿਹੜੀ ਲਿਬਰਲਸ ਦੀ ਨੈਸ਼ਨਲੀ ਜੋ ਲੀਡ ਆ ਉਹ 13 points ਦੀ ਆ, ਪਰ ਅਦਰਵਾਈਜ਼ 12 points ਦੀ ਲੀਡ ਆ। ਇੰਟਰਸਟਿੰਗ, ਚਲੋ ਇਹ ਹੋਰ ਕਈ ਪਹਿਲੂ ਨੇ, ਪਰ ਜਿਹੜੀ ਗੱਲ ਜ਼ਿਆਦਾ ਸਟੈਂਡ ਆਊਟ ਕਰਦੀ ਹੈ ਨਾ ਕਿ ਪਿਛਲੇ ਸਾਲਾਂ ਦੌਰਾਨ ਜਿਹੜੇ ਇਸ਼ੂਜ਼ ਦੇ ਉੱਪਰ ਕੰਜ਼ਰਵੇਟਿਵਸ ਦੀ ਪਕੜ ਸੀ ਜਾਂ ਜਿਨ੍ਹਾਂ ਬਾਰੇ ਲੋਕਾਂ ਨੂੰ ਲੱਗਦਾ ਸੀ ਕੈਨੇਡੀਅਨਸ ਨੂੰ, ਆਮ ਕੈਨੇਡੀਅਨਸ ਨੂੰ, ਕਿ ਕੰਜ਼ਰਵੇਟਿਵਸ ਇਸ ਇਸ਼ੂ ਨਾਲ ਬਿਹਤਰ ਨਜਿੱਠਣਗੇ, ਉਹਨਾਂ ਦੇ ਵਿੱਚੋਂ ਹੁਣ ਕੁਝ ਇਸ਼ੂਜ਼ 'ਤੇ ਲਿਬਰਲਸ ਕੰਜ਼ਰਵੇਟਿਵਸ ਨੂੰ ਪਛਾੜਦੇ ਨਜ਼ਰ ਆ ਰਹੇ ਨੇ, ਜਿਹਦੇ ਵਿੱਚ ਕਿ ਅਫੋਰਡੇਬਿਲਿਟੀ ਐਂਡ ਕੋਸਟ ਆਫ ਲਿਵਿੰਗ ਵਾਲਾ ਜਿਹੜਾ ਪਹਿਲੂ ਆ। ਪਹਿਲਾਂ ਲੋਕਾਂ ਨੂੰ ਲੱਗਦਾ ਸੀ ਵੀ ਕੰਜ਼ਰਵੇਟਿਵਸ ਹੀ ਇਸ ਸਮੱਸਿਆ ਦਾ ਹੱਲ ਕਰਨ ਵਾਸਤੇ ਵਧੀਆ ਹੋਣਗੇ, ਬਟ ਨਾਓ ਲਿਬਰਲਸ ਆਰ ਲੀਡਿੰਗ ਔਨ ਦੈਟ ਫਰੰਟ।
ਸੋ ਇਹਦੇ ਵਿੱਚ ਪੁੱਛਿਆ ਗਿਆ ਵੀ ਤੁਹਾਡੇ ਮੁਤਾਬਕ ਟੌਪ ਇਸ਼ੂਜ਼ ਕਿਹੜੇ ਕਿਹੜੇ ਨੇ?
ਜੀ ਜੀ,
ਸੋ ਸਭ ਤੋਂ ਉੱਪਰ ਕੋਸਟ ਆਫ ਲਿਵਿੰਗ ਹੈ, 66% ਦਾ ਕਹਿਣਾ ਸੀ ਵੀ ਕੋਸਟ ਆਫ ਲਿਵਿੰਗ ਸਭ ਤੋਂ ਵੱਡਾ ਇਸ਼ੂ ਆ। ਉਸ ਤੋਂ ਬਾਅਦ ਇਕਨੋਮੀ 38% ਨੇ ਅਜਿਹਾ ਕਿਹਾ, ਫਿਰ ਹੈਲਥ ਕੇਅਰ ਵਾਸਤੇ 35% ਨੇ, ਟਰੰਪ ਡੋਨਲਡ ਟਰੰਪ ਅਤੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨਾਲ ਕਿਵੇਂ ਡੀਲ ਕਰਨਾ, ਸੋ ਇਹ 34% ਦਾ ਕਹਿਣਾ ਸੀ ਸਭ ਤੋਂ ਵੱਡਾ ਇਸ਼ੂ ਆ। ਉਸ ਤੋਂ ਬਾਅਦ ਹਾਊਸਿੰਗ ਅਫੋਰਡੇਬਿਲਿਟੀ 32%, ਸੋ ਇਸ ਤਰ੍ਹਾਂ ਇਹ ਸੂਚੀ ਕਾਫੀ ਲੰਮੀ ਹੈ। ਇਹਦੇ ਵਿੱਚ ਹੁਣ ਇੱਕ ਥੱਲੇ ਜਾ ਕੇ ਇੱਕ ਇਸ਼ੂ ਆਉਂਦਾ ਇਮੀਗ੍ਰੇਸ਼ਨ ਵੀ। ਸੋ ਇਮੀਗ੍ਰੇਸ਼ਨ ਨੂੰ ਛੱਡ ਕੇ ਬਾਕੀ ਸਾਰੇ ਵਿਸ਼ਿਆਂ ਦੇ ਉੱਤੇ ਜਦੋਂ ਇਹ ਪੁੱਛਿਆ ਗਿਆ ਵੀ ਕਿਹੜੀ ਪਾਰਟੀ ਬਿਹਤਰ ਆ ਇਸ ਮਾਮਲੇ ਨਾਲ ਡੀਲ ਕਰਨ ਲਈ, ਅਤੇ ਲਗਭਗ ਸਾਰੇ ਵਿਸ਼ਿਆਂ ਦੇ ਉੱਤੇ ਕੰਜ਼ਰਵ ਲਿਬਰਲਸ ਅਗੇਨ
ਇਮੀਗ੍ਰੇਸ਼ਨ ਅਤੇ ਕ੍ਰਾਈਮ ਐਂਡ ਪਬਲਿਕ ਸੇਫਟੀ ਬਸ ਸਿਰਫ ਦੋ ਇਸ਼ੂ ਰਹਿ ਗਏ ਨੇ ਜਿਹਦੇ ਵਿੱਚ ਲੋਕਾਂ ਨੂੰ ਲੱਗਦਾ ਵੀ ਕੰਜ਼ਰਵੇਟਿਵਸ ਬਿਹਤਰ ਤਰੀਕੇ ਨਾਲ ਇਹ ਪ੍ਰੋਬਲਮਸ ਨਾਲ ਨਜਿੱਠਣਗੇ ਪਰ ਵਾਸੂ ਜੀ ਜਿਹੜੀ ਭਾਵੇਂ ਹੈਲਥ ਕੇਅਰ ਹੋਵੇ ਰਾਈਜ਼ਿੰਗ ਕੋਸਟ ਆਫ ਲਿਵਿੰਗ ਹਾਊਸਿੰਗ ਅਫੋਰਡੇਬਿਲਿਟੀ ਇਕੋਨਮੀ ਚਾਈਨਾ ਐਂਡ ਰਸ਼ੀਆ ਥਰੈਟ ਇਨਇਕੁਐਲਿਟੀ ਐਂਡ ਪਾਵਰਟੀ ਡੋਨਲਡ ਟਰੰਪ ਨਾਲ ਨਜਿੱਠਣਾ ਡੋਨਲਡ ਟਰੰਪ ਨਾਲ ਨਜਿੱਠਣ ਦੇ ਮਾਮਲੇ 'ਚ
66% ਤੋਂ 17% ਦਾ ਸੋ 50 ਪੁਆਇੰਟਸ ਦਾ ਫਰਕ ਆ
ਹਾਂ 66% ਰਿਸਪੋਂਡੈਂਟਸ ਦਾ ਕਹਿਣਾ ਸੀ ਵੀ ਲਿਬਰਲਸ ਠੀਕ ਨੇ ਸਿਰਫ 17% ਦਾ ਮੰਨਣਾ ਵੀ ਕੰਜ਼ਰਵੇਟਿਵ ਟਰੰਪ ਨਾਲ ਬਿਹਤਰ ਡੀਲ ਕਰ ਸਕਣਗੇ ਸੋ ਇਹ ਸਾਰੀਆਂ ਜਿਹੀਆਂ ਗੱਲਾਂ ਇਹਦੇ ਵਿੱਚੋਂ ਉੱਭਰ ਕੇ ਆਈਆਂ ਬਾਕੀ ਜਿਹੜੀ ਪਰਸਨਲ ਅਪਰੂਵਲ ਰੇਟਿੰਗ ਆ ਮਾਰਕ ਕਾਰਨੀ ਦੀ ਉਹਦੇ ਵਿੱਚ ਵੀ ਵਾਸੂ ਜੀ ਨਿਰੰਤਰ ਵਾਧਾ ਹੋ ਰਿਹਾ ਅਤੇ ਮਾਰਕ ਕਾਰਨੀ ਨੂੰ ਵੀ ਆਪਣੀ ਅਪਰੂਵਲ ਰੇਟਿੰਗ ਦੇ ਵਿੱਚ ਜਾਂ ਸਰਕਾਰ ਦੀ ਜਿਹੜੀ ਅਪਰੂਵਲ ਰੇਟਿੰਗ ਉਹਦੇ ਵਿੱਚ ਜਿਹੜਾ ਹੁਣ ਉਛਾਲ ਦੇਖਣ ਨੂੰ ਮਿਲ ਰਿਹਾ ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਆ ਇੱਦਾਂ ਨਹੀਂ ਹੈ ਵੀ ਲਿਬਰਲ ਪਾਰਟੀ ਨੇ ਕੋਈ ਜਾਂ ਮਾਰਕ ਕਾਰਨ ਨੇ ਕੋਈ ਬਹੁਤ ਵੱਡਾ ਅਜੇ ਕੰਮ ਕਰਤਾ ਹੋਵੇ ਪਰ ਲੋਕ ਇਸ ਵੇਲੇ ਘਬਰਾਏ ਹੋਏ ਨੇ ਦੁਨੀਆ ਭਰ ਦੇ ਵਿੱਚ ਜੋ ਚੱਲ ਰਿਹਾ ਜੋ ਅਨਸਰਟਨਟੀਜ਼ ਨੇ ਅਤੇ ਉਹਨਾਂ ਅਨਸਰਟਨਟੀਜ਼ ਦੇ ਲੈਂਸ ਦੇ ਵਿੱਚੋਂ ਜਦੋਂ ਵੇਖਦੇ ਨੇ ਕਿ ਕਿਹੜੀ ਪਾਰਟੀ ਜਾਂ ਕਿਹੜਾ ਲੀਡਰ ਕਿਹੜੀ ਸਰਕਾਰ ਬਿਹਤਰ ਹੋਏਗੀ ਉਹਦੇ ਵਿੱਚ ਮਾਰਕ ਕਾਰਨੀ ਅਤੇ ਲਿਬਰਲਸ ਕੰਜ਼ਰਵੇਟਿਵ ਨੂੰ ਪਛਾੜ ਰਹੇ ਨੇ
ਬਿਲਕੁਲ ਸੋ ਜਿਹੜੀਆਂ ਬਾਕੀ ਜਿਹੜੀਆਂ ਵਿਦੇਸ਼ੀ ਡਿਸਟਰਬੈਂਸਿਸ ਨੇ ਉਹਨਾਂ ਦਾ ਫਾਇਦਾ ਹੋ ਰਿਹਾ ਸਰਕਾਰ ਨੂੰ
ਵਾਸੂ ਜੀ ਦੇਖੋ ਤੁਸੀਂ ਪਹਿਲਾਂ ਜ਼ਿਕਰ ਕੀਤੇ ਨਾ ਵੀ 14 ਜਣਿਆਂ ਨੇ ਚਿੱਠੀ ਲਿਖਤੀ ਪਿਛਲੇ ਦਿਨੀ ਜਿਨ੍ਹਾਂ ਦਾ ਨਾਮ ਨਹੀਂ ਪਤਾ ਅਜੇ ਲਿਬਰਲ ਐਮ ਪੀਜ਼ ਦਾ ਕਿ ਜੀ ਮਾਰਕ ਕਾਰਨੀ ਕੈਨੇਡਾ ਦੇ ਜਿਹੜੇ ਇਨਵਾਇਰਮੈਂਟਲ ਤਰਜੀਹਾਂ ਨੇ ਉਹਨਾਂ ਨੂੰ ਤੁਸੀਂ ਪਿਛਲੇ 10 ਸਾਲਾਂ ਦੀਆਂ ਤਰਜੀਹਾਂ ਨੂੰ ਪੁੱਛੇ ਕੇ ਢੰਗ ਰਹੇ ਹੋ ਵੀ 14 ਐਮ ਪੀ ਨਾਰਾਜ਼ ਨੇ ਬੜੀ ਰੇਜ਼ਰ ਥਿਨ ਜੀ ਮੈਜੋਰਿਟੀ ਆ ਜਦੋਂ ਇੱਦਾਂ ਦੇ ਸਰਵੇਖਣ ਮਾਰਕ ਕਾਰਨੀ ਵੇਖਣਗੇ ਤੁਹਾਨੂੰ ਲੱਗਦਾ ਉਹਨਾਂ ਦੇ ਮਨ 'ਚ ਆਊਗਾ ਇਲੈਕਸ਼ਨ ਛੇਤੀ ਕਰਾ ਲਓ ਮੈਜੋਰਿਟੀ ਮਿਲ ਜਾਣੀ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਰਵੇਜ਼ ਅਜਿਹੇ ਵੀ ਆਏ ਨੇ ਕਿ ਜੇ ਅੱਜ ਇਲੈਕਸ਼ਨ ਹੋਵੇ ਤਾਂ ਲਿਬਰਲ ਪਾਰਟੀ 200 ਤੋਂ ਵੀ ਵੱਧ ਸੀਟਾਂ ਜਿੱਤ ਜੂ
ਜਿਹੜੇ ਉਹ 14 ਐਮ ਪੀਜ਼ ਨੇ ਵਿਜੇ ਜੀ ਉਹਨਾਂ ਵਿੱਚੋਂ ਇੱਕ ਤਾਂ ਸਟੀਵਨ ਗਿਬੋ ਨੇ
ਹਾਂ ਉਹ ਤਾਂ ਪੱਕਾ ਪਤਾ ਹੈ
ਸੋ ਉਹਨਾਂ ਵਰਗੇ ਹੀ ਨੇ ਬਾਕੀ ਵੀ ਸੋ ਮਾਰਕ ਕਾਰਨੀ ਨੂੰ ਪਤਾ ਕਿ ਉਹਨਾਂ ਦੇ ਵਿੱਚ ਵੀ ਇੰਨਾ ਦਮ ਨਹੀਂ ਉਹ ਜਾਣਗੇ ਤਾਂ ਛੱਡ ਕੇ ਕਿੱਥੇ ਜਾਣਗੇ ਸੋ ਦੇ ਆਰ ਨਾਟ ਗੋਇੰਗ ਐਨੀਵੇਅਰ ਇਸ ਵੇਲੇ ਕੰਸਰਵੇਟਿਵ ਅਤੇ ਸਾਰੀਆਂ ਵਿਰੋਧੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਕੋਈ ਬਹੁਤਾ ਕੋਈ
ਮਜ਼ਬੂਤ ਆਧਾਰ
ਹੈ ਨਹੀਂ ਸੋ ਲਿਬਰਲਸ ਦੇ ਆਰ ਇਨ ਅ ਪ੍ਰੀਟੀ ਕੰਫਰਟੇਬਲ ਐਂਡ ਵੈਰੀ ਸਟਰੋਂਗ ਪੋਜੀਸ਼ਨ ਅਤੇ ਜਿਹੜੇ ਜੇ ਸਰਵੇਖਣ ਇਹ ਕਹਿ ਰਹੇ ਹੁੰਦੇ ਕਿ ਜੀ ਅਪਰੂਵਲ ਰੇਟਿੰਗ ਪਹਿਲਾਂ ਜ਼ਿਆਦਾ ਸੀ ਹੁਣ ਘੱਟ ਰਹੀ ਹੈ ਪਰ ਅਜੇ ਵੀ ਕੰਸਰਵੇਟਿਵ ਜ਼ਿਆਦਾ ਹੈ ਥੱਲੇ ਵੱਲ ਨੂੰ ਜੇ ਜਾ ਰਹੇ ਹੁੰਦੇ ਫਿਰ ਉਹਨਾਂ ਦੇ ਮਨ ਵਿੱਚ ਸ਼ਾਇਦ ਖਿਆਲ ਆਉਂਦਾ ਕਿ ਆਪਾਂ ਕੋਈ ਅਰਲੀ ਇਲੈਕਸ਼ਨ ਕਾਲ ਕਰ ਲਈਏ ਅਜੇ ਤਾਂ ਅਰਲੀ ਇਲੈਕਸ਼ਨ ਕਾਲ ਕਰਨ ਦੀ ਕੋਈ ਲੋੜ ਹੈ
ਅਜੇ ਕੋਈ ਲੋੜ ਹੈ ਨਹੀਂ
ਅਤੇ ਸੀਟਾਂ ਫਲਿੱਪ ਵੀ ਹੋਈ ਜਾਂਦੀਆਂ ਜਿਹੜੇ ਬਾਈ ਇਲੈਕਸ਼ਨ ਹੋ ਰਹੇ ਨੇ ਉਹਨਾਂ ਵਿੱਚ ਵੀ ਜਿੱਤੀ ਜਾ ਰਹੇ ਨੇ ਸੋ
ਲੱਗਦਾ ਨਹੀਂ ਜੀ ਵਾਸੂ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ
ਥੈਂਕ ਯੂ
ਸ਼ਾਮੀ ਤੁਹਾਨੂੰ ਸੁਣਦੇ ਹਾਂ ਸਵੇਰੇ ਫਿਰ ਗੱਲ ਹੁੰਦੀ ਹੈ
ਥੈਂਕ ਯੂ
ਹੈਵ ਅ ਨਾਈਸ ਡੇ ਥੈਂਕ ਯੂ